Headlines Now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਡੋਨਲਡ ਟਰੰਪ ਕੱਲ੍ਹ ਫਿਰ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਲੱਗੂਗਾ ਟੈਰਿਫ, ਕਹਿੰਦੇ ਆਇਲ 'ਤੇ, ਕਹਿੰਦੇ ਸੋਚਦੇ ਹਾਂ ਮੈਂ ਅੱਜ ਰਾਤ ਤੱਕ ਡਿਸਾਈਡ ਕਰ ਲੈਣਾ। ਦੈਨ ਆਈ ਵਾਸ, ਮੈਨੂੰ ਲੱਗਦਾ ਸੀ, ਸੋ ਦਿਸ ਵਾਸ ਵਾਟ ਹੀ ਸੈਡ ਯੈਸਟਰਡੇ, ਕਹਿੰਦੇ ਵਿਲ ਪ੍ਰੋਬਬਲੀ ਡਿਸਾਈਡ ਟੁਨਾਈਟ। ਪੱਕਾ ਤਾਂ ਕੁਝ ਵੀ ਨਹੀਂ ਨਾ, ਕਹਿੰਦੇ ਪ੍ਰੋਬਬਲੀ, ਮੇ ਬੀ, ਵੀ ਸ਼ੁੱਡ ਬੀ, ਵੀ ਮਾਈਟ, ਉਹ ਸਾਰੀਆਂ ਗੱਲਾਂ ਹੀ ਹੁੰਦੀਆਂ। ਫਿਰ ਮੈਨੂੰ ਇਹ ਸੀ, ਮੈਂ ਕਿਹਾ ਕੋਈ ਨਾ ਕੋਈ ਅੱਜ ਸਵੇਰੇ ਟਰੁੱਥ ਸੋਸ਼ਲ ਦੀ ਪੋਸਟ ਆਏਗੀ, ਕਿਤੋਂ ਨਾ ਕਿਤੋਂ ਕੁਝ ਨਾ ਕੁਝ ਦੱਸਣਗੇ ਵੀ ਕੱਲ੍ਹ ਕੀ ਉਹਨਾਂ ਨੇ ਡਿਸਾਈਡ ਕੀਤਾ। ਜਦੋਂ ਦੇਰ ਰਾਤ ਬੈਠ ਕੇ ਵਿਚਾਰਾਂ ਕਰਦੇ ਸੀ, ਕੁਛ ਨਹੀਂ ਅਜੇ, ਕੋਈ ਭਣਕ ਨਹੀਂ ਹੈਗੀ। ਜਿਹੜੀ ਇੱਕ ਗੱਲ ਯਾਰ, ਉਹਨਾਂ ਨੇ ਇਹ ਕਿਹਾ ਵੀ ਮੇ ਬੀ ਅਸੀਂ, ਕਹਿੰਦੇ ਟੈਰਿਫ ਤਾਂ ਲੱਗਣਾ, ਕੈਨੇਡੀਅਨ ਆਇਲ ਨੂੰ ਸ਼ਾਇਦ ਅਸੀਂ ਉਹ 'ਚ ਨਾ ਸ਼ਾਮਿਲ ਕਰੀਏ, ਪਰ ਕਹਿੰਦੇ ਡਿਪੈਂਡ। ਫਿਰ ਮਾੜਾ ਜਿਹਾ ਦੱਬੀ ਜੀ ਆਵਾਜ਼ 'ਚ ਕਹਿ ਗਏ ਡਿਪੈਂਡਸ ਔਨ ਦਾ ਪ੍ਰਾਈਸ, ਵੀ ਚੱਲੀ ਕੀ ਜਾਂਦਾ ਯਾਰ, ਮਤਲਬ
ਚਾਹੁੰਦੇ ਕੀ ਹੋ ਤੁਸੀਂ? ਤੁਹਾਨੂੰ ਆਲਰੇਡੀ $15-15 ਦੀ ਡਿਸਕਾਊਂਟ ਮਿਲਦੀ ਹੈ,
ਜਿਹੜਾ ਯੈਸ
ਕੈਨੇਡੀਅਨ ਸਿਲੈਕਟ ਤੇ, ਤੇ ਤੁਹਾਨੂੰ ਇਹਦੇ ਤੇ ਆਲਰੇਡੀ ਡਿਸਕਾਊਂਟ ਦੇ ਰਹੇ ਹਾਂ ਐਸ ਕੰਪੇਅਰ ਟੂ WTI, ਤੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਇਟ ਵਿਲ ਡਿਪੈਂਡ ਔਨ ਦਾ ਪ੍ਰਾਈਸ। ਇਹਦਾ ਲੱਗਦਾ ਰੈਂਡਮਲੀ ਕੁਛ ਵੀ ਬੋਲੀ ਜਾ ਰਹੇ ਨੇ।
ਜਿਹੜੀ ਵਾਸੂ ਜੀ ਪ੍ਰਾਈਸ, ਵੈਸੇ ਵੀ ਇੱਦਾਂ ਤਾਂ ਹੈ ਨਹੀਂ ਵੀ ਕੈਨੇਡਾ ਦੀ ਸਰਕਾਰ ਜਾਂ ਜਿਹੜੀਆਂ ਆਇਲ ਕੰਪਨੀਆਂ ਥੋੜ੍ਹੇ ਕਹਿੰਦੀਆਂ ਵੀ ਅਸੀਂ ਆਪਣਾ ਸਮਾਨ ਇੰਨੇ ਦਾ ਵੇਚਣਾ, ਉਹ ਤੇ ਇੰਟਰਨੈਸ਼ਨਲ ਮਾਰਕੀਟ ਦੇ ਮੁਤਾਬਕ ਪ੍ਰਾਈਸ ਡਿਸਾਈਡ ਹੁੰਦੀ ਪਈ ਆ, ਡਿਮਾਂਡ ਐਂਡ ਸਪਲਾਈ ਆ।
ਐਂਡ ਤੁਸੀਂ ਦੂਜੇ ਪਾਸੇ ਓਪੈਕ ਕੰਟਰੀਜ਼ ਨੂੰ ਜਾ ਕੇ ਕਹਿ ਰਹੇ ਹੋ ਭਾਈ ਆਪਣੀ ਸਪਲਾਈ ਵਧਾਓ, ਅਸੀਂ ਗੈਸੋਲੀਨ ਸਸਤੀ ਕਰਨੀ ਹੈ। ਤੁਹਾਡਾ ਗੁਆਂਢੀ ਮੁਲਕ ਜਿਹੜਾ ਤੁਹਾਨੂੰ ਸਸਤੇ ਭਾਅ ਤੇ ਆਲਰੇਡੀ ਤੁਹਾਨੂੰ ਕਰੂਡ ਭੇਜ ਰਿਹਾ, ਉਹਨੂੰ ਤੁਸੀਂ ਕਹਿੰਦੇ ਟੈਰਿਫ ਲਗਾਉਣੀ ਹੈ,
ਉਹਦੇ ਸੰਗੀ ਤੁਸੀਂ ਹੋਰ ਨੱਪੀ ਜਾਂਦੇ ਹੋ।
ਸੋ ਡਸਨਟ ਐਡ ਅਪ।
ਸੋ ਵਾਸੂ ਜੀ, ਉਹਨਾਂ ਨੇ ਕਿਹਾ ਵੀ ਕੈਨੇਡੀਅਨ ਸਮਾਨ ਦੇ ਉੱਪਰ ਟੈਰਿਫ ਤੇ ਲੱਗਣਾ, ਪਰ ਆਇਲ, ਇਫ ਆਇਲ ਇਜ਼ ਪ੍ਰੋਪਰਲੀ ਪ੍ਰਾਈਸਡ, ਫਿਰ ਅਸੀਂ ਦੇਖਾਂਗੇ, ਇੱਥੇ ਟੈਰਿਫ ਨਹੀਂ ਲਾਵਾਂਗੇ। ਸੋ ਸੰਕੇਤ ਇਹ ਆ, ਐਗਜੈਕਟਲੀ ਇਨ ਬਿਨ ਲਫਜ਼ ਦਾ ਟਰੰਪ ਨੇ ਨਹੀਂ ਕਹੇ, ਪਰ ਸੰਕੇਤ ਇਹ ਸੀ ਉਹਨਾਂ ਦੀ ਗੱਲਾਂ ਦੇ ਵਿੱਚੋਂ। ਦੇਖੋ, ਟਰੰਪ ਦੇ ਟੈਰਿਫ ਲਗਾਉਣ ਦੇ 3 ਰੀਜ਼ਨ ਨੇ, ਹੁਣ ਆਪਾਂ ਕਿੰਨੀ ਡਿਟੇਲ ਦੇ ਵਿੱਚ ਸਮੇਂ ਸਿਰੇ ਗੱਲ ਕਰ ਚੁੱਕੇ ਹਾਂ। ਇੱਕ ਤਾਂ ਕਹਿੰਦੇ ਵੀ ਇਲੀਗਲ ਮਾਈਗ੍ਰੇਸ਼ਨ ਰੁਕੇ, ਜਿਹੜੀ ਕੈਨੇਡਾ ਵਾਲੇ ਪਾਸਿਓਂ ਇਲੀਗਲ ਵਿਅਕਤੀ ਅਮਰੀਕਾ 'ਚ ਦਾਖਲ ਹੋ ਰਹੇ ਨੇ। ਸੋ ਦੋਨੋਂ ਚੀਜ਼ਾਂ ਕੈਨੇਡਾ ਅਤੇ ਮੈਕਸੀਕੋ ਵਾਸਤੇ ਸੇਮ ਗੱਲਾਂ ਕਹਿੰਦੇ ਨੇ। ਹਾਲਾਂਕਿ ਜਿਹੜੀ ਸਮੱਸਿਆ ਦੀ ਸੀਰੀਅਸਨੈਸ ਆ, ਜਾਂ ਇਹ ਕਹਿ ਲਓ ਕਿ ਇਲੀਗਲ ਮਾਈਗ੍ਰੈਂਟਸ ਦੀ ਗਿਣਤੀ ਕਿੰਨੀ ਮੈਕਸੀਕੋ ਤੋਂ ਅਮਰੀਕਾ ਜਾ ਰਹੀ ਆ ਵਰਸਿਜ਼ ਕਿੰਨੀ ਕੈਨੇਡਾ ਤੋਂ ਅਮਰੀਕਾ ਵਾਲੇ ਪਾਸੇ ਗਈ ਆ, ਸੇਮ ਚੀਜ਼ ਫੈਂਟਨਲ ਦੀ ਗੱਲ ਜੇ ਕਰੀਏ ਤਾਂ ਉਹ ਕੋਈ ਕੰਪੈਰੀਜ਼ਨ ਹੈ ਹੀ ਨਹੀਂ। ਆਪਾਂ ਕੱਲ੍ਹ ਉਹਦੀ ਫੈਂਟਨਲ ਦੀ ਗੱਲ ਕਰਦੇ ਹੀ ਸੀ ਕਿ ਅਮਰੀਕਨਾਂ ਦੇ ਜਿਹੜਾ ਕਸਟਮਸ ਦੇ ਆਪਣੇ ਉਹਨਾਂ ਦੇ ਅੰਕੜੇ ਨੇ ਕਿ ਅਮਰੀਕਾ ਨੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੀ ਫੈਂਟਨਲ ਪਿਛਲੇ ਸਾਲ ਜਿਹੜੀ ਇੰਟਰਸੈਪਟ ਕੀਤੀ ਗਈ ਉਹ 19.5 ਕਿਲੋ ਸੀ, ਅਤੇ ਜਿਹੜੀ ਫੈਂਟਨਲ ਮੈਕਸੀਕੋ ਵਾਲੇ ਪਾਸਿਓਂ ਅਮਰੀਕਾ ਫੜੀ ਗਈ ਆਉਂਦੀ ਹੋਈ, ਦੈਟ ਵਾਸ ਅਬਾਊਟ 9700 ਕਿਲੋਗ੍ਰਾਮਸ। ਸੋ ਕਿੱਥੇ 19.5 ਕਿਲੋ, ਕਿੱਥੇ 9700 ਕਿਲੋ। ਪਰ ਚਲੋ, ਖੈਰ, 3 ਮੇਨ ਰੀਜ਼ਨ: ਇਲੀਗਲ ਮਾਈਗ੍ਰੇਸ਼ਨ, ਫੈਂਟਨਲ ਸਮਗਲਿੰਗ, ਅਤੇ ਤੀਜੀ ਗੱਲ ਉਹ ਕਹਿੰਦੇ ਨੇ ਟ੍ਰੇਡ ਇੰਬੈਲੈਂਸਿਸ, ਕਿ ਜੀ ਅਸੀਂ ਕੈਨੇਡਾ ਤੋਂ ਜ਼ਿਆਦਾ ਸਮਾਨ ਖਰੀਦਦੇ ਹਾਂ, ਉਹ ਸਾਡੇ ਤੋਂ ਘੱਟ ਸਮਾਨ ਖਰੀਦਦੇ ਨੇ। ਜਦੋਂ ਫਿਰ ਅਸੀਂ ਉਹ ਲੇਖਾ ਜੋਖਾ ਲਗਾਉਂਦੇ ਹਾਂ ਤਾਂ ਸਾਡਾ ਟ੍ਰੇਡ ਡੈਫੀਸਿਟ ਰਹਿ ਜਾਂਦਾ, ਪਰ ਉਹ ਟ੍ਰੇਡ ਡੈਫੀਸਿਟ ਸ਼ਬਦ ਨਹੀਂ ਇਸਤੇਮਾਲ ਕਰਦੇ, ਉਹ ਤਾਂ ਕਹਿੰਦੇ ਨੇ ਅਸੀਂ ਕੈਨੇਡਾ ਨੂੰ ਸਬਸਿਡਾਈਜ਼ ਕਰ ਰਹੇ ਹਾਂ।
ਸੋ 3 ਰੀਜ਼ਨਸ ਦਿੱਤੇ ਉਹਨਾਂ ਨੇ, ਯੂ ਕੈਨਟ ਕਾਲ ਹਿਮ ਅਨਰੀਜ਼ਨੇਬਲ ਐਨੀਮੋਰ। ਸੋ ਰੀਜ਼ਨਸ ਦੇ ਕੇ ਗੱਲ ਕਰ ਰਹੇ ਨੇ, ਕਿਉਂਕਿ ਆਪ ਤੁਸੀਂ ਬੜਾ ਕ੍ਰਿਟੀਸਾਈਜ਼ ਕਰਦੇ ਹੋ ਵੀ ਉਹ ਤੱਥਾਂ ਦੇ ਆਧਾਰ ਤੇ ਗੱਲ ਨਹੀਂ ਕਰਦੇ, ਅੰਕੜਿਆਂ ਦੇ ਆਧਾਰ ਤੇ ਗੱਲ ਨਹੀਂ ਕਰਦੇ। ਹਲੋ, 3 ਰੀਜ਼ਨਸ ਪੂਰੇ ਐਨ ਇਤਮਿਨਾਨ ਨਾਲ
ਕਲੀਅਰ
ਉਹਨਾਂ ਨੇ ਪੂਰੇ ਸਮਝਾਏ ਨੇ ਓਵਲ ਆਫਿਸ ਬੈਠ ਕੇ। ਹੋਰ ਦੱਸੋ, ਇਸ ਤੋਂ ਜ਼ਿਆਦਾ ਗ੍ਰੈਵਿਟੀ ਕੀ ਭਾਲਦੇ ਹੋ ਤੁਸੀਂ? ਸੋ ਨੰਬਰ 1 ਇਜ਼ ਦਾ ਪੀਪਲ ਦੈਟ ਹੈਵ ਪੋਰਡ ਇਨਟੂ ਆਵਰ ਕੰਟਰੀ ਸੋ ਹੋਰੀਬਲ ਐਂਡ ਸੋ ਮੱਚ। ਇੱਕ ਇੱਕ ਕਰਕੇ 3 ਰੀਜ਼ਨ ਸਮਝਾਏ ਉਹਨਾਂ ਨੇ। ਅੱਛਾ, ਫਿਰ ਵਿਜੇ ਜੀ, ਹੁਣ ਇਹਨੂੰ ਲੈ ਕੇ ਜੇ ਆਪਾਂ ਅੰਕੜਿਆਂ ਦੇ ਵਿੱਚ ਪੈ ਹੀ ਰਹੇ ਹਾਂ, ਤੇ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਜੋਨਾਥਨ ਵਿਲਕਿਨਸਨ, ਉਹ ਵੀ ਬੜਾ ਅਪ ਡਾਊਨ ਕਰ ਰਹੇ ਨੇ, ਵਾਸ਼ਿੰਗਟਨ DC ਆਉਂਦੇ ਜਾਂਦੇ ਰਹਿੰਦੇ ਨੇ, ਤੇ ਉਹਨਾਂ ਨੇ ਇੱਕ ਗੱਲ ਦੱਸੀ ਸੀ, ਕਹਿੰਦੇ ਵੀ ਜੇਕਰ ਕੈਨੇਡੀਅਨ ਆਇਲ ਦੇ ਉੱਤੇ 25% ਟੈਰਿਫ ਡੋਨਲਡ ਟਰੰਪ ਲਗਾਉਂਦੇ ਨੇ, ਇਹਦੇ ਨਾਲ ਖਾਸ ਤੌਰ ਤੇ ਮਿਡ ਵੈਸਟ ਦੇ ਵਿੱਚ ਗੈਸੋਲੀਨ 75 ਸੈਂਟ ਪਰ ਗੈਲਨ ਤੱਕ ਮਹਿੰਗੀ ਹੋ ਜਾਣੀ ਹੈ।
ਸੋ ਅਮਰੀਕਨਾਂ ਵਾਸਤੇ ਗੈਸੋਲੀਨ ਦੀ ਲਾਗਤ ਹੈ ਉਹ ਵੱਧ ਜਾਣੀ ਆ। ਤੇ ਵਾਸੂ ਜੀ, ਦੂਜੀ ਗੱਲ ਇਹ ਵੀ ਹੈਗੀ ਆ ਕਿ ਜਿਹੜਾ ਡੋਨਲਡ ਟਰੰਪ ਇਹ ਗੱਲ ਕਰਦੇ ਨੇ ਨਾ ਕਿ ਵੀ ਸਾਡਾ ਟ੍ਰੇਡ ਡੈਫੀਸਿਟ ਨਹੀਂ, ਅਸੀਂ ਕੈਨੇਡਾ ਨੂੰ ਸਬਸਿਡਾਈਜ਼ ਕਰਦੇ ਹਾਂ, ਸਬਸਿਡਾਈਜ਼ ਜਾਂ ਕੈਨੇਡਾ ਵੱਲੋਂ ਜਿੰਨਾ ਸਮਾਨ ਅਮਰੀਕਾ ਤੋਂ ਘੱਟ ਜੇ ਖਰੀਦਿਆ ਜਾਂਦਾ, ਜੋ ਇੰਬੈਲੈਂਸ ਆ, ਉਹ ਇਸੇ ਕਰਕੇ ਆ ਵੀ ਅਮਰੀਕਾ ਕੈਨੇਡਾ ਤੋਂ ਤੇਲ ਲੈਂਦਾ, ਕੱਚਾ ਤੇਲ, ਜਿਹੜਾ ਕਿ $110 ਬਿਲੀਅਨ 110 ਨਹੀਂ ਸੀ, ਤੇਲ ਦੀ ਵੈਲਿਊ ਡਿਫਰੈਂਟ ਸੀਗੀ, ਉਹ ਨੰਬਰ ਆ ਜਾਣਾ ਸਾਹਮਣੇ, ਦੈਟਸ ਅ ਡਿਫਰੈਂਟ ਨੰਬਰ, ਪਰ ਆਈ ਥਿੰਕ 115 ਬਿਲੀਅਨ ਸੀ, $115 ਬਿਲੀਅਨ ਦਾ ਜਿਹੜਾ ਆਇਲ ਆ ਉਹ ਅਮਰੀਕਾ ਕੈਨੇਡਾ ਤੋਂ ਖਰੀਦਦਾ, ਜੇ ਅਸੀਂ ਉਸ ਆਇਲ ਨੂੰ ਮਨਫੀ ਕਰ ਦਈਏ ਇਸ ਇਕੁਏਸ਼ਨ ਦੇ ਵਿੱਚੋਂ, ਫਿਰ ਐਕਚੁਅਲੀ ਕੈਨੇਡਾ ਅਮਰੀਕਾ ਤੋਂ ਜ਼ਿਆਦਾ ਸਮਾਨ ਖਰੀਦਦਾ, ਅਤੇ ਜਿਹੜਾ ਉਹ ਤੇਲ ਵੀ ਕੈਨੇਡਾ ਤੋਂ ਅਮਰੀਕਾ ਲੈਂਦਾ ਪਿਆ, ਅਸੀਂ ਕਿੰਨੀ ਵਾਰੀ ਗੱਲ ਕਰ ਹੀ ਚੁੱਕੇ ਹਾਂ ਹੁਣ, ਕਿ ਉਹ ਵੀ ਸਸਤੇ ਭਾਅ 'ਤੇ ਤੇਲ ਜਾਂਦਾ ਪਿਆ, $15 to $16 ਪ੍ਰਤੀ ਬੈਰਲ ਉਹ ਸਸਤੇ ਭਾਅ ਦੇ ਉੱਪਰ ਤੇਲ ਜਾ ਰਿਹਾ, ਅਤੇ ਪਿਛਲੇ ਸਾਲ ਅਮਰੀਕਾ ਨੇ ਕੈਨੇਡਾ ਤੋਂ ਤਕਰੀਬਨ 4.3 million ਬੈਰਲ ਰੋਜ਼ਾਨਾ ਦੇ ਲਏ ਸੀਗੇ।
ਯਾ ਵਿਜੇ ਜੀ, ਹੁਣ ਓਵਰਆਲ ਜੇ ਐਵਰੇਜ ਦੇਖੀ ਜਾਵੇ, ਸੋਰੀ ਜੀ,
4.3 ਮਿਲੀਅਨ ਬੈਰਲ ਆ ਵਸੂ ਜੀ, ਤਾਂ ਮਤਲਬ ਕਿ ਜੇ $15 ਦਾ ਵੀ ਦੀ ਸਬਸਿਡੀ ਹੋਵੇ, ਤਾਂ ਮਤਲਬ ਰੋਜ਼ਾਨਾ ਅਮਰੀਕਾ ਕੈਨੇਡਾ ਤੋਂ ਜਿਹੜਾ ਕੱਚਾ ਤੇਲ ਲੈਂਦਾ ਉਹ $60 to $65 million ਦਾ ਫਾਇਦਾ ਰੋਜ਼ਾਨਾ ਅਮਰੀਕਾ ਨੂੰ ਹੋ ਰਿਹਾ,
ਅਸੀਂ ਉਹਨੂੰ ਸਬਸਿਡਾਈਜ਼ ਕਰ ਰਹੇ ਹਾਂ,
ਅਸੀਂ ਸਬਸਿਡਾਈਜ਼ ਕਰ ਰਹੇ ਹਾਂ, ਇਟਸ ਦੀ ਅਦਰ ਵੇ ਅਰਾਊਂਡ।
ਯਾ ਸੋ ਐਵਰੇਜ ਦੇਖੀ ਜਾਵੇ ਤਾਂ ਅਮਰੀਕਾ ਦਾ ਜਿਹੜਾ ਟ੍ਰੇਡ ਡੈਫਿਸਿਟ ਆ ਐਨੂਅਲ, ਉਹ 100 billion ਤੋਂ ਘੱਟ ਰਹਿੰਦਾ, ਪਰ ਡੋਨਲਡ ਟਰੰਪ ਉਹਨੂੰ ਹੁਣ 200-250 billion ਤੱਕ ਕਹਿ ਰਹੇ ਨੇ। ਪਹਿਲੀ ਗੱਲ ਤਾਂ ਉਹੀ ਝੂਠ ਆ, ਜੇ ਇਹਦੇ ਇਹ ਸਿਰਫ ਗੁੱਡਸ ਦਾ ਡੈਫਿਸਿਟ ਆ, ਗੁੱਡਸ ਦੀ ਟ੍ਰੇਡਿੰਗ ਹੁੰਦੀ ਆ, ਜੇ ਤੁਸੀਂ ਇਹਦੇ ਵਿੱਚ ਸਰਵਿਸਿਜ਼ ਐਡ ਕਰਦੇ ਹੋ ਤੇ ਫਿਰ ਇਹ ਜਿਹੜਾ ਡੈਫਿਸਿਟ ਆ ਇਹ ਘੱਟ ਕੇ 55-65 billion ਦੇ ਨੇੜੇ ਤੇੜੇ ਆ ਜਾਂਦਾ,
ਕਿਉਂਕਿ ਸਰਵਿਸਿਜ਼ ਦੇ ਵਿੱਚ ਜਿੰਨੀਆਂ ਵੀ ਡਿਜੀਟਲ ਸਰਵਿਸਿਜ਼ ਨੇ, ਸੋਫਟਵੇਅਰ ਕੰਪਨੀਆਂ ਸਾਰੀਆਂ ਬੈਠੀਆਂ ਅਮਰੀਕਾ 'ਚ ਨੇ। ਹੁਣ ਜੇ ਕਿਸੇ ਦੇ ਕੋਈ ਵੱਡੇ ਵੱਡੇ ਕੰਟਰੈਕਟਸ, ਆਪਾਂ ਉਹੀ ਗੱਲ ਕਰਦੇ ਸੀ ਵੀ ਜੇ ਐਮਾਜ਼ਾਨ ਵੈਬ ਸਰਵਿਸਿਜ਼ ਦੇ ਕੰਟਰੈਕਟਸ ਨੇ, ਬਾਕੀ ਸਾਰੀਆਂ ਚੀਜ਼ਾਂ ਨੇ, ਉਹ ਸਰਵਿਸਿਜ਼ ਦੇ ਜਦੋਂ ਖਿੱਤੇ 'ਚ ਆਉਂਦੀਆਂ ਨੇ ਤਾਂ ਫਿਰ ਉਹ ਅਮੈਰੀਕਨ ਕੰਪਨੀਆਂ ਕਿਤੇ ਜ਼ਿਆਦਾ ਕੰਟਰੈਕਟਸ ਦੇ ਰਾਹੀਂ ਪੈਸਾ ਇੱਥੋਂ ਹੁੰਝ ਕੇ ਲਿਜਾਂਦੀਆਂ ਨੇ, ਕਿਉਂਕਿ ਉਹ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੇ ਵਿੱਚ ਝੰਡੀ ਅਮਰੀਕਨ ਕੰਪਨੀਆਂ ਦੀ ਆ।
ਤੇ ਇਹਦੇ ਵਿੱਚੋਂ ਫਿਰ ਅਗਾਂਹ ਜੇ ਤੁਸੀਂ ਤੇਲ ਮਨਫੀ ਕਰਦੇ ਹੋ ਜਿਹੜਾ ਅਸੀਂ ਭੇਜਦੇ ਹਾਂ, ਤੇ ਫਿਰ ਅਮਰੀਕਾ ਦੇ ਕੋਲ 50 billion ਦਾ ਸਗੋਂ ਸਰਪਲਸ ਹੈ
ਜੀ।
ਸੋ ਇਹਦੇ ਵਿੱਚੋਂ ਜੇ ਤੁਹਾਨੂੰ ਚੀਜ਼ ਚਾਹੀਦੀ ਹੈ, ਤੁਹਾਨੂੰ ਸਸਤੇ ਭਾਅ ਮਿਲ ਰਹੀ ਹੈ ਤਾਂ ਤੁਸੀਂ ਖਰੀਦ ਰਹੇ ਹੋ। ਤੁਹਾਡੀਆਂ ਮਿਡ ਵੈਸਟ ਦੇ ਵਿੱਚ ਜਿੰਨੀਆਂ ਵੀ ਰਿਫਾਈਨਰੀਜ਼ ਨੇ ਉਹ ਸਾਰੀਆਂ ਕਨਫਿਗਰਡ ਹੀ ਕੈਨੇਡੀਅਨ ਹੈਵੀ ਆਇਲ ਦੇ ਮੁਤਾਬਕ ਨੇ,
ਪਲੱਸ ਤੁਹਾਨੂੰ ਜਿਹੜਾ ਤੁਸੀਂ ਪਿਛਲੇ ਸਾਲ ਤੇਲ ਲੈ ਕੇ ਗਏ, ਅਗੇਨ $60 to $65 million ਰੋਜ਼ ਦਾ ਬਚਿਆ, ਇਹ ਸਾਲ ਮਹੀਨੇ ਦਾ ਨਹੀਂ ਸਾਲ ਦਾ ਨਹੀਂ, ਰੋਜ਼ ਦਾ ਤਕਰੀਬਨ $65 million।
ਐਂਡ ਜੋ ਪਾਈਪਲਾਈਨ ਨੈਟਵਰਕਸ ਨੇ, ਜੋ ਰਿਫਾਈਨਰੀਜ਼ ਨੇ, ਉਹਨਾਂ ਦੇ ਵਿੱਚ ਸੈਂਕੜੇ ਕਿਉਂ ਹਜ਼ਾਰਾਂ ਜੋਬਸ ਨੇ ਜਿਹੜੀਆਂ ਨਿਰਭਰ ਕਰਦੀਆਂ ਨੇ ਅਮਰੀਕਾ ਦੇ ਵਿੱਚ, ਸੋ ਵੀ ਆਰ ਜਨਰੇਟਿੰਗ ਜੋਬਸ ਫੋਰ ਦਾ ਮੈਨਸ ਪੈਰ,
ਕਰੈਕਟ।
ਸੋ ਅਮਰੀਕਾ ਨੂੰ ਫਾਇਦਾ ਹੀ ਫਾਇਦਾ ਹੋ ਰਿਹਾ, ਇਹ ਤਾਂ ਐਵੇਂ ਡੋਨਲਡ ਟਰੰਪ ਔਨ ਦਾ ਗੋ ਹੀ ਲੱਗਦਾ ਵੀ ਗੱਲਾਂ ਕਰੀ ਜਾ ਰਹੇ ਨੇ, ਚਾਹੁੰਦੇ ਕੁਝ ਹੋਰ ਨੇ।
ਬਸੂ ਜੀ, ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਬਿਜ਼ਨਸ ਡੇਟਾ ਲੈਬ ਨੇ ਨਾ ਪਿਛਲੇ ਦਿਨ ਕੈਲਕੂਲੇਸ਼ਨ ਕੀਤੀ ਕਿ ਜੇ ਡੋਨਲਡ ਟਰੰਪ ਵੱਲੋਂ ਟੈਰਿਫ ਲਗਾਏ ਜਾਂਦੇ ਨੇ ਤੇ ਉਹਦੇ ਜਵਾਬ ਦੇ ਵਿੱਚ ਕੈਨੇਡਾ ਵੱਲੋਂ ਕਾਊਂਟਰ ਟੈਰਿਫ $for $ ਲਗਾਏ ਜਾਂਦੇ ਨੇ, ਉਹਦੇ ਨਾਲ ਜਿਹੜੀ ਕੈਨੇਡੀਅਨ GDP ਆ ਉਹਦੇ ਵਿੱਚ 2.6% ਦੀ ਗਿਰਾਵਟ ਆ ਸਕਦੀ ਆ। ਹੁਣ ਇਹ GDP ਦੇ ਵਿੱਚ ਗਿਰਾਵਟ ਕਿੰਨੀ ਆ ਦੀਆਂ ਵੀ ਵੱਖੋ ਵੱਖਰੇ ਸਟੱਡੀਜ਼ ਦੇ ਵਿੱਚ ਵੱਖੋ ਵੱਖਰੇ ਨੰਬਰ ਸਪੋਰਟ ਕੀਤੇ ਗਏ ਨੇ, ਮੈਂ ਇੱਕ ਵਾਰ ਫਿਰ ਦੱਸਦਾ ਵੀ ਇਹ ਨੰਬਰਸ ਨੇ ਕੈਨੇਡੀਅਨ ਚੈਂਬਰ ਆਫ ਕਾਮਰਸ ਦੀ ਬਿਜ਼ਨਸ ਡੇਟਾ ਲੈਬ ਦੇ। $78 billion ਦਾ ਹੀ ਇਹ ਤਕਰੀਬਨ ਧਨ ਰਾਸ਼ੀ ਬਣੇਗੀ। ਸੋ ਟੈਰਿਫ ਅਤੇ ਕਾਊਂਟਰ ਟੈਰਿਫ ਕਰਕੇ ਕੈਨੇਡੀਅਨ ਇਕੋਨਮੀ ਦੇ ਵਿੱਚ, ਕੈਨੇਡੀਅਨ GDP ਦੇ ਵਿੱਚ ਸਾਲਾਨਾ $78 billion ਦੀ ਕਟੌਤੀ ਹੋਏਗੀ, ਜਿਹੜੀ ਕਿ $1900 ਪਰ ਕੈਨੇਡੀਅਨ ਪਰ ਈਅਰ ਬਣਦੀ ਹੈ। ਸੋ ਇਫ ਇਟਸ ਅ ਫੈਮਿਲੀ ਆਫ 4 ਦੈਨ ਯੂ ਆਰ ਲੁਕਿੰਗ ਐਟ ਅਬਾਊਟ $7600 ਪਰ ਈਅਰ ਦਾ ਨੁਕਸਾਨ ਹੋਣਾ। ਅੱਛਾ, ਜਿਹੜੀ ਆਪਾਂ ਗੱਲ ਤੁਸੀਂ ਕੀਤੀ ਨਾ ਕਿ ਜੋਬਸ ਅਮਰੀਕਾ ਵਾਲੇ ਪਾਸੇ ਵੀ ਤੇ ਉਹਦੇ ਕਰਕੇ ਜਨਰੇਟ ਹੋ ਰਹੀਆਂ ਨੇ, ਇਹਦਾ ਨੁਕਸਾਨ ਅਮਰੀਕਾ ਨੂੰ ਵੀ ਹੋਣਾ। ਇਸੇ ਕੈਲਕੂਲੇਸ਼ਨ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਨੰਬਰ ਵੀ ਸਾਂਝੇ ਕੀਤੇ ਨੇ।
ਅਮਰੀਕਾ ਦੀ GDP 1.6% ਕਹਿੰਦੇ ਨੁਕਸਾਨ ਹੋਣਾ, ਸ਼੍ਰਿੰਕ ਹੋਏਗੀ, ਜੋ ਕਿ ਬਣਦਾ $467 billion.
ਸੋ ਜਸਟ ਲੈਟਸ ਟੇਕ ਅ ਲਿਟਲ ਪੌਜ਼ ਹੇਅਰ। ਕੈਨੇਡਾ ਦੀ GDP ਦਾ 2.6% ਜੇ ਸ਼੍ਰਿੰਕ ਹੁੰਦਾ, ਦੀਜ਼ ਨੰਬਰਸ ਇਹ ਤੁਹਾਨੂੰ ਇਕੋਨਮੀ ਦੇ ਸਕੇਲ ਦਾ ਇੱਕ ਅੰਦਾਜ਼ਾ ਦਿੰਦੀਆਂ ਨੇ। ਕੈਨੇਡਾ ਦੀ ਇਕੋਨਮੀ 2.6% ਜੇ ਸ਼੍ਰਿੰਕ ਹੁੰਦੀ ਆ ਤਾਂ $78 billion ਘਟਦਾ। ਜੇ ਅਮਰੀਕਾ ਦੀ ਇਕੋਨਮੀ ਸਿਰਫ 1.6% ਹੀ ਘਟਦੀ ਆ ਤਾਂ $467 billion ਦਾ ਨੁਕਸਾਨ ਹੁੰਦਾ।
ਪਰ ਇੱਕ ਸਮਾਨਤਾ ਹੈ ਕਿ ਨੁਕਸਾਨ ਪਰ ਅਮੈਰੀਕਨ ਦਾ $1300 ਹੋਣਾ, ਜੋ ਕਿ ਤਕਰੀਬਨ $1100 ਹੀ ਬਣਦਾ। ਸੋ ਉੱਥੇ ਫਿਰ ਗੱਲ ਬਰਾਬਰ ਆ ਜਾਂਦੀ।
ਅੱਛਾ, ਪਰ ਤੁਸੀਂ ਇਹ ਦੇਖੋ, ਇਹ ਵਾਸੂ ਜੀ, ਇਹ ਨੰਬਰ ਦੇ ਵਿੱਚ ਕੰਪੈਰੀਜ਼ਨ 'ਚ ਗੱਲ ਹੋਰ ਆਉਂਦੀ ਹੈ ਫਿਰ, ਕਿ ਜੇ ਉਹਨਾਂ ਦੀ ਇਕੋਨਮੀ ਦਾ 1.6% ਹਿੱਸਾ ਪਰ ਅਮੈਰੀਕਨ $1300 ਬਣਦਾ, ਸਾਡੀ ਇਕੋਨਮੀ ਦਾ 2.6% ਹਿੱਸਾ ਪਰ ਕੈਨੇਡੀਅਨ $1900 ਬਣਦਾ। ਸੋ ਇਹਦੇ ਵਿੱਚ ਇਹ ਵੀ ਗੱਲ ਸਮਝ ਆਉਂਦੀ ਹੈ ਕਿ ਜਿਹੜਾ ਪਰ ਕੈਪੀਟਾ GDP ਆ ਉਹਦੇ, ਅਸੀਂ ਉਹਦੇ ਵਿੱਚ ਕਿੰਨੇ ਪਿੱਛੇ ਹਾਂ।
ਬਿਲਕੁਲ,
ਪਰ ਕੈਪੀਟਾ GDP ਦੇ ਮਾਮਲੇ ਦੇ ਵਿੱਚ ਅਮਰੀਕਨ ਅੱਗੇ ਨੇ। ਉਹਨਾਂ ਦੀ ਇਕੋਨਮੀ ਜੇ ਘੱਟ ਸ਼੍ਰਿੰਕ ਹੋ ਰਹੀ ਆ ਤੇ ਘੱਟ ਸ਼੍ਰਿੰਕੇਜ ਦੇ ਨਾਲ ਵੀ ਉਹਨਾਂ ਨੂੰ ਡਾਲਰ ਵੈਲਿਊ ਦਾ ਓਨਾ ਹੀ ਨੁਕਸਾਨ ਹੋ ਰਿਹਾ।
ਹੈਂਸ ਦਾ ਡਿਬੇਟ ਅਬਾਊਟ ਪ੍ਰੋਡਕਟਿਵਿਟੀ,
ਹੈਂਸ ਦਾ ਡਿਬੇਟ ਅਬਾਊਟ ਪ੍ਰੋਡਕਟਿਵਿਟੀ। ਆਰ ਯੂ ਰਾਈਟ?
ਸੋ ਵਿਜੇ ਜੀ, ਇਹਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ। ਕੱਲ ਡੈਨੀਅਲ ਸਮਿਥ, ਉਮੀਦ ਕੀਤੀ ਜਾ ਰਹੀ ਸੀ ਬੜੇ ਖੁਸ਼ ਹੋਣਗੇ, ਕਿਉਂਕਿ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਕਿ ਉਹ ਸ਼ਾਇਦ ਆਇਲ ਨੂੰ ਟੈਰਿਫ ਨਾ ਲਗਾਉਣ। ਪਰ ਡੈਨੀਅਲ ਸਮਿਥ ਦੇ ਆਫਿਸ ਵੱਲੋਂ ਕਿਹਾ ਗਿਆ, ਕਹਿੰਦੇ ਵੀ ਹੁਣ ਡੋਨਲਡ ਟਰੰਪ ਐਲਾਨ ਕਰ ਹੀ ਲੈਣ, ਫਿਰ ਅਸੀਂ ਰਿਐਕਟ ਕਰਾਂਗੇ, ਉਸ ਤੋਂ ਪਹਿਲਾਂ ਨਹੀਂ ਜੇ ਕਰਨਾ। ਪਹਿਲੀ ਵਾਰੀ, ਪਿਛਲੀ ਵਾਰੀ ਉਹ ਗਲਤੀ ਕਰ ਬੈਠੇ ਸੀ,
ਫੋਟੋਆਂ ਪੋਸਟ ਕਰਕੇ ਵੀ ਦੇਖੋ ਜੀ ਮੈਂ ਤੇ ਮਿਲ ਵੀ ਆਈ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੂੰ।
ਅੱਛਾ ਫਿਰ ਜਸਟਿਨ ਟਰੂਡੋ ਨੇ ਅੱਜ ਸਵੇਰੇ ਰਿਐਕਟ ਕੀਤਾ ਅਤੇ ਉਹ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਨਹੀਂ ਵੀ ਟੈਰਿਫਸ ਲੱਗਣ, ਪਰ ਜੇ ਡੋਨਲਡ ਟਰੰਪ ਇਫ ਹੀ ਮੂਵਸ ਵੀ ਵਿਲ ਐਕਟ, ਕਿ ਅਸੀਂ ਸਾਡੀ ਤਿਆਰੀ ਆ ਕਾਊਂਟਰ ਟੈਰਿਫਸ
ਦੀ। ਉਹ 110 ਬਿਲੀਅਨ ਡਾਲਰ ਦੀ ਜਿਹੜੀ ਇੱਕ ਲਿਸਟ ਤਿਆਰ ਕੀਤੀ
ਹੈ, ਇਨੀਸ਼ੀਅਲ ਲਿਸਟ ਤਾਂ 37 ਬਿਲੀਅਨ ਦੀ ਹੈ।
ਹਾਂ ਉਹਦੇ ਵਿੱਚੋਂ ਹਾਂ ਜਿਹੜੀ ਟੋਟਲ 110 ਬਿਲੀਅਨ ਆਈਡੈਂਟੀਫਾਈ ਕੀਤੇ ਨੇ, ਪਰ ਜੇ ਕਹਿ ਲਓ ਕਿ ਪੜਾਅ ਦਰ ਪੜਾਅ ਜੇ ਟੈਰਿਫ ਲੱਗਦੇ ਨੇ, ਦਾ ਫਸਟ ਰਾਊਂਡ ਵੁੱਡ ਇੰਕਲੂਡ 37 ਬਿਲੀਅਨ ਡਾਲਰਸ ਵਰਥ ਆਫ ਅਮੈਰੀਕਨ ਗੁੱਡਸ।
ਤੇ ਸਾਡੇ ਬਹੁਤ ਸਾਰੇ ਫੈਡਰਲ ਮਿਨਿਸਟਰਸ ਇਸ ਵੇਲੇ ਵਾਸ਼ਿੰਗਟਨ ਦੇ ਵਿੱਚ ਨੇ, ਸੋ ਮੈਲਨੀ ਜੋਲੀ, ਡੇਵਿਡ ਮੈਗਿੰਟੀ ਤੇ ਨਾਲ ਇਵਨ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ, ਉਹ ਵੀ ਵਾਸ਼ਿੰਗਟਨ ਗਏ ਹੋਏ ਨੇ, ਉੱਥੇ ਮੁਲਾਕਾਤਾਂ ਹੋ ਰਹੀਆਂ ਨੇ, ਮੀਟਿੰਗਸ ਹੋ ਰਹੀਆਂ ਨੇ, ਤੇ ਉਮੀਦ ਕੀਤੀ ਜਾ ਰਹੀ ਹੈ ਕਿ ਲਾਸਟ ਆਵਰ ਦੇ ਵਿੱਚ ਮਤਲਬ ਕੋਈ ਡੋਨਲਡ ਟਰੰਪ ਨੂੰ ਗੱਲ ਸਮਝਾਈ ਜਾ ਸਕੇ।
ਸੋ ਦੇਖਦੇ ਹਾਂ
ਕੋਈ ਕਰਿਸ਼ਮਾ ਹੁੰਦਾ ਕਿ ਨਹੀਂ, ਦੇਖਦੇ ਹਾਂ।
ਯਾ ਲੈਟਸ ਸੀ, ਲੈਟਸ ਸੀ। ਵਾਸੂ ਜੀ, ਅੱਛਾ ਕੱਲ੍ਹ ਇੱਕ ਬਾਰਡਰ ਮੇਅਰਸ ਅਲਾਇੰਸ, ਉਹਦਾ ਵੀ ਅਨਾਊਂਸਮੈਂਟ ਕੀਤੀ ਗਈ ਹੈ ਨਾ। ਸੋ ਜਿੰਨਾ ਵੀ ਕੈਨੇਡਾ ਯੂ ਐੱਸ ਬਾਰਡਰ ਦੇ ਨਾਲ ਘੱਟੋ ਘੱਟ ਜੋ ਕਈ ਸ਼ਹਿਰ ਨੇ, ਜ਼ਿਆਦਾਤਰ ਸਾਡੀ ਆਬਾਦੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਬਾਰਡਰ ਦੇ ਲਾਗੇ ਰਹਿੰਦੀ ਆ, ਸੋ ਤਕਰੀਬਨ 20 ਸ਼ਹਿਰ ਅਜਿਹੇ ਨੇ ਜਿਨ੍ਹਾਂ ਦੇ ਮੇਅਰਸ ਨੇ ਇੱਕ ਆਪਣਾ ਅਲਾਇੰਸ ਬਣਾਇਆ ਹੈ। ਸਰੀ ਦੇ ਮੇਅਰ ਵੀ ਉਹਦੇ ਵਿੱਚ ਸ਼ਾਮਲ ਨੇ। ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਸਾਂਝੇ ਤੌਰ 'ਤੇ, ਵਿੰਸਰ ਦੇ ਮੇਅਰ ਡਰੂ ਡੈਲਕਿਨਸ ਦੇ ਨਾਲ ਉਹ ਇਸ ਅਲਾਇੰਸ ਦੇ ਮੁਖੀ ਹੋਣਗੇ। ਪਰ ਮੈਨੂੰ ਸਮਝ ਇਹ ਨਹੀਂ ਆਉਂਦੀ ਵੀ ਇਸ ਅਲਾਇੰਸ ਨੇ ਅਚੀਵ ਕੀ ਕਰਨਾ। ਇਹ ਸਿਰਫ ਇੱਕ ਅਜਿਹੀ ਕਵੈਦ ਮੈਨੂੰ ਤਾਂ ਪ੍ਰਤੀਤ ਹੋਈ ਵੀ ਲੋਕਾਂ ਨੂੰ ਲੱਗਿਆ ਅਸੀਂ ਵੀ ਕੁਛ ਕਰ ਰਹੇ ਹਾਂ
ਦੁੱਖ ਵੰਡਾਉਣ ਵਾਸਤੇ, ਅਭਿਜੇ ਜੀ, ਕਿ ਦੁੱਖ ਸਾਂਝਾ ਕਰ ਸਕੀਏ। ਕਿਉਂਕਿ ਦੇਖੋ ਸਾਰੀਆਂ ਜੂਰਿਸਡਿਕਸ਼ਨਸ ਵੱਲੋਂ, ਭਾਵੇਂ ਉਹ ਐਲਬਰਟਾ ਦੇ ਪ੍ਰੀਮੀਅਰ ਹੋਣ, ਓਨਟੈਰੀਓ ਦੇ ਹੋਣ, ਬੀਸੀ ਦੇ ਪ੍ਰੀਮੀਅਰ ਹੋਣ, ਪ੍ਰੈਸ ਕਾਨਫਰੰਸਿਸ ਕਰਕੇ ਦੱਸਿਆ ਜਾ ਰਿਹਾ ਵੀ ਸਾਡਾ ਨੁਕਸਾਨ ਕਿੰਨਾ ਹੋਣਾ।
ਹਾਂਜੀ,
ਐਸਟੀਮੇਟਸ ਆਪਣੇ ਆਪਣੇ ਸਾਰੇ ਬਣਾ ਰਹੇ ਨੇ ਕਿ ਸਾਡੀ ਬਿਲੀਅਨ, ਸਾਡੇ ਇੰਨੇ ਬਿਲੀਅਨ ਡਾਲਰ ਦੀ ਜੀਡੀਪੀ ਪ੍ਰਭਾਵਿਤ ਹੋਣੀ ਹੈ, ਸਾਡੀਆਂ ਇੰਨੀਆਂ ਜੋਬਸ ਜਾਂਦੀਆਂ ਲੱਗਣ।
ਡਾਗ ਫੋਰਡ ਨੇ ਕਿਹਾ ਸੀ 500,000 ਨੌਕਰੀਆਂ ਜਾਂਦੀਆਂ ਲੱਗਣ ਗਿਆ ਬੀਤੇ ਦਿਨ।
ਉਸੇ ਤਰ੍ਹਾਂ ਦੇ ਅੰਕੜੇ ਸਾਡੇ ਮੇਅਰ ਬ੍ਰੈਂਡਾ ਲੌਕ ਜੀ ਨੇ ਵੀ ਸਾਂਝੇ ਕੀਤੇ ਨੇ ਕਿ ਜੀ ਸਰੀ ਦੇ ਵਿੱਚ ਇੰਨੇ ਬਿਜ਼ਨਸਿਸ ਨੇ ਜਿਹੜੇ ਟ੍ਰੇਡਿੰਗ ਤੇ ਡਿਪੈਂਡ ਕਰਦੇ ਨੇ,
30% ਬਿਜ਼ਨਸ ਨੇ, ਕਹਿੰਦੇ ਡਾਇਰੈਕਟਲੀ ਜਿਹੜੇ ਇੰਪੈਕਟ ਹੋਣਗੇ।
ਸੋ ਨਾਲ ਉਹਨਾਂ ਨੇ ਕਿਹਾ ਕਿ ਨੰਬਰਸ ਵੀ ਦਿੱਤੇ ਕਿ ਟਰੱਕਿੰਗ ਵੇਅਰ ਹਾਊਸਿੰਗ ਦੇ ਵਿੱਚ ਕਿੰਨੇ ਬਿਜ਼ਨਸਿਸ ਨੇ, ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ। ਨਾਲ ਉਹਨਾਂ ਨੇ ਇਨਸੈਂਟਿਵਸ ਬਾਰੇ ਵੀ ਗੱਲ ਕੀਤੀ, ਜਦੋਂ ਪੁੱਛਿਆ ਗਿਆ ਕਿ ਸਪੋਰਟ ਦੀ ਲੋੜ ਪੈਣੀ ਹੈ ਕਿਉਂਕਿ ਜਸਟਿਨ ਟਰੂਡੋ ਵੱਲੋਂ ਕਿਹਾ ਜਾ ਰਿਹਾ, ਮਤਲਬ ਉਹਨਾਂ ਨੇ ਨਹੀਂ ਕਿਹਾ, ਸੋਰਸਿਸ ਕਹਿ ਰਹੇ ਨੇ ਕਿ ਸਰਕਾਰ ਨੇ ਤਿਆਰੀ ਕੀਤੀ ਹੋਈ ਹੈ ਕਿ ਜੇ ਟੈਰਿਫਸ ਲੱਗੇ ਤੇ ਕੋਈ ਸਪੋਰਟ ਪੈਕੇਜ ਜਾਰੀ ਕੀਤਾ ਜਾਏਗਾ, ਬਿਲੀਅਨਸ ਆਫ ਡਾਲਰਸ ਦਾ ਤਿਆਰ ਕੀਤਾ ਹੋਇਆ। ਤੇ ਇਹਦੇ ਬਾਰੇ ਡੇਵਿਡ ਈਬੀ ਨੇ ਵੀ ਇਹੀ ਗੱਲ ਕਹੀ ਸੀ ਵੀ ਅਸੀਂ ਵੀ ਚਾਹਾਂਗੇ ਕਿ ਵਰਕਰਸ ਤੇ ਬਿਜ਼ਨਸਿਸ ਨੂੰ ਕੋਈ ਸਮਰਥਨ ਪ੍ਰਦਾਨ ਕੀਤਾ ਜਾਵੇ ਵੀ ਜੇ ਟੈਰਿਫਸ ਲੱਗਦੀਆਂ ਨੇ। ਤੇ ਉਸੇ ਤਰ੍ਹਾਂ ਦੀ ਗੱਲ ਕੱਲ੍ਹ ਬ੍ਰੈਂਡਾ ਲੌਕ ਨੇ ਵੀ ਕੀਤੀ ਹੈ ਤੇ ਕਹਿੰਦੇ ਵੀ ਜੇ ਟੈਰਿਫਸ ਲੱਗਦੀਆਂ ਨੇ ਤੇ ਡੈਫੀਨੇਟਲੀ ਜਿਹੜੇ ਬਿਜ਼ਨਸਿਸ ਪ੍ਰਭਾਵਿਤ ਹੋਣਗੇ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਸਮਰਥਨ ਦੀ ਲੋੜ ਤਾਂ ਪੈਣੀ ਹੈ। ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਆਪਣੀ ਜੇਬੋਂ ਦੇਵਾਂਗੇ ਪੈਸੇ, ਪਰ ਉਹਨੇ ਕਿਹਾ ਵੀ ਲੋੜ ਪਏਗੀ। ਕਹਿੰਦੇ ਪਤਾ ਨਹੀਂ ਫੈਡਰਲ ਸਰਕਾਰ ਕੀ ਤਿਆਰੀ ਕਰ ਰਹੀ ਹੈ ਵੀ ਉਹਦੇ ਬਾਰੇ ਮੁਕੰਮਲ ਜਾਣਕਾਰੀ ਨਹੀਂ। ਕਹਿੰਦੇ ਵੀ ਉਹ ਲੱਗਦਾ ਵੀ ਸ਼ਨੀਵਾਰ ਜਦੋਂ ਡੋਨਲਡ ਟਰੰਪ ਆਪਣਾ ਐਲਾਨ ਕਰਦੇ ਨੇ ਉਸ ਤੋਂ ਬਾਅਦ ਫਿਰ ਸਾਨੂੰ ਪਤਾ ਲੱਗੇਗਾ ਕਿ ਫੈਡਰਲ ਸਰਕਾਰ ਦੀ ਕੀ ਤਿਆਰੀ ਹੈ, ਪਰ ਇਸ ਤਰ੍ਹਾਂ ਦੇ ਕਿਸੇ ਸਮਰਥਨ ਦੀ ਲੋੜ ਤਾਂ ਪੈਣੀ ਹੈ।
ਵਾਸੂ ਜੀ, ਡੋਨਲਡ
ਟਰੰਪ, ਸੋਰੀ, ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਆਪਾਂ ਸ਼ੁਰੂ ਕੀਤੀ ਨਾ ਗੱਲ ਵੀ ਹਾਸਲ ਕੀ ਹੋਣਾ ਇਹ ਅਲਾਇੰਸ ਬਣਾ ਕੇ ਤੇ ਇੱਦਾਂ ਦੀਆਂ ਪ੍ਰੈਸ ਕਾਨਫਰੰਸਿਸ ਕਰਕੇ, ਆਈ ਥਿੰਕ ਦੇ ਆਰ ਅਲਾਈਨਿੰਗ ਦੈਮਸੈਲਵਸ ਟੂ ਬੀ ਇਨ ਦਾ ਟੋਪ 10 ਆਫ ਦਾ ਰਿਸੀਪੀਐਂਟ ਲਿਸਟ। ਜਿਹੜੇ ਕੋਈ ਇਨਸੈਂਟਿਵ ਵਗੈਰਾ ਜਾਰੀ ਕੀਤੇ ਜਾਣ ਵੀ ਸਾਡੇ ਸ਼ਹਿਰਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਣਾ, ਜਿਹੜਾ ਸ਼ਹਿਰ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਪ੍ਰੋਜੈਕਟ ਕਰੇਗਾ ਉਹਨੂੰ ਜ਼ਿਆਦਾ ਫੰਡਿੰਗ ਵਗੈਰਾ ਮਿਲ ਜਾਏਗੀ, ਇਨਸੈਂਟਿਵ ਵਗੈਰਾ ਮਿਲ ਜਾਣਗੇ।
ਜ਼ਮੀਨ
ਤਿਆਰ ਕੀਤੀ ਜਾ ਰਹੀ ਹੈ ਵੀ ਸਾਡੀਆਂ ਇੰਨੀਆਂ ਜੋਬਸ ਆਣੀਆਂ, ਇੰਨੇ ਬਿਲੀਅਨ ਡਾਲਰ ਦੀ ਸਾਡੀ ਇਕਾਨਮੀ ਹੈ ਵੀ ਸਾਡਾ ਧਿਆਨ ਰੱਖਿਓ।
ਬ੍ਰੈਂਡਾ ਲੌਕ ਨੇ ਕਿਹਾ ਨਾ ਵੀ 29% ਸਰੀ ਦੇ ਵਿੱਚ ਕਾਰੋਬਾਰ ਨੇ ਜਿਨ੍ਹਾਂ ਦਾ ਡਾਇਰੈਕਟਲੀ ਇੰਪੈਕਟ, ਜਿਨ੍ਹਾਂ ਦੀ ਟਾਈਜ਼ ਅਮਰੀਕਾ ਦੇ ਨਾਲ ਬਿਜ਼ਨਸ ਦੇ ਵਿੱਚ ਨੇ, ਜੋ ਕਿ ਸਾਲਾਨਾ ਤਕਰੀਬਨ 2.8 ਬਿਲੀਅਨ ਡਾਲਰ ਦੀ ਵੈਲਿਊ ਹੈ ਇਕੱਲੇ ਸਰੀ ਦੇ ਬਿਜ਼ਨਸਿਸ ਦੀ। ਫਿਰ ਤੁਸੀਂ ਟਰੈਕਿੰਗ ਸੈਕਟਰ ਦੀ ਗੱਲ ਕੀਤੀ, ਉਹਨਾਂ ਨੇ ਸਪੈਸੀਫਿਕਲੀ ਇਹ ਕਿਹਾ ਕਿ ਟੈਰਿਫ ਲੱਗਣ ਤੋਂ ਇਕਦਮ ਬਾਅਦ ਜਿਹੜਾ ਇਮੀਡੀਏਟ ਇਫੈਕਟ ਮਹਿਸੂਸ ਹੋਣਾ ਸ਼ੁਰੂ ਹੋਏਗਾ ਉਹ ਟਰੈਕਿੰਗ ਸੈਕਟਰ ਨੂੰ ਹੋਏਗਾ, ਟਰਾਂਸਪੋਰਟੇਸ਼ਨ ਸੈਕਟਰ ਨੂੰ ਹੋਏਗਾ, ਕਿਉਂਕਿ ਜਿਹੜੀ ਸਮਾਨ ਦੀ ਆਵਾਜਾਈ ਆ ਉਹ ਉਹਦੇ ਕਰਕੇ ਇੰਪੈਕਟ ਹੋਣੀ ਆ। ਸੋ ਦੇਖਦੇ ਹਾਂ ਵਾਸੂ ਜੀ ਕੀ ਬਣਦਾ, ਪਰ ਡੋਨਲਡ ਟਰੰਪ ਹੁਣ ਕੱਲ੍ਹ ਨੂੰ ਹੀ ਲੱਗਦਾ ਵੀ ਇਸ ਚੀਜ਼ ਬਾਰੇ ਕੋਈ ਐਲਾਨ ਵਗੈਰਾ ਕਰਨਗੇ ਅਤੇ ਕੀ ਉਹਦੇ ਵਿੱਚ ਕੈਨੇਡੀਅਨ ਆਇਲ ਨੂੰ ਇੰਕਲੂਡ ਕੀਤਾ ਜਾਂਦਾ, ਕਿਹੜੇ ਕਿਹੜੇ ਕਾਰਵ ਆਊਟਸ ਹੁੰਦੇ ਨੇ, ਜਾਂ ਕੀ ਸਿੱਧਾ ਪਹਿਲਾਂ 25% ਟੈਰਿਫ ਲਗਾਇਆ ਜਾਂਦਾ ਜਾਂ ਫਿਰ ਉਹਨੂੰ ਵੀ ਕਿਸੇ ਇੱਕ ਇਨਕਰੀਜ਼ਿੰਗ ਸਕੇਲ ਦੇ ਉੱਪਰ ਇੰਪਲੀਮੈਂਟ ਕੀਤਾ ਜਾਂਦਾ। ਕੈਨੇਡਾ ਨੇ ਆਪਣਾ 1.3 ਬਿਲੀਅਨ ਡਾਲਰ ਵਾਲਾ ਜਿਹੜਾ ਪਲਾਨ ਹੈਗਾ ਬਾਰਡਰ ਸਿਕਿਉਰਿਟੀ ਪਲਾਨ, ਉਹਦੇ ਤਹਿਤ ਜਿਹੜੇ ਉਹ ਦੋ ਹੈਲੀਕਾਪਟਰ ਰਿਲੀਜ਼ ਕੀਤੇ ਨੇ, ਉਹ ਪਹਿਲਾ ਹੈਲੀਕਾਪਟਰ ਹੁਣ ਸਰਵਿਸ ਦੇ ਵਿੱਚ ਲੈ ਆਉਂਦਾ ਗਿਆ ਹੁਣ।
ਯਾ ਸੋ 60 ਡਰੋਨ ਨੇ, 2 ਬਲੈਕ ਹਾਕ ਹੈਲੀਕਾਪਟਰਸ ਨੇ।
ਹੈਲੀਕਾਪਟਰਾਂ ਦੀ ਲੀਜ਼ ਵੀ ਮਾਰਚ ਦੇ ਐਂਡ ਤੱਕ ਹੀ ਆ, ਛੋਟੀ ਜਿਹੀ ਲੀਜ਼ ਆ ਉਹ
ਮਾਰਚ ਤੱਕ,
ਆਈ ਥਿੰਕ ਸੋ, ਆਈ ਰੈਡ ਸਮਵੇਅਰ। ਮੈਂ ਕਿਹਾ ਅੱਛਾ,
ਹਾਊ ਡਸ ਦੈਟ,
2-3 ਮਹੀਨੇ ਵਾਸਤੇ ਲੀਜ਼ ਕੀਤੇ ਆ,
ਮੇ ਬੀ ਉਹ ਹੋਏਗੀ ਕਿ ਛੋਟੀ ਲੀਜ਼ ਹੋਣੀ ਹੈ, ਪਰ ਉਹ ਤਾਂ ਦੱਸਿਆ ਸੀ ਨਾਲੇ ਕਹਿੰਦੇ ਮਿਲੀਅਨਸ ਆਫ ਡਾਲਰਸ ਖਰਚ ਹੋਣੇ ਨੇ, 2-3 ਮਹੀਨਿਆਂ ਦੀ ਲੀਜ਼ ਦੇ ਉੱਤੇ ਮਿਲੀਅਨਸ ਆਫ ਡਾਲਰਸ,
ਆਹ
ਉਸ ਤੋਂ ਬਾਅਦ ਫਿਰ ਕਹਿਣ ਰਿਲੀਜ਼ ਕਰ
ਜੇ 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 ਗੱਲ ਦੇਖੋ ਫਿਰ ਟਰੰਪ ਨੂੰ ਕਿਹੜਾ ਨਹੀਂ ਪਤਾ ਹੋਣਾ ਵੀ 31 ਮਾਰਚ ਤੱਕ ਹੀ ਰਿਲੀਜ਼ ਕੀਤਾ ਨੇ ਹੈਲੀਕਾਪਟਰ
ਉਹਨਾਂ ਦਾ ਕਿਹੜਾ ਪ੍ਰੈਸ ਕਾਨਫਰੰਸ ਕਰਨ ਨੂੰ ਬਿੱਲ ਆਉਂਦਾ ਨਾ ਉਹਨਾਂ ਨੂੰ ਦੁਬਾਰਾ ਕਰਕੇ
ਦੁਬਾਰਾ ਨਾ ਪ੍ਰੈਸ ਕਾਨਫਰੰਸ ਕਰਨ ਦਾ ਬਿੱਲ ਆਉਂਦਾ ਤੇ ਨਾ ਹੀ ਸੋਸ਼ਲ ਮੀਡੀਆ ਤੇ ਪੋਸਟ ਕਰਨ ਦਾ ਕੋਈ ਬਿੱਲ ਆਉਂਦਾ ਉਹਨਾਂ ਦਾ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਵੀ ਆਪਣਾ ਤੇ ਜਿਹੜਾ ਦੂਜਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਹ ਬੰਦਾ ਉਹਨਾਂ ਦਾ ਆਪਣਾ
ਵਿਜੇ ਜੀ ਕੱਲ ਇੱਕ ਖਬਰ ਇਹ ਆ ਰਹੀ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਕੈਨੇਡੀਅਨ ਸਰਕਾਰ ਵੱਲੋਂ ਕੈਪੀਟਲ ਗੇਨਸ ਟੈਕਸ ਦਾ ਇਨਕਲੂਜਨ ਰੇਟ ਵਧਾਉਣ ਦੀ ਜਿਹੜੀ ਗੱਲ ਕੀਤੀ ਗਈ ਸੀ ਉਹਨੂੰ ਟਾਲ ਦਿੱਤਾ ਜਾਏਗਾ
ਤੇ ਹੁਣ ਖਬਰ ਆ ਰਹੀ ਵੀ ਟਾਲ
ਦਿੱਤਾ ਹੈ 1 ਜਨਵਰੀ 2026 ਤੱਕ ਉਹਨੂੰ ਟਾਲ ਦਿੱਤਾ ਗਿਆ ਸੋ ਅਗਲੇ ਸਾਲ ਇਨਕਲੂਜਨ ਰੇਟ ਦੇ ਵਿੱਚ ਵਾਧਾ ਹੋਏਗਾ ਸੀ ਆਰ ਏ ਵਾਲੇ ਜਿਹੜਾ ਨਵੇਂ ਰੂਲਸ ਦੇ ਮੁਤਾਬਕ ਟੈਕਸ ਇਕੱਠਾ ਕਰ ਰਹੇ ਸੀ ਉਹਨੂੰ ਨਹੀਂ ਕਰ ਸਕਣਗੇ
ਜਿਹੜੇ ਵਾਪਸ ਆਊਗਾ ਉਹ
ਵਾਪਸ ਆਏਗਾ ਉਹਦੇ ਵਿੱਚ ਵੀ ਦੇਖਿਓ ਬੜੀ ਕਨਫਿਊਜ਼ਨ ਹੋਣੀ ਹੈ
ਕਿ
ਸੀ ਆਰ ਏ ਆਪੇ ਆਪਣੇ ਆਪ ਰੀਚ ਆਊਟ ਕਰਨਗੇ ਕਿ ਤੁਹਾਨੂੰ ਅਰਜ਼ੀ ਲਗਾ ਕੇ ਆਪਣੇ ਪੈਸੇ ਵਾਪਸ ਲੈਣੇ ਪੈਣੇ ਹੈ ਸੋ ਖਲਾਰਾ ਜਿਹੜਾ ਹੈ ਉਹ ਵੱਧਦਾ ਜਾ ਰਿਹਾ
ਕਾਫੀ ਜ਼ਿਆਦਾ ਵੱਧ ਜਾਣਾ ਸਹੀ ਗੱਲ ਆ
ਸੋ ਖਬਰ ਇਹ ਹੈ ਵੀ ਕੈਪੀਟਲ ਗੇਨਸ ਟੈਕਸ ਦਾ ਇਨਕਲੂਜਨ ਰੇਟ ਜਿਹੜਾ ਸਰਕਾਰ ਨੇ ਪਿਛਲੇ ਸਾਲ ਦੇ ਬਜਟ ਵਿੱਚ ਕਿਹਾ ਸੀ ਵੀ ਅਸੀਂ ਵਧਾ ਦੇਣਾ ਉਹ ਫਿਲਹਾਲ ਨਹੀਂ ਵਧਾਇਆ ਜਾਏਗਾ 1 ਜਨਵਰੀ 2026 ਤੋਂ ਬਾਅਦ ਕਹਿੰਦੇ ਦੇਖਾਂਗੇ ਉਸ ਤੋਂ ਪਹਿਲਾਂ ਇਲੈਕਸ਼ਨ ਹੋਣਾ
ਸਰਕਾਰ
ਦੇਖਾਂਗੇ
ਹਾਂ ਸਰਕਾਰ ਆਪਣੀਆਂ ਕਈ ਚੀਜ਼ਾਂ ਤੋਂ ਕਹਿ ਲਓ ਸਰਕਾਰੀ ਅਧਿਕਾਰੀ ਆਪਣੀਆਂ ਮਿਨਿਸਟਰ ਵਗੈਰਾ ਕਈ ਚੀਜ਼ਾਂ ਤੋਂ ਯੂਟਰਨ ਮਾਰ ਰਹੇ ਨੇ ਜਿਹੜੀਆਂ ਚੀਜ਼ਾਂ ਨੂੰ ਪਹਿਲਾਂ ਉਹ ਜਿਹੜੀਆਂ ਪੋਲਿਸੀਜ਼ ਨੂੰ ਪਹਿਲਾਂ ਬਹੁਤ ਸਪੋਰਟ ਕਰਦੇ ਰਹੇ ਕਿ ਲੈ ਇਹ ਤੋਂ ਬਗੈਰ ਦੁਨੀਆ ਕਿਵੇਂ ਚੱਲ ਜੂ ਹੁਣ ਕੁਝ ਮਹਿਜ਼ ਕੁਝ ਮਹੀਨਿਆਂ ਦੇ ਅੰਦਰ ਅੰਦਰ ਕ੍ਰਿਸਟੀਆ ਫਿਲਨ ਅਤੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਫਲਿੱਪ ਮਾਰਿਆ ਉਹਨਾਂ ਨੇ ਅਤੇ ਕੁਝ ਅਜਿਹੀਆਂ ਪੋਲਿਸੀਜ਼ ਜਿਹੜੀਆਂ ਕਾਰਬਨ ਟੈਕਸ ਵਰਗੀਆਂ ਵਾਸੂ ਜੀ ਹੁਣ ਮਾਰਕ ਕਾਰਨੀ ਵੀ ਕਹਿ ਰਹੇ ਨੇ ਅੱਜ ਉਹਨਾਂ ਨੇ ਇੱਕ ਲੀਡਰਸ਼ਿਪ ਇਵੈਂਟ ਕਰਨਾ ਹੈਲੀਫੈਕਸ ਦੇ
ਹੈਲੀਫੈਕਸ
ਉੱਥੇ ਉਹਨਾਂ ਨੇ ਕਹਿਣਾ ਕਿ ਜੀ ਅਸੀਂ ਆਪਣਾ ਜਿਹੜਾ ਕਾਰਬਨ ਪਲਾਨ ਹੈ ਉਹ ਲਾਗੂ ਕਰਾਂਗੇ ਉਹ ਕੀ ਹੋਏਗਾ ਉਹਦੇ ਵੇਰਵੇ ਸਾਂਝੇ ਕਰਨਗੇ ਪਰ ਉਹਨੇ ਇਹ ਕਹਿਤਾ ਕਿ ਕੰਜ਼ਿਊਮਰ ਕਾਰਬਨ ਟੈਕਸ ਹਟਾਵਾਂਗੇ ਅਤੇ ਲੋਕਾਂ ਵਾਸਤੇ ਕੋਈ ਗ੍ਰੀਨ ਇਨੀਸ਼ੀਏਟਿਵ ਲਿਆਵਾਂਗੇ ਛਿੱਕ ਆਉਂਦੀ ਸੀ ਮੈਨੂੰ ਰੁਕ ਗਈ
ਟੈਲੈਂਟਡ ਹੋ ਤੁਸੀਂ ਬਹੁਤ ਜ਼ਿਆਦਾ ਛਿੱਕ ਰੋਕ ਕੇ ਅਨਾਊਂਸਮੈਂਟ ਵਾਹ ਖੰਘ ਆ ਗਈ
ਨਹੀਂ ਯਾਰ
ਛੇ ਕਨਵਰਟ ਕਰ ਲੈਂਦੇ ਛਿੱਕ ਨੂੰ ਖੰਘ ਵਿੱਚ
ਕਨਵਰਟ
ਕਿੰਨਾ ਕੰਟਰੋਲ ਦੇਖੋ ਤੁਹਾਡੀ
ਹੋਈ ਨੱਕ ਚ
ਅੱਛਾ
ਓਹੋ ਵਾਸੂ ਜੀ ਕੈਪੀਟਲ ਗੇਨਸ ਵਾਲੀ ਜਿਹੜੀ ਇਨਕਲੂਜਨ ਰੇਟ ਦੀ ਗੱਲ ਹੈ ਇੱਕ ਵਾਰੀ ਥੋੜ੍ਹੀ ਜਿਹੀ ਉਹਨੂੰ ਹੋਰ ਵਿਸਥਾਰ ਸਹੀ ਦੱਸ ਦਈਏ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਨੇ ਇੰਪੈਕਟ ਕੀਤਾ ਜਦੋਂ ਸਰਕਾਰ ਨੇ ਕ੍ਰਿਸਟੀਆ ਫ੍ਰੀਲੈਂਡ ਨੇ ਪਿਛਲੇ ਸਾਲ ਦੇ ਬਜਟ ਦੇ ਵਿੱਚ ਇਹ ਗੱਲ ਆਖੀ ਕਿ ਜੀ ਸਾਨੂੰ ਹੁਣ ਬੜਾ ਫੇਅਰਨੈਸ ਵਾਲਾ ਬਜਟ ਤਿਆਰ ਕਰਨਾ ਜਿਹੜੀਆਂ ਨਵੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਵੀ ਤਾਂ ਕਿ ਉਹੀ ਮੌਕੇ ਮਿਲ ਸਕਣ ਸਾਨੂੰ ਆਪਣੇ ਵੱਖੋ ਵੱਖਰੇ ਪ੍ਰੋਗਰਾਮਸ ਨੂੰ ਫੰਡ ਕਰਨ ਲਈ ਪੈਸੇ ਵੀ ਚਾਹੀਦੇ ਨੇ ਜਿਵੇਂ ਡੈਂਟਲ ਕੇਅਰ ਹੋਇਆ ਫਾਰਮਾ ਕੇਅਰ ਹੋਇਆ ਅਤੇ ਹੋਰ ਚੀਜ਼ਾਂ ਲਈ ਇਸ ਕਰਕੇ ਵੀ ਅਸੀਂ ਕੈਪੀਟਲ ਗੇਨਸ ਦੇ ਇਨਕਲੂਜਨ ਰੇਟ ਦੇ ਵਿੱਚ ਵਾਧਾ ਕਰ ਰਹੇ ਹਾਂ ਅੱਛਾ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ਨ ਬੜੀ ਰਹੀ ਲੋਕਾਂ ਨੂੰ ਈਵਨ ਹੁਣ ਤੱਕ ਵੀ ਕਈ ਵਾਸੂ ਜਿਹੜੇ ਈਵਨ ਪ੍ਰੋਫੈਸ਼ਨਲਸ ਵੀ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਕਲੈਰਿਟੀ ਨਹੀਂ ਸੀ ਕਿ ਇਹ ਨਹੀਂ ਸੀ ਕਿਹਾ ਸਰਕਾਰ ਨੇ ਕਿ ਕੈਪੀਟਲ ਗੇਨਸ ਦੇ ਵੀ ਤੁਹਾਡਾ ਕੈਪੀਟਲ ਗੇਨ ਜਿੰਨਾ ਹੋ ਗਿਆ ਉਹਦੇ ਉੱਪਰ 66% ਟੈਕਸ ਲੱਗੂਗਾ ਤੁਹਾਡੇ ਕੈਪੀਟਲ ਗੇਨ ਦਾ ਜਿੰਨਾ ਅਮਾਊਂਟ ਹੈ ਸੋ ਫੋਰ ਕਾਰਪੋਰੇਸ਼ਨਸ ਉਹਨਾਂ ਦਾ ਜਿੰਨਾ ਮੰਨ ਲਓ ਜੇ $1,00,000 ਦਾ ਕੈਪੀਟਲ ਗੇਨ ਹੁੰਦਾ ਤਾਂ 34,000 ਟੈਕਸ ਫਰੀ ਆ $66,000 ਟੈਕਸੇਬਲ ਇਨਕਮ ਵਜੋਂ ਗਿਣਿਆ ਜਾਏਗਾ ਅਤੇ ਉਹਦੇ ਉੱਪਰ ਜਿੰਨਾ ਵੀ ਟੈਕਸ ਬਣਦਾ ਹੈ ਟੈਕਸ ਬ੍ਰੈਕਟ ਦੇ ਮੁਤਾਬਕ ਉਹ ਟੈਕਸ ਚਾਰਜ ਕੀਤਾ ਜਾਏਗਾ ਇੰਡੀਵਿਜੁਅਲਸ ਵਾਸਤੇ $2,50,000 ਤੱਕ ਦੇ ਕੈਪੀਟਲ ਗੇਨ ਦੀ ਐਗਜ਼ੈਂਪਸ਼ਨ ਸੀ ਸੋ ਜੇ ਕਿਸੇ ਨੇ $1,000,000 ਦੀ ਪ੍ਰੋਪਰਟੀ ਖਰੀਦੀ ਸੀ $2,000,000 ਦੀ ਪ੍ਰੋਪਰਟੀ ਵੇਚ ਦਿੱਤੀ $2,50,000 ਤੇ ਟੈਕਸ ਕੋਈ ਲੱਗਣਾ ਨਹੀਂ ਮਿਲੀਅਨ ਦਾ ਪ੍ਰੋਫਿਟ ਆ $7,50,000 ਦੇ ਵਿੱਚੋਂ ਵੀ ਫਰਦਰ 66% ਹਿੱਸਾ ਹੀ ਕੈਪੀਟਲ ਗੇਨਸ ਟੈਕਸ ਦੇ ਉਹਨੂੰ ਟੈਕਸੇਬਲ ਇਨਕਮ ਵਜੋਂ ਗਿਣਿਆ ਜਾਏਗਾ ਫਿਰ ਉਸ ਇਨਕਮ ਦੇ ਉੱਪਰ ਟੈਕਸ ਲੱਗਣਾ ਸੀ ਸੋ ਫਾਰਮੂਲਾ ਇਹੋ ਜਿਹਾ ਸੀ ਆਪਾਂ ਬੜੀ ਡਿਟੇਲ 'ਚ ਇਹਦੀ ਗੱਲ ਕੀਤੀ ਸਰਕਾਰ ਫਿਰ ਇਹ ਕਹਿੰਦੀ ਰਹੀ ਵੀ 53,000 ਕੈਨੇਡੀਅਨਸ ਇਹਦੇ ਨਾਲ ਇੰਪੈਕਟ ਹੋਣੇ ਨੇ ਇਹਦਾ ਕੋਈ ਵਾਈਡ ਸਪਰੈਡ ਇੰਪੈਕਟ ਆਮ ਕੈਨੇਡੀਅਨਸ 'ਤੇ ਨਹੀਂ ਹੋਏਗਾ ਤਾਂ ਨਾੜ ਵਿਅਕਤੀਆਂ ਨੂੰ ਅਸਰ ਪੈਣਾ ਪਰ ਵਾਸੂ ਜੀ ਪੁਸ਼ ਬੈਕ ਬੜਾ ਜ਼ਬਰਦਸਤ ਸੀ ਇਹਦੇ ਖਿਲਾਫ਼
ਕਹਿੰਦੇ ਸੀ 99.87% ਕੈਨੇਡੀਅਨਸ ਪ੍ਰਭਾਵਿਤ ਨਹੀਂ ਹੋਣਗੇ
ਆਹੋ 0.13% ਓਨਲੀ
ਸੋ ਉਹਦੇ ਨਾਲ ਇੱਕ ਪਰਸੈਪਸ਼ਨ ਇਹ ਬਿਲਡ ਹੋਈ ਵੀ ਜਿਹੜੇ 0.13% ਸਭ ਤੋਂ ਧਨਾੜ ਵਿਅਕਤੀ ਹੀ ਪ੍ਰਭਾਵਿਤ ਹੋਣਗੇ ਵਿਚ ਵਾਜ਼ ਨਾਟ ਟਰੂ ਸੋ ਇਹ ਅੰਕੜੇ ਨੇ ਨਾ
ਸੋ
ਸੋ ਇਹਦੇ ਵਿੱਚ ਇਹ ਗੱਲ ਭਾਵੇਂ ਠੀਕ ਹੋਵੇ ਕਿ ਔਸਤ ਵੀ ਇੰਨੇ ਕੁ ਲੋਕ ਕੈਪੀਟਲ ਗੇਨਸ ਟੈਕਸ ਜਿਹੜਾ ਹੈ ਉਹ ਅਦਾ ਕਰਦੇ ਨੇ ਸੋ 0.13% ਲੋਕ ਹੀ ਹੁੰਦੇ ਨੇ ਪਰ ਉਹ ਸਭ ਤੋਂ ਧਨਾੜ ਜ਼ਰੂਰੀ ਨਹੀਂ ਵੀ ਸਭ ਤੋਂ ਧਨਾੜ ਹੀ ਹੋਣ ਚਲੋ ਜਨਰੇਸ਼ਨਲ ਫੇਅਰਨੈਸ ਦੀ ਇਹ ਗੱਲ ਕਰਦੇ ਸੀ ਪਲਟੀ ਮਾਰੀ ਪਹਿਲਾਂ ਕ੍ਰਿਸਟੀਆ ਫਿਲਨ ਦੇ ਹਵਾਲੇ ਤੋਂ ਇਹ ਖਬਰ ਆਈ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਜੀ ਕ੍ਰਿਸਟੀਆ ਫਿਲਨ ਵੀ ਆਪਣੀ ਇਸ ਕੈਂਪੇਨ ਦੇ ਵਿੱਚ ਕੈਪੀਟਲ ਗੇਨਸ ਟੈਕਸ ਦਾ ਜਿਹੜਾ ਇਨਕਲੂਜਨ ਰੇਟ ਆ ਉਹਨੂੰ ਵਧਾਉਣ ਜਿਹੜਾ ਫੈਸਲਾ ਉਹਨੂੰ ਰੋਲ ਬੈਕ ਕਰ ਲੈਣਗੇ ਇਹਨੂੰ ਕੈਂਸਲ ਕਰਨਗੇ ਵਿਜੇ ਜੀ ਇੰਟਰਸਟਿੰਗਲੀ ਜਿਸ ਦਿਨ ਇਹ ਖਬਰ ਆਈ ਅਸੀਂ ਆਪਣੇ ਕਾਫੀ ਵਿਸਤਾਰ ਪੂਰਵਕ ਆਪਣੇ ਪ੍ਰੋਗਰਾਮ ਵਿੱਚ ਸਾਂਝੀ ਕੀਤੀ ਸੀ ਅਤੇ ਉਸ ਤੋਂ ਬਾਅਦ ਮੈਨੂੰ ਦੁਪਹਿਰ ਸ਼ਾਮ ਵੇਲੇ ਕਈ ਮੈਸੇਜ ਆਏ ਲਿਸਨਰਸ ਦੇ ਕਹਿੰਦੇ ਜੀ ਅਸੀਂ ਕਿਸੇ ਹੋਰ ਅਦਾਰੇ 'ਤੇ ਸੁਣਿਆ ਕਿ ਜੀ ਕ੍ਰਿਸਟੀਆ ਫਰੀਲੈਂਡ ਕਹਿ ਰਹੇ ਨੇ ਉਹ ਕੈਪੀਟਲ ਗੇਨਸ ਟੈਕਸ ਕੈਂਸਲ ਕਰਨ ਜਾ ਰਹੇ ਨੇ।
ਨਹੀਂ ਨਹੀਂ ਨਹੀਂ
ਸੋ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਬਹੁਤ ਸਾਰੇ ਪ੍ਰੋਫੈਸ਼ਨਲਸ ਨੂੰ ਵੀ ਉਹਦੇ ਵਿੱਚ ਮੀਡੀਆ ਪ੍ਰੋਫੈਸ਼ਨਲਸ ਵੀ ਸ਼ਾਮਲ ਨੇ ਕਿ ਜਿਹਨਾਂ ਨੂੰ ਅਜੇ ਤੱਕ ਕਲੈਰਿਟੀ ਨਹੀਂ ਹੈ ਕਿ ਕੈਪੀਟਲ ਗੇਨਸ ਟੈਕਸ ਦੇ ਇਨਕਲੂਜਨ ਰੇਟ ਦੇ ਵਿੱਚ ਜਿਹੜਾ ਵਾਧਾ ਕਰਨ ਦਾ ਗੱਲ ਕੀਤੀ ਗਈ ਸੀ ਪਿਛਲੇ ਸਾਲ ਬਜਟ ਦੇ ਵਿੱਚ ਉਹਦਾ ਅਸਲ ਮਤਲਬ ਕੀ ਹੈ। ਸੋ ਮੈਨੀ ਪੀਪਲ ਸਟਿਲ ਡੋਂਟ ਨੋ ਤੇ ਉਹ ਕਹਿੰਦੇ ਵੀ ਕ੍ਰਿਸਟੀਆ ਫਰੀਲੈਂਡ ਕਹਿ ਰਹੇ ਨੇ ਕੈਪੀਟਲ ਗੇਨਸ ਟੈਕਸ ਕੈਂਸਲ ਕਰ ਦੇਣਾ, ਹਾਊ ਇਜ਼ ਦੈਟ ਪੋਸੀਬਲ ਰਾਈਟ। ਸੋ ਹੁਣ ਉਸ ਚਲੋ ਵਾਪਸ ਆਈਏ ਮਾਰਕ ਕਾਰਨੀ ਨੇ ਸੋ ਹੁਣ ਇਹ ਕਿਹਾ ਜਾ ਰਿਹਾ ਕਿ ਫੈਡਰਲ ਸਰਕਾਰ ਮਾਰਕ ਕਾਰਨੀ ਫੈਡਰਲ ਸਰਕਾਰ ਨੇ ਹੁਣ ਇਹ ਕਹਿ ਦਿੱਤਾ ਕਿਉਂਕਿ ਇਹ ਬੜਾ ਅਨਪੋਪੂਲਰ ਹੋ ਗਿਆ ਸੀ ਕੈਪੀਟਲ ਗੇਨਸ ਟੈਕਸ ਦੇ ਇਨਕਲੂਜਨ ਰੇਟ ਵਿੱਚ ਵਾਧਾ ਕਰਨਾ। ਸੋ ਫੈਡਰਲ ਸਰਕਾਰ ਦੇ ਬਾਰੇ ਵੀ ਕੱਲ੍ਹ ਸੋਰਸਿਸ ਨੇ ਇਹ ਖ਼ਬਰ ਆਈ ਸੀ ਸੋਰਸਿਸ ਦੇ ਹਵਾਲੇ ਤੋਂ ਕਿ ਫੈਡਰਲ ਸਰਕਾਰ ਵੀ ਇਹਨੂੰ ਡਿਲੇ ਕਰ ਕਰਕੇ ਇਹਨੂੰ ਇੱਕ ਤਰੀਕੇ ਨਾਲ ਕੈਂਸਲ ਹੀ ਕਰ ਦੇਗੀ, ਠੰਡੇ ਬਸਤੇ ਵਿੱਚ ਪਾ ਦੇਗੀ। ਸੋ ਅੱਜ ਉਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਜਿਹੜਾ ਵਾਧਾ ਕਰਨਾ ਸੀ ਇਨਕਲੂਜਨ ਰੇਟ ਦੇ ਵਿੱਚ ਉਹਨੂੰ ਹੁਣ 1 ਜਨਵਰੀ 2026 ਤੱਕ ਅੱਗੇ ਪਾ ਦਿੱਤਾ ਗਿਆ ਹੈ। ਸੋ ਉਸ ਤੋਂ ਪਹਿਲਾਂ ਐਸ ਵੀ ਵਾਸ ਸੇਇੰਗ ਕਿ ਇਲੈਕਸ਼ਨ ਹੋਣਾ ਤੇ ਹੋ ਸਕਦਾ ਫਿਰ।
ਸੋ ਹੁਣ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਨਫਿਊਜ਼ਨ ਦੀ, ਹੁਣ ਕੋਈ ਇਸ ਗੱਲ ਦਾ ਮਤਲਬ ਇਹ ਨਾ ਲਵੇ ਕਿ ਜੀ 1 ਜਨਵਰੀ ਤੱਕ ਹੁਣ ਕੈਪੀਟਲ ਗੇਨ ਦੇ ਉੱਪਰ ਟੈਕਸ ਨਹੀਂ ਲੱਗਣਾ, ਉਹ ਵਾਧਾ। ਸੋ ਪਹਿਲਾ ਫਾਰਮੂਲਾ ਕੀ ਸੀ ਜਿਹੜੀ ਤਬਦੀਲੀ ਸਰਕਾਰ ਨੇ ਕੀਤੀ ਸੀ? ਪਹਿਲਾਂ ਕੀ ਸੀ ਕਿ ਤੁਹਾਡੇ 50% ਕੈਪੀਟਲ ਗੇਨਸ ਦੇ ਉੱਪਰ ਹੀ ਟੈਕਸ ਲੱਗਦਾ ਸੀ, 50% ਟੈਕਸ ਫਰੀ ਹੋਇਆ ਕਰਦਾ ਸੀ। ਫਿਰ ਸਰਕਾਰ ਨੇ ਕਿਹਾ 34% ਹੀ ਟੈਕਸ ਫਰੀ ਰਹੇਗਾ, ਅਬਾਊਟ 33.33% ਤੇ ਲਗਭਗ 67% ਦੇ ਉੱਪਰ ਟੈਕਸ ਲੱਗੇਗਾ। ਹੁਣ ਉਹ ਵਾਲੀ ਜਿਹੜੀ ਮੱਦ ਸੀਗੀ ਉਹ ਤਜਵੀਜ਼ ਸੀਗੀ ਕਿਉਂਕਿ ਉਹਨੂੰ ਅਜੇ ਪਾਰਲੀਮੈਂਟ ਦੇ ਵਿੱਚ ਉਹਦਾ ਪਾਸ ਹੋਣਾ ਵੀ ਬਾਕੀ ਸੀ। ਇਸ ਗੱਲ ਨੂੰ ਲੈ ਕੇ ਤਾਂ ਹੀ ਵਾਸੂ ਜੀ CRA ਦਾ ਵੀ ਕਾਫੀ ਲੋਕੀ ਨੁਕਤਾਚੀਨੀ ਕਰਦੇ ਰਹੇ ਕਿ ਸਰਕਾਰ ਨੇ ਬਜਟ ਦੇ ਵਿੱਚ ਪਿਛਲੇ ਸਾਲ ਇਹ ਆਈਡੀਆ ਫਲੋਟ ਕੀਤਾ, ਬਜਟ ਦੇ ਨਾਲ ਜਦੋਂ ਬਜਟ ਪਾਸ ਕਰਾਇਆ ਪਹਿਲਾਂ ਤਾਂ ਬਜਟ ਦੇ ਨਾਲ ਹੀ ਇਹਨੂੰ ਓਮਨੀਬਸ ਬਿੱਲ ਦੇ ਤੌਰ 'ਤੇ ਪ੍ਰਜੈਂਟ ਕਰਨਾ ਸੀ, ਫਿਰ ਇਹਨੂੰ ਕਹਿਤਾ ਸੀ ਵੀ ਲਹਿਦੀ ਲੈਜਿਸਲੇਸ਼ਨ ਬਣਾਵਾਂਗੇ ਇਹਦੀ ਤਾਂ ਕਿ ਬਜਟ ਪਹਿਲਾਂ ਪਾਸ ਕਰਾ ਲਈਏ। ਜਿਹੜੀ ਉਹ ਲਹਿਦੀ ਲੈਜਿਸਲੇਸ਼ਨ ਕੈਪੀਟਲ ਗੇਨਸ ਦੇ ਇਨਕਲੂਜਨ ਰੇਟ ਦੇ ਨਾਲ ਸੰਬੰਧਿਤ ਸੀ ਉਹ ਪਾਰਲੀਮੈਂਟ ਦੇ ਵਿੱਚ ਅਜੇ ਤੱਕ ਪਾਸ ਹੀ ਨਹੀਂ ਹੋ ਸਕੀ, ਹੁਣ ਪਾਰਲੀਮੈਂਟ ਪ੍ਰੋਰੋਗ ਹੋਈ ਪਈ ਆ। ਸੋ ਕਈਆਂ ਦਾ ਹੁਣ ਇਹ ਮੰਨਣਾ ਵੀ ਸਰਕਾਰ ਵੱਲੋਂ ਜਿਹੜੀ ਇਹ 1 ਜਨਵਰੀ 2026 ਤੱਕ ਇਸ ਕੈਪੀਟਲ ਗੇਨਸ ਦੇ ਟੈਕਸ ਦੇ ਇਨਕਲੂਜਨ ਰੇਟ ਦੀ ਤਬਦੀਲੀ ਨੂੰ ਪੋਸਟਪੋਨ ਕਰ ਦਿੱਤਾ ਗਿਆ, ਇਫੈਕਟਿਵਲੀ ਉਹਨੂੰ ਖਤਮ ਹੀ ਕਰ ਦਿੱਤਾ ਗਿਆ ਹੁਣ, ਕਿਉਂਕਿ ਹੁਣ ਜਦੋਂ ਪਾਰਲੀਮੈਂਟ ਦੁਬਾਰਾ ਆਏਗੀ ਇਹ ਬਿੱਲ ਦੁਬਾਰਾ ਲਿਆਉਣਾ ਪੈਣਾ, ਇਹ ਤਜਵੀਜ਼ ਦੁਬਾਰਾ ਪੇਸ਼ ਕਰਨੀ ਪੈਣੀ ਆ। ਇੰਨੀ ਅਨਪੋਪੂਲਰ ਹੋਈ ਚੀਜ਼ ਨੂੰ ਕੀ ਕੋਈ ਸਰਕਾਰ ਜਿਹੜੀ ਵੀ ਸਰਕਾਰ ਬਣਦੀ ਆ, ਕੰਜ਼ਰਵੇਟਿਵਸ ਪਹਿਲਾਂ ਹੀ ਕਹਿ ਚੁੱਕੇ ਨੇ ਕੈਂਸਲ ਕਰਨਗੇ, ਕ੍ਰਿਸਟੀਆ ਫਰੀਲੈਂਡ ਕਹਿ ਚੁੱਕੇ ਨੇ ਉਹਨਾਂ ਨੇ ਕੈਂਸਲ ਕਰ ਦੇਣਾ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ। ਅਤੇ ਹੁਣ ਵਾਸੂ ਜੀ ਅਗੇਨ ਟਾਈਜ਼ ਬੈਕ ਟੂ ਦਾ ਡੋਨਲਡ ਟਰੰਪ ਸਿਚੁਏਸ਼ਨ। ਟਰੰਪ ਜੇ ਟੈਰਿਫ ਲਗਾ ਰਹੇ ਨੇ, ਟੈਰਿਫ ਲਗਾਉਣ ਕਰਕੇ ਆਲਰੇਡੀ ਕੁਝ ਕੈਨੇਡੀਅਨ ਮੈਨੂਫੈਕਚਰਰਸ ਨੇ, ਕੋਈ ਪੈਨਕੇਕ ਬਣਾਉਣ ਵਾਲੀ ਕੰਪਨੀ ਓਨਟੈਰੀਓ 'ਚ, ਇੱਕ ਕੋਈ ਸਨੈਕਸ ਬਣਾਉਣ ਵਾਲੀ ਕੰਪਨੀ ਆ, ਉਹ ਉਹਨਾਂ ਦਾ ਕਹਿਣਾ ਵੀ ਸਾਡਾ ਜ਼ਿਆਦਾ ਬਿਜ਼ਨਸ ਤਾਂ ਅਮਰੀਕਾ 'ਚ ਆ, ਅਸੀਂ ਉੱਥੇ ਕਾਫੀ ਆਪਣਾ ਮਾਲ ਵੇਚਦੇ ਹਾਂ, ਵੀ ਜੇ ਸੱਚਮੁੱਚ ਟੈਰਿਫ ਲੱਗ ਗਿਆ ਤਾਂ ਅਸੀਂ ਫਿਰ ਐਂ ਕਰਦੇ ਹਾਂ ਆਪਣੀ ਪ੍ਰੋਡਕਸ਼ਨ ਅਮਰੀਕਾ 'ਚ ਹੀ ਮੂਵ ਕਰ ਲੈਂਦੇ ਹਾਂ US 'ਚ, ਕਿਉਂਕਿ ਨਹੀਂ ਤਾਂ ਸਾਨੂੰ ਨੁਕਸਾਨ ਬੜਾ ਹੋਣਾ। ਉਹਦੇ ਉੱਪਰੋਂ ਜੇ ਕੈਪੀਟਲ ਗੇਨਸ ਦੇ ਇਸ ਇਨਕਲੂਜਨ ਰੇਟ ਦੇ ਵਿੱਚ ਸੱਚਮੁੱਚ ਭਾਵੇਂ 1 ਜਨਵਰੀ 2026 ਨੂੰ ਹੀ ਵਾਧਾ ਕਰ ਦਿੱਤਾ ਜਾਂਦਾ ਤਾਂ ਉਹ ਤਾਂ ਬਿਜ਼ਨਸਿਸ ਵਾਸਤੇ, ਇਨਵੈਸਟਰਸ ਵਾਸਤੇ ਇੱਕ ਹੋਰ ਵੱਡਾ ਡਿਸਇਨਸੈਂਟਿਵ ਹੋ ਜਾਏਗਾ ਕਿ ਕੈਨੇਡਾ 'ਚ ਕਾਹਨੂੰ ਇਨਵੈਸਟ ਕਰਨਾ, ਇਹਨਾਂ ਨੇ ਜਦੋਂ ਸਾਨੂੰ ਮੁਨਾਫਾ ਜੇ ਕੋਈ ਹੋਇਆ ਉਹ 'ਚੋਂ ਟੈਕਸ ਜ਼ਿਆਦਾ ਲੈਣਾ, ਆਪਾਂ ਇਨਵੈਸਟ ਹੀ ਅਮਰੀਕਾ 'ਚ ਕਰ ਲੈਂਦੇ ਹਾਂ। ਸੋ ਟੈਕਸ ਪੋਲਿਸੀਜ਼ ਨੂੰ ਤਾਂ ਸਗੋਂ ਹੋਰ ਹੁਣ ਅਟਰੈਕਟਿਵ ਬਣਾਉਣਾ ਪੈਣਾ, ਉਹਨਾਂ ਨੂੰ ਇੱਦਾਂ ਰਿਸਟ੍ਰਿਕਟਿਵ ਨਹੀਂ ਬਣਾ ਸਕਦੇ।
ਯਾ ਸੋ ਟੈਕਸਿਸ ਦੀ ਜੇ ਆਪਾਂ ਗੱਲ ਕਰ ਰਹੇ ਹਾਂ, ਕੱਲ੍ਹ ਕਰੀਨਾ ਗੋਲਡ ਜਿਹੜੇ ਇਸ ਲੀਡਰਸ਼ਿਪ ਰੇਸ ਦੇ ਵਿੱਚ ਵਨ ਆਫ ਦਾ ਮੋਰ ਸੀਰੀਅਸ ਕੰਟੈਂਡਰਸ ਨੇ, ਉਹਨਾਂ ਨੇ ਟੈਕਸਿਸ ਬਾਰੇ ਵੀ ਜਿਹੜੀ ਕੁਝ ਐਲਾਨ ਕੀਤੇ ਨੇ, ਉਹ ਕਹਿੰਦੇ ਵੀ ਜੇ ਮੈਂ ਪ੍ਰਧਾਨ ਮੰਤਰੀ ਬਣ ਗਈ ਤਾਂ GST ਜਿਹੜਾ ਇਸ ਵੇਲੇ 5% ਆ, ਕਹਿੰਦੇ ਮੈਂ 1 ਸਾਲ ਵਾਸਤੇ ਉਹਨੂੰ ਘਟਾ ਕੇ 4% ਕਰ ਦੇਣਾ।
1 ਸਾਲ 'ਚ ਲੋਕਾਂ ਦਾ ਬਹੁਤ ਫਾਇਦਾ ਹੋ ਜਾਣਾ, ਉਹਨਾਂ ਨੇ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਫਾਇਦਾ ਤਾਂ ਪਤਾ ਨਹੀਂ ਵਿਜੇ ਜੀ, ਉਹ ਕਹਿੰਦੇ ਵੀ ਮੈਂ ਆਈ ਐਮ ਲਿਸਨਿੰਗ ਟੂ ਕੈਨੇਡੀਅਨਸ, ਵੀ ਗ੍ਰਾਸਰੂਟ ਕੈਨੇਡੀਅਨਸ, ਕਹਿੰਦੇ ਵੀ ਉਹ ਕਹਿ ਰਹੇ ਨੇ ਸਾਨੂੰ ਆ ਕੇ ਦੱਸ ਰਹੇ ਨੇ ਸਾਡੀ ਕੈਂਪੇਨ ਨੂੰ ਕਿ ਉਹ ਵਧੀਆਂ ਹੋਈਆਂ ਕੀਮਤਾਂ ਤੋਂ, ਮਹਿੰਗਾਈ ਤੋਂ ਬੜੇ ਪਰੇਸ਼ਾਨ ਨੇ, ਉਹਨਾਂ ਨੂੰ ਰਾਹਤ ਚਾਹੀਦੀ ਹੈ। ਪਰ ਫਾਇਦਾ ਪਤਾ ਨਹੀਂ ਕਿੰਨਾ ਹੋਏਗਾ, ਪਰ ਸਰਕਾਰੀ ਰੈਵਨਿਊ ਦੇ ਵਿੱਚ ਨੁਕਸਾਨ $11 billion ਦਾ ਹੋਣਾ
ਪਰ ਈਅਰ
$11 billion ਤੇ ਫਿਰ ਪਰ ਇਹਦਾ ਭਰਪਾਈ ਵੀ ਕਰ ਲੈਣੀ ਕਹਿੰਦੇ ਕਿਵੇਂ। ਸੋ ਜਿਹੜੇ ਕਾਰਪੋਰੇਸ਼ਨਸ ਨੇ ਜਿਹੜੇ $500 million ਤੋਂ ਜ਼ਿਆਦਾ ਮੁਨਾਫਾ ਕਮਾਉਂਦੇ ਨੇ ਪਰ ਈਅਰ, ਉਹਨਾਂ ਨੂੰ ਕਹਿੰਦੇ ਜਿਹੜਾ ਕਾਰਪੋਰੇਟ ਟੈਕਸ ਲੱਗਦਾ ਉਹ 15% ਤੋਂ ਵਧਾ ਕੇ 17% ਕਰ ਦੇਣਾ,
ਸਾਰਨ ਭੇਜ ਦਿਓ ਅਮਰੀਕਾ। ਉਹੀ ਗੱਲ ਆਪਾਂ ਜਿਹੜੀ ਹੁਣੇ ਗੱਲ ਕਰਕੇ ਹਟੇ ਆਂ,
ਪਰ ਕਿਤੋਂ ਦੇਖੋ ਨਾ ਪੈਸੇ ਪੂਰੇ ਵੀ ਤਾਂ ਕਰਨੇ ਆ। ਸੋ ਇੱਥੋਂ $6 billion ਕਹਿੰਦੇ ਜ਼ਿਆਦਾ ਇਕੱਠੇ ਹੋਣਗੇ।
ਸੋ 1% GST ਦੀ ਕਟੌਤੀ ਸਾਲ 'ਚ $11 billion ਗਵਾ ਲੈਣਾ, ਤੇ ਬਿਜ਼ਨਸਿਸ ਦਾ, ਕਾਰਪੋਰੇਸ਼ਨ ਦਾ ਜਿਹੜੇ $500 million ਤੋਂ ਵੱਧ ਸਾਲਾਨਾ ਕਮਾਉਂਦੇ ਨੇ, ਟੈਕਸ ਰੇਟ ਪੱਕਾ ਵਧਾਉਣਾ ਉਹ 15% ਤੋਂ 17% ਕਰ ਦੇਣਾ, ਉਹਦੇ ਨਾਲ ਕਿੰਨਾ ਸਾਲ ਦਾ $6 billion
ਪਰ ਈਅਰ
ਇਕੱਠਾ ਹੋ
ਰੈਵਨਿਊ ਇਕੱਠਾ।
ਇੱਕ ਸਾਲ ਦਾ ਘਾਟਾ ਪਹਿਲਾਂ ਤਾਂ ਪੂਰੇ ਕਰਦੇ ਕਰਦੇ 2 ਸਾਲ ਲੱਗ ਜਾਣਗੇ, ਕਿਉਂਕਿ GST ਦੀ 1% ਕਟੌਤੀ, ਕਾਰਪੋਰੇਟ ਟੈਕਸ ਦੇ ਵਾਧਾ, ਉਹਨੂੰ ਮੈਚਅਪ ਹੁੰਦੇ ਹੁੰਦੇ ਉਹ ਭਰਪਾਈ ਨੂੰ 2 ਸਾਲ ਲੱਗਣੇ। ਪਰ ਉਸ ਕਾਰਪੋਰੇਟ ਟੈਕਸ ਦੇ ਵਾਧੇ ਕਰਕੇ ਜਿਹੜੀਆਂ ਕੰਪਨੀਆਂ ਨੇ ਸੋਚਣਾ ਵੀ ਰਹਿਣ ਹੀ ਦਿਓ, ਉਧਰੋਂ ਡੋਨਲਡ ਟਰੰਪ ਤੇ ਇਸ ਵੇਲੇ ਬਿਜ਼ਨਸਿਸ ਨੂੰ, ਕਾਰਪੋਰੇਸ਼ਨਸ ਨੂੰ, ਪ੍ਰੋਡਿਊਸਰਸ ਨੂੰ ਧਮਕੀਆਂ ਦੇ ਰਹੇ ਨੇ ਕਿ ਜੇ ਤੁਸੀਂ ਆਪਣੇ ਕਾਰਖਾਨੇ ਅਮਰੀਕਾ 'ਚ ਨਾ ਲਾਏ ਤਾਂ ਕੰਟਰੀਜ਼ ਦੇ ਉੱਪਰ ਤਾਂ ਜਿਹੜਾ ਟੈਰਿਫ ਲੱਗ ਰਿਹਾ ਸੋ ਲੱਗ ਰਿਹਾ, ਤੁਹਾਡੇ ਸਮਾਨ 'ਤੇ ਵੀ ਕਹਿੰਦੇ ਟੈਰਿਫ ਲਾ ਦੇਣਾ, ਇਹ ਗੱਲ ਵੀ ਬੀਤੇ ਦਿਨ ਕੀਤੀ ਉਹਨਾਂ ਨੇ। ਸੋ ਅਜਿਹੇ ਵਿੱਚ ਜਿਹੜਾ ਇਹ ਟੈਕਸ ਪੋਲਿਸੀਜ਼ ਨੇ, ਟੈਕਸ ਪੋਲਿਸੀ ਕਿਹੋ ਜਿਹੀ ਆਉਂਦੀ ਆ, ਉਹਨੇ ਵੀ ਬਹੁਤ ਇਨਫਲੂਐਂਸ ਕਰਨਾ ਕਿ ਕਿਹੜੀ ਕਿਹੜੀ ਕੰਪਨੀ, ਕਿਹੜਾ ਇਨਵੈਸਟਰ, ਕਿਹੜਾ ਕਾਰਪੋਰੇਸ਼ਨ ਕਿੱਥੇ ਆਪਣਾ ਡੇਰਾ ਲਗਾਉਂਦਾ।
ਸੋ ਵਿਜੇ ਜੀ, ਇਸ ਵਾਰ ਹੁਣ ਰੇਸ ਦੇ ਵਿੱਚ ਜਿਹੜੇ ਤਿੰਨ ਸੀਰੀਅਸ ਕੰਟੈਂਡਰਸ ਨੇ,
ਹਾਂਜੀ,
ਮਾਰਕ ਕਾਰਨੀ, ਕ੍ਰਿਸਟੀਆ ਫਿਲੈਂਡ ਅਤੇ ਕਰੀਨਾ ਗੋਲਡ,
ਹਾਂਜੀ,
ਇਹਨਾਂ ਦੀਆਂ ਮਜਬੂਰੀਆਂ ਅਤੇ ਇਹਨਾਂ ਦੀ ਪਲੈਨਿੰਗ ਆਪਾਂ ਸਮਝੀਏ। ਸੋ ਮਾਰਕ ਕਾਰਨੀ ਨੂੰ ਸਭ ਤੋਂ ਜ਼ਿਆਦਾ ਇੰਡੋਰਸਮੈਂਟਸ, ਤਕਰੀਬਨ 62 ਇੰਡੋਰਸਮੈਂਟਸ ਉਹਨਾਂ ਨੂੰ ਮਿਲੀਆਂ ਨੇ ਲਿਬਰਲ MPs ਤੋਂ। ਉਹ ਕਲੀਅਰਲੀ ਇੱਕ ਫਰੰਟ ਰਨਰ ਵਜੋਂ ਉਭਰੇ ਨੇ ਇਸ ਰੇਸ ਦੇ ਵਿੱਚ। ਉਹ ਗੱਲਾਂ ਕਰ ਰਹੇ ਨੇ ਬਿਜ਼ਨਸ ਬਾਰੇ, ਇਕਾਨਮੀ ਬਾਰੇ, ਕਾਰਬਨ ਟੈਕਸ ਬਾਰੇ, ਇੰਡਸਟਰੀ ਬਾਰੇ, ਇਨਸੈਂਟਿਵਸ ਬਾਰੇ, ਠੀਕ। ਦੂਜੇ ਨੰਬਰ ਤੇ ਕੌਣ ਨੇ? ਕ੍ਰਿਸਟੀਆ ਫਿਲੈਂਡ। ਕ੍ਰਿਸਟੀਆ ਫਿਲੈਂਡ ਨੂੰ ਮੈਂ ਕਿਹਾ 30 ਇੰਡੋਰਸਮੈਂਟਸ ਨੇ ਸ਼ਾਇਦ,
ਪਹਿਲਾਂ 26 ਸੀ, ਹਾਂ ਮੈਂ ਕਿਹਾ ਸੋ
ਉਹਨਾਂ ਦੀਆਂ
ਕਲੋਜ਼ ਟੂ 30 ਨਾਓ,
26 ਉਹਨਾਂ ਦੀਆਂ ਇੰਡੋਰਸਮੈਂਟਸ,
ਹਾਂ
26 ਇੰਡੋਰਸਮੈਂਟਸ ਨੇ। ਸੋ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਜਿਹੜੇ ਲਿਬਰਲ ਕਾਕਸ ਮੈਂਬਰਸ ਨੇ, ਜਿਹੜੇ MPs ਨੇ, ਉਹ ਸਪੋਰਟ ਨਹੀਂ ਕਰ ਰਹੇ ਵੀ ਉਹ ਜ਼ਿਆਦਾ ਮਾਰਕ ਕਾਰਨੀ ਵੱਲ ਜਾ ਰਹੇ ਨੇ, ਉਹਨਾਂ ਦੀ ਸਮਰਥਨ ਦੀ ਲੋੜ ਹੈ। ਉਹਨਾਂ ਨੇ ਕੀ ਐਲਾਨ ਕੀਤਾ ਕਿ ਜੀ ਮੈਂ ਕੈਬਨਿਟ ਦਾ ਸਾਈਜ਼ ਛੋਟਾ ਕਰਕੇ ਕਾਕਸ ਦੀ ਪਾਵਰ ਵਧਾਵਾਂਗੀ, ਕਿ ਜਿਹੜੇ MPs ਹੋਣਗੇ, ਜਿਹੜੇ ਕੋਈ ਮੰਤਰੀ ਵੀ ਹੋਣਗੇ, ਉਹਨਾਂ ਦੇ ਹੱਥ ਵਿੱਚ ਜ਼ਿਆਦਾ ਪਾਵਰ ਹੋਣੀ ਹੈ, PMO ਦਾ ਜਿਹੜਾ ਸਾਈਜ਼ ਹੈ ਦਫ਼ਤਰ ਦਾ ਉਹਨੂੰ ਮੈਂ ਛੋਟਾ ਕਰਾਂਗਾ।
ਕ੍ਰਿਸਟੀਆ ਫ੍ਰੀਲੈਂਡ ਦਾ ਤਾਂ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਨਾ ਕਿ ਜਸਟਿਨ ਟਰੂਡੋ ਨੇ ਜਿਹੜੇ ਜਿਹੜੇ ਕੰਮ ਉਹਨਾਂ ਦੀਆਂ ਗਲਤੀਆਂ ਸੀ ਵੀ ਮੇਰੇ 'ਤੇ ਨਾ ਥੋਪਿਓ, ਮੈਂ ਤਾਂ ਬਹੁਤ ਵੱਖਰੀਆਂ ਉਹਨਾਂ ਤੋਂ।
ਮੇਨ ਨਹੀਂ ਸਮਝੋ, ਗੱਲ ਵੀ ਜ਼ੋਰ ਜ਼ਿਆਦਾ ਇਸ ਚੀਜ਼ 'ਤੇ ਹੈ ਕਿ ਜਿਹੜੇ MPs ਨੇ, ਉਹਨਾਂ ਦੀ ਇੰਡੋਰਸਮੈਂਟ ਜਿਹੜੀ ਆ ਉਹ ਲਈ ਜਾ
ਸਕੇ,
ਉਹਨਾਂ ਤੁਹਾਡੀ ਪਾਵਰ ਵਧਾਵਾਂਗੇ, PMO ਦੀ ਪਾਵਰ ਘਟਾਵਾਂਗੇ, ਤੁਹਾਡੀ ਪਾਵਰ ਵਧਾਵਾਂਗੇ, ਤੁਸੀਂ ਸਪੋਰਟ ਕਰੋ। ਕਰੀਨਾ ਗੋਲ ਨੂੰ ਨਜ਼ਰ ਆ ਰਿਹਾ ਕਿ ਉਹਨਾਂ ਦੇ ਕੋਲ ਅਜੇ ਤੱਕ ਸਿਰਫ ਦੋ ਹੀ ਇੰਡੋਰਸਮੈਂਟਸ ਨੇ, ਵੀ MPs ਨੇ ਤਾਂ ਉਹਨਾਂ ਨੂੰ ਸਪੋਰਟ ਕਰਨਾ ਕੋਈ ਨਹੀਂ। ਉਹਨਾਂ ਨੂੰ ਕੱਲ੍ਹ ਪੁੱਛਿਆ ਗਿਆ, ਕਹਿੰਦੇ ਵੀ ਉੱਧਰ 62 ਇੰਡੋਰਸਮੈਂਟ, ਉੱਧਰ 26, ਤੁਹਾਡੇ ਕੋਲ ਦੋ ਹੀ ਨੇ, ਤੁਹਾਡਾ ਕੀ ਬਣੇਗਾ? ਉਹ ਕਹਿੰਦੇ ਮੇਰੇ ਨਾਲ ਜਿਹੜੇ ਗ੍ਰਾਸ ਰੂਟ ਲੈਵਲ ਵਰਕਰਸ ਨੇ ਉਹ ਖੜੇ ਨੇ, ਯੰਗਸਟਰਸ ਖੜੇ ਨੇ, ਜਿਹੜੇ ਵਰਕਰਸ ਨੇ ਪਾਰਟੀ ਦੇ ਉਹ ਖੜੇ ਨੇ, ਵੋਟਾਂ ਤਾਂ ਸਾਰਿਆਂ ਦੀ ਇੱਕ ਇੱਕ ਵੋਟ ਹੀ ਹੈ ਸਾਰਿਆਂ ਕੋਲ, ਤੇ ਕਹਿੰਦੇ ਮੇਰਾ, ਕਹਿੰਦੇ ਦੇਖੋ ਕੈਂਪੇਨ ਵਧੀਆ ਪਰਫਾਰਮ ਕਰੀ। ਸੋ ਉਹਨਾਂ ਨੇ ਕੀ ਵਾਅਦਾ ਕੀਤਾ ਕਿ ਜੀ ਮੈਂ GST 1% ਘਟਾ ਦੇਵਾਂਗੀ, ਜਿਹੜੇ ਆਮ ਕੈਨੇਡੀਅਨਸ ਨੇ, ਵੀ ਲਿਸਨਿੰਗ ਟੂ ਦੈਮ। ਸੋ ਹਰ ਕੋਈ ਵੋਟ ਦੇ ਚੱਕਰ ਵਿੱਚ ਹੈ ਵਿਜੇ ਜੀ, ਇਸ ਵੇਲੇ ਇਹਨਾਂ ਨੂੰ ਸਿਰਫ ਤੇ ਸਿਰਫ ਲੀਡਰਸ਼ਿਪ ਇਲੈਕਸ਼ਨ ਨਜ਼ਰ ਆ ਰਿਹਾ, ਉਹ ਜਿੱਤਣ ਵਾਸਤੇ ਜਿਹੜਾ ਵੀ ਕੋਈ ਵਾਅਦਾ ਉਸ ਮੁਤਾਬਕ ਕਰਨਾ ਪਏਗਾ ਇਹ ਕਰਨਗੇ।
ਵਾਸੂ ਜੀ, ਲਿਬਰਲ ਪਾਰਟੀ ਨੇ ਇਹ ਵੀ ਦੱਸਿਆ ਕਿ ਤਕਰੀਬਨ 400,000 ਬੰਦੇ ਰਜਿਸਟਰਡ ਨੇ ਜਿਹੜੇ ਇਸ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾਉਣ ਲਈ ਐਲੀਜੀਬਲ ਹੋਣਗੇ। ਜਦੋਂ 6 ਜਨਵਰੀ ਨੂੰ ਜਸਟਿਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਉਹ ਨਵਾਂ ਲੀਡਰ ਚੁਣੇ ਜਾਣ ਤੋਂ ਬਾਅਦ ਅਸਤੀਫਾ ਦੇ ਦੇਣਗੇ, ਉਦੋਂ ਲਿਬਰਲ ਪਾਰਟੀ ਦੇ ਤਕਰੀਬਨ 100,000 ਮੈਂਬਰ ਸੀਗੇ। ਸੋ ਉਦੋਂ ਤੋਂ ਲੈ ਕੇ 29 ਜਨਵਰੀ ਤੱਕ ਦੀ ਡੈਡਲਾਈਨ ਸੀਗੀ ਮੈਂਬਰ ਭਰਤੀ ਕਰਨ ਦੀ, ਜਿਹੜੇ ਕਿ ਇਸ ਲੀਡਰਸ਼ਿਪ ਰੇਸ 'ਚ ਵੋਟ ਪਾ ਸਕਣਗੇ। ਤਕਰੀਬਨ 300,000 ਨਵਾਂ ਮੈਂਬਰ ਲਿਬਰਲ ਪਾਰਟੀ ਦੇ ਨਾਲ ਜੁੜਿਆ, ਅਤੇ ਸੋ ਤਕਰੀਬਨ 4 ਗੁਣਾ ਵਾਧਾ ਹੋ ਗਿਆ ਉਸ ਨੰਬਰ ਦੇ ਵਿੱਚ। ਅਸੀਂ ਕੱਲ੍ਹ ਦੇਖੋ ਗੱਲ ਇੱਕ ਵੀ ਇਹ ਵੀ ਕਰਦੇ ਸੀ, ਕਿਉਂਕਿ ਕੱਲ੍ਹ ਜਿਹੜੇ $3.5 ਲੱਖ ਦੀ ਫੀਸ ਦੇ ਵਿੱਚੋਂ ਜਿਹੜੀ ਐਂਟਰੀ ਫੀਸ ਸੀ $50,000 ਦੀ ਰਿਫੰਡੇਬਲ ਫੀਸ, ਫਿਰ ਜਿਹੜੀ ਕੱਲ੍ਹ ਪੈਸੇ ਦੇਣੇ ਸੀ ਉਹ $50,000 ਦੀ ਨੋਨ ਰਿਫੰਡੇਬਲ ਵਾਲਾ ਜਿਹੜਾ ਸਿਲਸਿਲਾ ਲੰਘੇ ਕੱਲ੍ਹ ਤੋਂ ਸ਼ੁਰੂ ਹੋਇਆ। ਵੀ ਹੁਣ ਦੇਖਣਾ ਹੋਏਗਾ ਵੀ ਕਿਹੜੇ ਕਿਹੜੇ ਕੈਂਡੀਡੇਟਸ ਹੋਣਗੇ ਜਿਹੜੇ ਹੁਣ ਰੇਸ 'ਚੋਂ ਲਾਂਭੇ ਹੋਈ ਜਾਂਦੇ ਨੇ। ਸੋ ਵਾਸੂ ਜੀ, ਜਿਹੜੇ ਹਾਇਮੀ ਬਟੀਸਟ, ਉਹਨਾਂ ਨੇ ਕੱਲ੍ਹ ਕਹਿ ਦਿੱਤਾ ਕਿ ਜੀ ਉਹ ਹੁਣ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਤੋਂ ਪਾਸੇ ਹੱਟਦੇ ਪਏ ਨੇ, ਅਤੇ ਉਹਨਾਂ ਨੇ ਵੀ ਮਾਰਕ ਕਾਰਨੀ ਨੂੰ ਐਂਡੋਰਸ ਕਰ ਦਿੱਤਾ।
ਬਿਲਕੁਲ, ਅਤੇ ਰੂਬੀ ਢੱਲਾ ਨੇ ਜਿਵੇਂ ਚੰਦਰਾ ਆਰਿਆ ਦੇ ਸਪੋਰਟਰਸ ਨੂੰ ਕਿਹਾ ਸੀ ਮੇਰੇ ਵੱਲ ਆ ਜਾਓ, ਉਦਾਂ ਉਹਨਾਂ ਨੇ ਹਾਇਮੀ ਬਟੀਸਟ ਦੀ ਵੀ ਤਾਰੀਫ ਕਰਕੇ ਅਤੇ ਉਹਨਾਂ ਦੇ ਸਮਰਥਕਾਂ ਨੂੰ ਵੀ ਕਿਹਾ ਵੀ ਤੁਸੀਂ ਮੇਰੀ ਕੈਂਪੇਨ ਵਿੱਚ ਸ਼ਾਮਲ ਹੋਵੋ, ਰੂਬੀ ਢੱਲਾ ਨੂੰ ਅਗਲਾ ਪ੍ਰਧਾਨ ਮੰਤਰੀ ਬਣਾ ਦਿਓ।
ਅਗਲਾ ਨੋਨ ਰਿਫੰਡੇਬਲ ਡਿਪੋਜ਼ਿਟ, ਇਹਨਾਂ ਜਿਹੜੇ ਹੁਣ ਬਚੇ ਬਾਕੀ 5 ਕੈਂਡੀਡੇਟ ਨੇ, ਉਹ ਡਿਊ ਹੈਗਾ $7 ਫਰਵਰੀ ਨੂੰ। ਸੋ ਹੁਣ $7 ਫਰਵਰੀ ਨੂੰ $125,000 ਦੀ ਉਹ ਡਿਪੋਜ਼ਿਟ ਤੋਂ ਚੱਲਦਾ, ਕਿਹੜਾ ਕੈਂਡੀਡੇਟ ਕਹਿੰਦਾ ਵੀ ਰਹਿਣ ਹੀ ਦਈਏ, ਚਾਂਸ ਤਾਂ ਆਪਣੇ ਕੋਈ ਹੈ ਨਹੀਂ, ਅਤੇ ਉਹ ਇੰਡੋਰਸ ਕਿਹਨੂੰ ਕਰਦੇ ਨੇ ਉਹ ਦੇਖਣਾ ਹੋਏਗਾ 7 ਫਰਵਰੀ, ਅਤੇ ਫਿਰ ਉਸ ਤੋਂ ਮਗਰੋਂ ਜਿਹੜਾ ਅਖੀਰਲਾ ਜਿਹੜੀ ਕਿਸ਼ਤ ਅਦਾ ਕਰਨੀ ਫੀਸ ਦੀ, ਉਹ ਵੀ $125,000 ਆ, ਦੈਟ ਇਜ਼ ਔਨ 17th ਫਰਵਰੀ। ਸੋ ਉਦੋਂ ਤੱਕ ਜਾ ਕੇ ਕਲੀਅਰ ਹੋ ਜਾਣਾ ਰੇਸ ਇਹ, ਮੋਸਟ ਲਾਈਕਲੀ ਵਾਸੂ ਜੀ 3 ਵਿਅਕਤੀਆਂ ਦੇ ਵਿੱਚ ਹੀ ਨੈਰੋ ਡਾਊਨ ਹੋਣ ਦੇ ਚਾਂਸਿਸ ਹੈਗੇ ਨੇ, ਬਾਕੀ ਯੂ ਨੈਵਰ ਨੋ। ਫਰੰਟ ਰਨਰ ਉਹਨਾਂ ਦੇ ਵਿੱਚੋਂ 2 ਹੀ ਮੰਨੇ ਜਾ ਰਹੇ ਨੇ, ਮਾਰਕ ਕਾਰਨੀ ਐਂਡ ਕ੍ਰਿਸਟੀਆ ਫ੍ਰੀਲੈਂਡ, ਅਤੇ ਮਾਰਕ ਕਾਰਨੀ ਲੀਡ ਕਰ ਰਹੇ ਨੇ ਬਾਏ ਅ ਵੈਰੀ ਸਟਰੋਂਗ ਮਾਰਜਨ, ਜੋ ਸਰਵੇਖਣ ਵਗੈਰਾ ਜਿਤਾ ਰਹੇ ਨੇ ਕਿ ਉਹਨਾਂ ਦੇ ਲੀਡਰ ਬਣਨ ਦੇ ਕਾਫੀ ਸਟਰੋਂਗ ਚਾਂਸਿਸ ਹੈਗੇ।
ਐਂਡ ਮੀਨਵਾਈਲ ਕੰਜ਼ਰਵੇਟਿਵ ਪਾਰਟੀ ਵੱਲੋਂ ਦੱਸਿਆ ਜਾ ਰਿਹਾ ਕਿ ਪਿਛਲੇ ਸਾਲ ਉਹਨਾਂ ਨੇ $41.7 million ਫੰਡ ਰੇਜ਼ ਕੀਤੇ ਨੇ, ਵਿਚ ਇਜ਼ ਰੈਕਰਡ ਬਾਏ ਅ ਹਿਊਜ ਮਾਰਜਨ, ਨਵੇਂ ਰਿਕਾਰਡ ਬਣ ਗਏ, $41.7 million ਇੱਕ ਸਾਲ ਦੇ ਵਿੱਚ ਕੰਜ਼ਰਵੇਟਿਵ ਨੇ, ਤੇ ਇਹਦੇ ਵਿੱਚੋਂ ਦੱਸ ਰਹੇ ਨੇ ਕਿ $12.8 million ਅਖੀਰਲੇ 4 ਮਹੀਨਿਆਂ ਵਿੱਚ ਹੀ ਫੰਡ ਰੇਜ਼ ਕੀਤੇ, ਤੇ ਸਿਰਫ ਦਸੰਬਰ ਦੇ ਵਿੱਚ $7.6 million ਉਹਨਾਂ ਨੇ ਫੰਡ ਰੇਜ਼ ਕੀਤੇ ਨੇ, ਡਿਸਪਾਈਟ ਦ ਕੈਨੇਡਾ ਪੋਸਟ ਸਟ੍ਰਾਈਕ, ਬਹੁਤ ਸਾਰੀਆਂ ਡੋਨੇਸ਼ਨ ਜਿਹੜੀਆਂ ਨੇ ਉਹ ਡਾਕ ਰਾਹੀਂ ਆਉਂਦੀਆਂ ਨੇ। ਸੋ ਇਹਨਾਂ ਨੇ 41.7 million ਫੰਡ ਰੇਜ਼ ਕੀਤੇ। ਸੋ ਜਿਹੜੇ ਅਖੀਰਲੇ 4 ਮਹੀਨੇ ਜਦੋਂ ਸਭ ਤੋਂ ਜ਼ਿਆਦਾ ਖਲਾਰਾ ਪਿਆ ਹੋਇਆ ਸੀ ਪਾਰਲੀਮੈਂਟ ਵਾਲਾ, ਸੋ ਫਿਲੀ ਬਸਟਰ ਚੱਲ ਰਿਹਾ ਸੀ ਲਿਬਰਲ ਪਾਰਟੀ ਦੇ ਵਿੱਚ, ਜਸਟਿਨ ਟਰੂਡੋ ਤੋਂ ਅਸਤੀਫਾ ਮੰਗ ਰਹੇ ਸੀ ਆਪਣੇ ਹੀ ਕੁਝ MPs, ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ $12.7 million ਫੰਡ ਰੇਜ਼ ਕੀਤੇ ਨੇ।
ਪਰ ਹੁਣ ਜਦੋਂ ਦੇ ਵਾਸਤੇ ਜੀ ਜਸਟਿਨ ਟਰੂਡੋ ਨੇ ਐਲਾਨ ਕਰ ਦਿੱਤਾ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਤੋਂ, ਪ੍ਰਾਈਮ ਮਿਨਿਸਟਰਸ਼ਿਪ ਤੋਂ ਲਾਂਭੇ ਹੋ ਜਾਣਗੇ, ਨਵਾਂ ਲੀਡਰ ਚੁਣ ਲਓ, ਜਦੋਂ ਦੇ ਮਾਰਕ ਕਾਰਨੀ ਸੀਨ 'ਤੇ ਆਏ ਨੇ, ਉਹਨਾਂ ਦੀ ਪ੍ਰੋਮੀਨੈਂਸ ਵੱਧਦੀ ਪਈ ਆ, ਜਿਹੜੀ ਕੁਝ ਸਪੋਰਟ ਹੈਗੀ ਹੈ ਕੰਜ਼ਰਵੇਟਿਵ ਦੀ ਉਹਨੂੰ ਖੋਰਾ ਜ਼ਰੂਰ ਲੱਗਾ, ਅਤੇ ਲਿਬਰਲਸ ਵਾਸਤੇ ਓਪੀਨੀਅਨ ਪੋਲਸ ਦੇ ਵਿੱਚ ਹੁਣ ਜਿਹੜੇ ਵੋਟਰਸ ਕੁਝ ਲਿਬਰਲਸ ਤੋਂ ਨਿਰਾਸ਼ ਹੋ ਕੇ ਪਾਸਾ ਵੱਟ ਗਏ ਸੀ, ਉਹ ਹੁਣ ਦੁਬਾਰਾ ਲਿਬਰਲ ਟੈਂਟ ਦੇ ਵਿੱਚ ਆਉਣੇ ਸ਼ੁਰੂ ਹੁੰਦੇ ਪ੍ਰਤੀਤ ਹੋ ਰਹੇ ਨੇ। ਇਹ ਜਿਹੜਾ ਰੁਝਾਨ ਆ, ਇਹ ਹੁਣ ਦੇਖਣਾ ਹੋਏਗਾ ਜਦੋਂ ਲਿਬਰਲ ਪਾਰਟੀ ਦਾ ਲੀਡਰ ਬਣ ਜਾਂਦਾ, ਜਦੋਂ 9 ਮਾਰਚ ਤੋਂ ਬਾਅਦ ਇਹ ਸਥਿਤੀ ਕਿਹੋ ਜਿਹੀ ਰਹਿੰਦੀ ਆ, ਇਟ ਕੁਡ ਬੀ ਵੈਰੀ ਇੰਟਰਸਟਿੰਗ।
ਲਿਬਰਲਸ ਨੇ ਵਿਜੇ ਜੀ ਪਤਾ ਹੀ ਬੜਾ ਵਧੀਆ ਖੇਡਿਆ।
ਹਾਂ,
ਉਹ ਕਹਿੰਦੇ ਤੁਹਾਨੂੰ ਜਸਟਿਨ ਟਰੂਡੋ ਨਹੀਂ ਪਸੰਦ, ਆਲੋ ਹਟਾ ਤੇ
ਪਾਸੇ,
ਤੁਹਾਨੂੰ ਕਾਰਬਨ ਟੈਕਸ ਨਹੀਂ ਪਸੰਦ, ਕਾਰਬਨ ਟੈਕਸ ਇਲੈਕਸ਼ਨ ਕਰਾਉਣਾ, ਅਸੀਂ ਹਟਾ ਹੀ ਦੇਣਾ
ਕੈਪੀਟਲ ਗੇਨਸ ਟੈਕਸ ਨਹੀਂ ਪਸੰਦ,
ਤੁਸੀਂ ਚਿੱਠੀ ਲਿਖਦੇ ਸੀ ਆਲੋ ਹਟਾ ਤਾ, ਆ ਜਾਓ ਮੁੱਦੇ ਜਿਹੜੇ ਤੁਹਾਨੂੰ, ਜਿਹੜੇ ਤੁਸੀਂ ਜਿਹੜੀ ਚੀਜ਼ ਨੂੰ ਮੁੱਦਾ ਬਣਾਓਗੇ ਅਸੀਂ ਉਹ ਮੁੱਦਾ ਹੀ ਹਟਾ ਦੇਣਾ, ਹੁਣ ਇਲੈਕਸ਼ਨ ਕਦ ਤੇ ਲੜੋਗੇ।
ਵਾਸੂ ਜੀ ਇੱਕੋ ਗੱਲ ਸੀ ਨਾ, ਕਹਿੰਦੇ ਕਿ ਮੈਨੂੰ ਉਸ ਫਾਈਟਰ ਤੋਂ ਡਰ ਨਹੀਂ ਲੱਗਦਾ ਜਿਹਨੂੰ 1000 ਕਿੱਕਸ ਆਉਂਦੀਆਂ ਨੇ, ਮੈਨੂੰ ਕਹਿੰਦੇ ਉਸ ਫਾਈਟਰ ਤੋਂ ਡਰ ਲੱਗਦਾ ਜਿਹਨੇ 1 ਕਿੱਕ ਦੀ ਪ੍ਰੈਕਟਿਸ 1000 ਵਾਰ ਕੀਤੀ ਹੋਈ ਆ। ਪੀਅਰ ਪੋਲੀਐਵ ਨੇ ਜਸਟਿਨ ਟਰੂਡੋ ਤੇ ਨਿਸ਼ਾਨਾ ਸਾਧਨਾ, ਕਾਰਬਨ ਟੈਕਸ ਤੇ ਨਿਸ਼ਾਨਾ ਸਾਧਨਾ, ਫਿਰ ਕੈਪੀਟਲ ਗੇਨਸ ਟੈਕਸ ਨੂੰ ਨਿਸ਼ਾਨੇ ਤੇ ਰੱਖਣਾ, ਇਹਦੀ ਪ੍ਰੈਕਟਿਸ ਬੜੀ ਕਰ ਲਈ ਸੀ, ਤੇ ਉਹ ਜਿਹੜੀਆਂ ਸਾਰੇ ਉਹਨਾਂ ਦੇ ਜਿਹੜੇ ਬਿਲਕੁਲ ਵੀ ਕਹਿੰਦੇ ਨੇ ਸਿੱਧੇ ਨਿਸ਼ਾਨੇ ਲੱਗਦੇ ਸੀ ਜਾ ਕੇ ਗੱਲਾਂ ਦੇ, ਉਹ ਸਾਰੇ ਹੀ ਹੁਣ ਜਿਹੜੇ ਟਾਰਗੇਟਸ ਨੇ ਉਹ ਹੁਣ ਮਨਫੀ ਹੋ ਜਾਣੇ ਨੇ। ਸੋ ਇਸ ਕਰਕੇ ਕੰਜ਼ਰਵੇਟਿਵਸ ਵਾਸਤੇ ਆਪਾਂ ਜਿਹੜੀ ਗੱਲ ਪਹਿਲਾਂ ਕਰਦੇ ਰਹੇ ਸੀ ਵੀ ਕਿਤੇ ਇੱਦਾਂ ਨਾ ਹੋਵੇ ਵੀ ਕੰਜ਼ਰਵੇਟਿਵ ਕਿਤੇ ਸਮੇਂ ਤੋਂ ਬਹੁਤ ਪਹਿਲਾਂ ਤਾਂ ਨਹੀਂ ਪੀਕ ਕਰਦੇ ਪਏ, ਉਹ ਜਿਹੜੀ ਗੱਲ ਹੈ ਹੁਣ ਉਹਦਾ ਟੈਸਟ ਆ ਉਹ ਆਉਂਦੇ ਮਹੀਨਿਆਂ 'ਚ ਹੋਏਗਾ।
ਯਾ, ਸੋ ਜਿਹੜੀ ਕੰਜ਼ਰਵੇਟਿਵ ਕੈਂਪੇਨ ਆ ਇਟ ਸੀਮਸ ਟੂ ਬੀ ਸਲੋਇੰਗ ਡਾਊਨ ਅ ਲਿਟਲ ਬਿਟ, ਸਟੈਗਨੇਟ ਥੋੜ੍ਹੀ ਜਿਹੀ ਕਰ ਰਹੀ ਹੈ, ਗੱਲਾਂ ਉਹਨਾਂ ਥੋੜ੍ਹੀਆਂ ਪੁਰਾਣੀਆਂ ਹੋ ਗਈਆਂ, ਦੇ ਨੀਡ ਸਮਥਿੰਗ ਫਰੈਸ਼।
ਹਾਂਜੀ ਹਾਂਜੀ,
ਕਿਉਂਕਿ ਅੱਜ ਕੱਲ੍ਹ ਫਰੈਸ਼ ਮਾਲ ਵਿਕਦਾ,
ਬਿਲਕੁਲ,
ਸੋਸ਼ਲ ਮੀਡੀਆ ਦਾ ਜ਼ਮਾਨਾ, ਜਿਹੜਾ ਅਟੈਂਸ਼ਨ ਸਪੈਨ ਆ ਕੈਨੇਡੀਅਨਸ ਦਾ ਬੜਾ ਘੱਟ ਆ,
ਬਿਲਕੁਲ,
ਜਿਵੇਂ ਗਾਣੇ ਪਹਿਲਾਂ ਹੁੰਦਾ ਸੀ ਵੀ 6-6 ਮਹੀਨੇ ਬੰਦਾ ਇੱਕੋ ਹੀ ਗਾਣਾ ਸੁਣਦਾ ਸੀ,
ਸਹੀ ਗੱਲ ਆ,
ਹੁਣ ਉਹ ਗਾਣਾ ਹਫ਼ਤੇ ਦੇ ਵਿੱਚ ਪੁਰਾਣਾ ਹੋ ਜਾਂਦਾ।
ਬਸੋ ਜੀ, ਜਿੰਨੀ ਦੇਰ ਪਹਿਲਾਂ ਗਾਣੇ ਦਾ ਸ਼ੁਰੂ 'ਚ ਮਿਊਜ਼ਿਕ ਚੱਲਦਾ ਰਹਿੰਦਾ ਸੀ ਉਨੀ ਦੇਰ 'ਚ ਪੂਰਾ ਗਾਣਾ ਮੁੱਕ ਜਾਂਦਾ,
ਬਿਲਕੁਲ। ਸੋ ਅੱਜ ਕੱਲ੍ਹ ਡਿਪੈਂਡ ਕਰਦਾ ਜੀ ਕਿ ਟਿਕਟੋਕ ਤੇ ਇੰਸਟਾਗ੍ਰਾਮ ਦੀਆਂ ਰੀਲਸ ਦੇ ਪਿੱਛੇ ਕਿਹੜੇ ਗਾਣੇ ਚੱਲਦੇ ਨੇ, ਉਹ ਹਿੱਟ ਨੇ।
ਪਹਿਲਾਂ ਤਾਂ 1.5 ਮਿੰਟ ਤੁਰੂ ਹੀ ਕਰੀ ਜਾਂਦੇ
ਸੀ, ਤੇ ਉਸੇ ਤਰ੍ਹਾਂ ਜਿਹੜੇ ਪੋਲੀਟੀਕਲ ਪ੍ਰੋਮਿਸਿਸ ਵੀ ਨੇ ਉਹ ਵੀ ਹੁਣ ਫਰੈਸ਼ ਫਰੈਸ਼ ਚਾਹੀਦਾ, ਨਵਾਂ ਮਾਲ ਲੈ ਕੇ ਆਓ।
ਹਾਂ, ਸਹੀ ਗੱਲ ਆ,
ਤੇ ਹੁਣ ਜਿਹੜਾ ਪੁਰਾਣੇ ਮਾਲ ਤੇ ਪਾਣੀ ਦਾ ਛਿੱਟਾ ਮਾਰ ਕੇ ਕੰਮ ਨਹੀਂ ਚੱਲਣਾ,
ਉਹ ਨਹੀਂ ਚੱਲਣਾ,
ਯਾ ਨਵਾਂ ਮਾਲ ਲੈ ਕੇ,
ਨਵਾਂ ਮਾਲ ਚਾਹੀਦਾ।
ਸੋ ਉਹਦੇ ਵਾਸਤੇ ਹੁਣ ਇਧਰੋਂ ਲਿਬਰਲਸ ਨਵਾਂ ਮਾਲ ਲੈ ਕੇ ਆ ਰਹੇ ਨੇ, ਇਹਨਾਂ ਦੀ ਲੀਡਰਸ਼ਿਪ ਰੇਸ ਚੱਲ ਰਹੀ, ਇਹਨਾਂ ਨੇ ਡਿਸਪਲੇ ਤੇ ਲਾਇਆ ਹੋਇਆ, ਦੱਸੋ ਕੀ ਚਾਹੀਦਾ, ਮਾਰਕਾ ਨਹੀਂ ਚਾਹੀਦਾ, ਹੈਗਾ ਹੈ, ਕ੍ਰਿਸਟੀਆ ਫ੍ਰੀਲੈਂਡ ਚਾਹੀਦੀ ਹੈਗੀ ਹੈ,
ਜਿਹੜੇ ਨੂੰ ਨਹੀਂ ਚਾਹੀਦੇ ਉਹ ਜਾ ਰਹੇ ਨੇ,
ਜਾ ਰਹੇ ਨੇ। ਸੋ ਉਹਨਾਂ ਨੇ ਡਿਸਪਲੇ ਤੇ ਲਾਤਾ ਨਵਾਂ ਮਾਲ, ਤੇ ਹੁਣ ਇਧਰੋਂ ਕੰਜ਼ਰਵੇਟਿਵਸ ਨੂੰ, ਪੀਅਰ ਪੋਲੀਐਵ ਨੂੰ ਕੋਈ ਸੋਚਣਾ ਪੈਣਾ, ਦੇ ਹੈਵ ਟੂ ਕਮ ਅਪ ਵਿਦ ਸਮਥਿੰਗ ਨਿਊ,
ਰਾਈਟ,
ਕੀਪ ਦ ਕੈਂਪੇਨ ਅਲਾਈਵ ਐਂਡ ਕਿਕਿੰਗ,
ਬਿਲਕੁਲ,
ਕਿਕਿੰਗ ਪਨ ਇੰਟੈਂਡਡ।
ਬਸੋ ਜੀ, ਜਗਮੀਤ ਸਿੰਘ ਨੇ ਕੱਲ੍ਹ ਓਨਟੇਰੀਓ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ, ਯੂਨੀਅਨ ਵਰਕਰ ਸੀਗੇ, ਯੂਨਾਈਟਿਡ ਸਟੀਲ ਵਰਕਰਸ ਦੇ ਜਿਹੜੇ ਕਾਮੇ ਉਹਨਾਂ ਦੇ ਨਾਲ ਖੜੇ ਸਨ, ਉੱਥੇ ਇੱਕ ਤਾਂ ਉਹਨਾਂ ਨੇ ਅਨਾਊਂਸ ਕੀਤਾ ਵੀ NDP ਦੀ ਹੋਏਗੀ ਬਾਏ ਕੈਨੇਡੀਅਨ ਪੋਲਿਸੀ, ਮਤਲਬ ਬਾਏ ਕੈਨੇਡੀਅਨ, ਹਾਂ, ਕੈਨੇਡੀਅਨ ਨੂੰ ਖਰੀਦੋ ਕਿ ਕੈਨੇਡੀਅਨ ਸਮਾਨ ਖਰੀਦੋ, ਕਿਉਂਕਿ ਜਿਸ ਹਿਸਾਬ ਨਾਲ ਬੈਨੀਫਿਟ ਵੰਡਣ ਦੀ ਗੱਲ ਕਰਦੇ ਨੇ ਕਈ ਵਾਰ, ਤੇ ਉਹ ਇਹ ਲੱਗਦਾ ਵੀ ਵੋਟ ਬਾਇੰਗ ਹੋ ਰਹੀ ਆ, ਵੀ ਕੈਨੇਡੀਅਨਸ ਨੂੰ ਖਰੀਦਣ ਦੀ ਗੱਲ ਹੋ ਰਹੀ ਹੈ,
ਲਾਈਕ ਬਾਏ ਕੈਨੇਡੀਅਨਸ ਪਾਲਿਸੀ।
ਹਾਂ, ਸੋ ਇਹਨਾਂ ਦਾ ਕੱਲ੍ਹ ਇਹ ਕਹਿਣਾ ਸੀ ਵੀ ਅਸੀਂ ਕੈਨੇਡਾ ਦੇ ਵਿੱਚ ਬਣੀਆਂ ਚੀਜ਼ਾਂ ਕੈਨੇਡੀਅਨ ਕੰਪਨੀਆਂ ਨੂੰ ਕਿਵੇਂ ਹੋਰ ਜ਼ਿਆਦਾ ਸਮਰਥਨ ਦੇ ਸਕਦੇ ਹਾਂ, ਉਹਦੇ ਲਈ NDP ਦਾ ਪਲਾਨ ਆ, ਯੋਜਨਾ ਕੀ ਆ, ਕਿ ਜੀ ਸਰਕਾਰ ਜਿਹੜੇ ਵੀ ਕੋਈ ਸਰਕਾਰੀ ਕੰਟਰੈਕਟਸ ਨੇ ਉਹਦੇ ਵਿੱਚੋਂ ਜੇ ਟੈਰਿਫ ਲੱਗਦੇ ਨੇ ਤਾਂ ਅਮਰੀਕਨ ਕੰਪਨੀਆਂ ਨੂੰ ਬਿਲਕੁਲ ਬਾਹਰ ਕਰ ਦਿਓ, ਬੈਨ ਕਰ ਦਿਓ, ਉਹ ਸਾਡੇ ਸਰਕਾਰੀ ਕੰਟਰੈਕਟਸ ਦੇ ਵਿੱਚ ਆਪਣਾ ਕੋਈ ਬਿਡਿੰਗ ਹੀ ਨਾ ਕਰ ਸਕਣ। ਪਰ ਚੱਕਰ ਤਾਂ ਇਹ ਨਾ ਵਾਸੂ ਜੀ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ, ਜਿੰਨਾ ਵੀ ਹੁਣ ਦਾਰੋ ਮਦਾਰ ਬੋਲਬਾਲਾ ਹੈ ਸਾਰਾ ਟੈਕਨੋਲੋਜੀ ਦਾ, ਟੈਕਨੋਲੋਜੀ ਵਾਲੀਆਂ ਸਾਰੀਆਂ ਕੰਪਨੀਆਂ, ਮੋਸਟ ਆਫ ਦੈਮ, ਭਾਵੇਂ ਮਾਈਕਰੋਸੋਫਟ ਹੋਵੇ, ਐਪਲ ਹੋਵੇ, ਜਾਂ ਫਿਰ ਐਮਾਜ਼ੋਨ ਹੋਵੇ, ਗੂਗਲ ਹੋਵੇ, ਜਿਹੜੇ ਬਾਕੀ ਦੇ ਹੋਰ ਸੋਫਟਵੇਅਰ, ਓਰੇਕਲ ਵਰਗੀਆਂ ਕੰਪਨੀਆਂ, ਸਰਕਾਰ ਦੀ ਬੜੀ ਚਹੇਤੀ ਰਹੀ ਹੈ ਕੰਪਨੀ, ਇੱਕ ਆਪਣੀ IBM, IBM ਵਾਲਿਆਂ ਨੂੰ ਇਹੋ ਜਿਹੇ ਠੇਕੇ ਦਿੱਤੇ ਪਿਛਲੇ ਸਾਲਾਂ 'ਚ ਕਿ ਗੱਲਾਂ ਹੀ ਛੱਡੋ। ਸੋ ਉਹਨਾਂ ਨੂੰ ਜੇ ਤੁਸੀਂ ਮਨਫੀ ਕਰ ਦਿਓਗੇ ਤਾਂ ਫਿਰ ਉਹਦਾ ਸਬਸਟੀਚਿਊਟ ਕਿੱਥੋਂ ਲੈਣਾ। ਚਲੋ ਖੈਰ, ਇਹ ਗੱਲ ਉਹਨਾਂ ਨੇ ਕੀਤੀ ਕਿ ਜੀ ਟਰੰਪ ਦੇ ਟੈਰਿਫ ਦੇ ਚੱਲਦੇ ਆਪਾਂ US ਕੰਪਨੀਆਂ ਨੂੰ ਬੈਨ ਕਰ ਦਈਏ, ਇਹ ਸਾਡੀ ਸਰਕਾਰ ਨੂੰ ਤਜਵੀਜ਼ ਆ। ਪਰ ਨਾਲ ਵਾਸੂ ਜੀ, ਜਗਮੀਤ ਸਿੰਘ ਨੇ ਜਿਹੜੀ ਪਿਛਲੇ 10 ਦਿਨਾਂ ਦੇ ਵਿੱਚ ਫਲਿੱਪ ਫਲੋਪ ਵਾਰ ਵਾਰ ਕੀਤੇ, ਪਹਿਲਾਂ ਕਹਿੰਦੇ ਰਹੇ ਕਿ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਨਹੀਂ ਹੋਣੇ ਚਾਹੀਦੇ, ਇਹ ਆਪਾਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ, ਪਿਛਲੇ ਮਹੀਨੇ ਤੋਂ ਜਦੋਂ ਤੋਂ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫਾ ਦਿੱਤਾ ਸੀ, ਪਹਿਲਾਂ ਇਹਨਾਂ ਨੇ ਗੱਲ ਕਹੀ ਸੀ ਕਿ ਜਸਟਿਨ ਟਰੂਡੋ ਹੈਜ਼ ਟੂ ਗੋ,
ਉਸ ਤੋਂ ਵੀ ਇੱਕ ਮਹੀਨਾ ਪਹਿਲਾਂ ਪਿੱਛੇ
ਜਾ ਸਤੰਬਰ ਹੀ ਚੱਲੋ ਫਿਰ
ਜਦੋਂ ਇਹਨਾਂ ਨੇ ਜਿਹੜੀ ਇੱਕ ਨਾਟਕੀ ਤਰੀਕੇ ਨਾਲ ਵੀਡੀਓ ਬਣਾਈ ਸੀ ਕਹਿੰਦੇ ਆ ਲਓ ਜੀ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਪਾੜ ਕੇ ਸੁੱਟ ਦਿੱਤਾ,
ਦੈਟ ਵਾਸ ਸੈਪਟੈਂਬਰ 4th ਆਫ ਲਾਸਟ ਈਅਰ,
ਬਿਲਕੁਲ ਸੋ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ।
ਹਾਂ
ਸੋ ਇਹਨਾਂ ਨੇ ਕਿਹਾ ਵੀ ਹੁਣ ਸਾਡਾ ਜਿਹੜਾ ਅਗਰੀਮੈਂਟ ਖਤਮ, ਸਰਕਾਰ ਡਿੱਗੀ ਕਿ ਡਿੱਗੀ ਲਓ ਵੀ, ਹੁਣ ਤਾਂ ਵੀ ਅਸੀਂ ਕੇਸ ਬਾਏ ਕੇਸ ਬੇਸਿਸ ਦੇਖਣਾ ਬਿਲ ਟੂ ਬਿਲ, ਵੀ ਸਾਨੂੰ ਜਿਹੜੀ ਗੱਲ ਚੰਗੀ ਲੱਗੇਗੀ ਤਾਂ ਹੀ ਸਪੋਰਟ ਕਰਾਂਗੇ, ਹੁਣ ਅਗਰੀਮੈਂਟ ਕੋਈ ਨਹੀਂ, ਗਰੰਟੀ ਕੋਈ ਨਹੀਂ, ਗਰੰਟੀ ਖਤਮ।
ਉਹ ਵਾਲਾ ਅਗਰੀਮੈਂਟ ਟੀਅਰ ਆਫ ਕਰਨ ਦਾ ਰੀਜ਼ਨ ਇੱਕ ਇਹ ਸੀ ਕਿ 10 ਦਿਨਾਂ ਮਗਰੋਂ ਇੱਥੇ ਬਾਏ ਇਲੈਕਸ਼ਨ ਹੋਣੇ ਸੀ ਦੋ, ਇੱਕ ਸੀਟ 'ਤੇ ਮੈਨੀਟੋਬਾ ਦੇ ਵਿੱਚ ਇਲੈਕਸ਼ਨ ਹੋਣਾ ਸੀ, ਉੱਥੋਂ ਸਰਵੇਖਣ ਇਹ ਕਹਿਣ ਲੱਗ ਪਏ ਸੀ ਲੋਕਾਂ ਨੂੰ ਇੰਝ ਪ੍ਰਤੀਤ ਹੋਣ ਲੱਗ ਗਿਆ ਸੀ ਕਿ NDP ਨੂੰ ਪਾਈ ਵੋਟ ਵੀ ਅਸਲ ਦੇ ਵਿੱਚ ਲਿਬਰਲ ਨੂੰ ਪਾਈ ਵੋਟ ਹੈ, ਫਾਇਦਾ ਕੀ ਆ। ਉਹ ਤੋਂ 10 ਦਿਨ ਪਹਿਲਾਂ ਉਸ ਸੀਟ ਨੂੰ ਮਜ਼ਬੂਤ ਰੱਖਣ ਲਈ, ਉਸ ਸੀਟ ਨੂੰ ਕਹਿ ਲਓ ਕਿ ਹੋਰ ਸੋਲੀਡੀਫਾਈ ਕਰਨ ਲਈ, ਜਗਮੀਤ ਸਿੰਘ ਨੇ ਐਟ ਦ ਬਿਗਨਿੰਗ ਆਫ ਸੈਪਟੈਂਬਰ ਉਹ ਕੌਨਫੀਡੈਂਸ ਇਨ ਸਪਲਾਈ ਆਫ ਅਗਰੀਮੈਂਟ ਉਹਨੂੰ ਰਿਪ ਪਾਰਟ ਕਰ ਦਿੱਤਾ, ਅਤੇ ਫਿਰ ਕਹਿੰਦੇ ਬਸ ਹੁਣ ਜੀ ਸਰਕਾਰ ਡਿੱਗੀ ਲਓ। ਅੱਛਾ, ਕਿਉਂਕਿ ਉਹ ਸੀਟ ਬਚਾਉਣੀ ਇਸ ਕਰਕੇ ਬੜੀ ਜ਼ਰੂਰੀ ਸੀ ਜਗਮੀਤ ਸਿੰਘ ਲਈ, ਜੇ ਕਿਤੇ ਕਿਉਂਕਿ ਉਹ NDP ਦੀ ਸੀਗੀ ਸੇਫ ਸੀਟ, ਜੇ ਉਹ ਵਾਲੀ ਸੀਟ ਹਾਰ ਜਾਂਦੇ ਜਗਮੀਤ ਸਿੰਘ ਦੀ ਆਪਣੀ ਪਾਰਟੀ ਦੀ ਲੀਡਰਸ਼ਿਪ ਦੇ ਉੱਪਰ ਸਵਾਲੀਆ ਨਿਸ਼ਾਨ ਲੱਗਣ ਲੱਗ ਜਾਣੇ ਸੀ, ਜਿੱਦਾਂ ਦੇ ਸਵਾਲੀਆ ਨਿਸ਼ਾਨ ਜਸਟਿਨ ਟਰੂਡੋ ਦੀ ਲੀਡਰਸ਼ਿਪ 'ਤੇ ਲੱਗਣ ਲੱਗ ਪਏ ਸੀ ਜਦੋਂ ਪਿਛਲੇ ਸਾਲ ਸਮਰ ਦੇ ਵਿੱਚ ਟੋਰੋਂਟੋ ਸੇਂਟ ਪੌਲਸ ਵਾਲੀ ਸੇਫ ਸੀਟ ਹਾਰੇ ਸੀ। ਸੋ ਉਸ ਤੋਂ ਬਾਅਦ ਜਦੋਂ ਜਦੋਂ ਵੀ ਸਰਕਾਰ ਨੂੰ ਡੇਗਣ ਵਾਸਤੇ ਮਤੇ ਵਿਰੋਧੀ ਧਿਰਾਂ ਵੱਲੋਂ ਲਿਆਉਂਦੇ ਜਾਂਦੇ ਰਹੇ, ਜਿਹਦੇ ਵਿੱਚੋਂ ਇੱਕ ਮਤਾ ਜਗਮੀਤ ਸਿੰਘ ਦੇ ਆਪਣੇ ਸ਼ਬਦਾਂ ਦੀ ਵਰਤੋਂ ਕਰਕੇ ਕੰਜ਼ਰਵੇਟਿਵਸ ਨੇ ਪੇਸ਼ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਬਾਰੇ ਆਹ ਗੱਲ ਕਹੀ ਵੀ ਇਹ ਸਰਕਾਰ ਲੋਕਾਂ ਦਾ ਹਿੱਤ ਨਹੀਂ ਪੂਰਦੀ, ਮੈਨੂੰ ਐਗਜੈਕਟ ਵਰਡਿੰਗ ਨਹੀਂ ਯਾਦ, ਪਰ ਖਤਮ ਇੱਥੇ ਕੀਤਾ ਕੰਜ਼ਰਵੇਟਿਵਸ ਦਾ ਮਤਾ ਕਿ ਅਸੀਂ ਜਗਮੀਤ ਸਿੰਘ ਦੇ ਇਹਨਾਂ ਬੋਲਾਂ ਦੇ ਨਾਲ ਸਹਿਮਤ ਹਾਂ ਅਤੇ ਤੁਸੀਂ ਹੁਣ ਇਹਦੇ ਹੱਕ ਵਿੱਚ ਵੋਟ ਪਾਓ। ਸੋ ਆਪਣੇ ਸ਼ਬਦਾਂ ਦੇ ਖਿਲਾਫ਼ ਵੀ ਜਗਮੀਤ ਸਿੰਘ ਨੇ ਵੋਟ ਕੀਤੀ, ਸਮੇਂ ਸਮੇਂ ਸਿਰ ਸਰਕਾਰ ਨੂੰ ਬਚਾਉਂਦੇ ਰਹੇ ਜਦੋਂ ਜਿੰਨੇ ਵੀ ਪਿਛਲੇ ਸੈਸ਼ਨ ਦੇ ਵਿੱਚ ਬੇਭਰੋਸਗੀ ਵਾਲੇ ਮਤੇ ਆਏ। ਫਿਰ ਉਸ ਤੋਂ ਬਾਅਦ ਜਦੋਂ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫਾ ਦਿੱਤਾ, ਜਗਮੀਤ ਸਿੰਘ ਨੇ ਕਿਹਾ ਸੀ ਕਿ ਜਸਟਿਨ ਟਰੂਡੋ ਹੈਜ਼ ਟੂ ਗੋ,
ਉਹਨਾਂ ਨੇ ਸੈਸ਼ਨ ਖਤਮ ਹੋਇਆ,
ਜਦੋਂ ਸੈਸ਼ਨ ਖਤਮ ਹੋਇਆ ਆਹੋ ਯੈਸ 17 ਦਸੰਬਰ ਨੂੰ ਸੈਸ਼ਨ ਖਤਮ ਹੋਣਾ ਸੀ, 16 ਤਰੀਕ ਨੂੰ ਸ਼ਾਮ ਨੂੰ ਜਾਂ ਦੁਪਹਿਰ ਨੂੰ ਇਹ ਗੱਲ ਕਹਿਣ ਲੱਗੇ ਜਸਟਿਨ ਟਰੂਡੋ ਹੈਜ਼ ਟੂ ਗੋ, ਅਤੇ ਕਹਿੰਦੇ ਵੀ ਜੇ ਟਰੂਡੋ ਲਾਂਭੇ ਹੋ ਜਾਣਗੇ ਕਿ ਸਰਕਾਰ ਜਾਣੀ ਚਾਹੀਦੀ ਆ, ਕਹਿੰਦੇ ਐਵਰੀਥਿੰਗ ਇਜ਼ ਔਨ ਦ ਟੇਬਲ, ਉਹ ਗੱਲ ਬੜਾ ਚਿਰ ਚੱਲਦੀ ਰਹੀ,
ਐਵਰੀਥਿੰਗ ਇਜ਼ ਔਨ ਦ ਟੇਬਲ। ਫਿਰ ਉਹ ਕਹਿੰਦੇ ਯਾਰ ਇਟ ਕੀ ਮਤਲਬ ਆ, ਕਿਹੜਾ ਟੇਬਲ, ਕਿਹਦਾ ਟੇਬਲ, ਕੀ ਮਤਲਬ,
ਸਮਝਾਓ।
ਫਿਰ ਬਾਅਦ ਵਿੱਚ ਜਾ ਕੇ ਉਹਨਾਂ ਨੇ ਕਿਹਾ ਕਹਿੰਦੇ ਵੀ ਰਿਗਾਰਡਲੈਸ ਹੂ ਇਜ਼ ਦ ਲੀਡਰ, ਅਸੀਂ ਹੁਣ ਲਿਬਰਲ ਪਾਰਟੀ ਦੀ ਸਰਕਾਰ ਡਿੱਗਣੀ ਹੈ, ਥੋੜੀ ਕਲੈਰਿਟੀ ਆਈ। ਫਿਰ ਸੀਗਾ ਕਿ ਜੀ ਸੈਸ਼ਨ ਜਿਹੜਾ ਹੁਣ 27 ਜਨਵਰੀ ਨੂੰ ਸ਼ੁਰੂ ਹੋਣਾ, ਜਸਟਿਨ ਟਰੂਡੋ ਨੇ ਆ ਕੇ ਫਿਰ ਉਹ ਖਲਾਰਾ ਪਾਤਾ, ਉਹ ਕਹਿੰਦੇ ਮੈਂ ਅਸਤੀਫਾ ਦੇਣਾ ਤੇ ਪਾਰਲੀਮੈਂਟ ਪ੍ਰੋਰੋਗ ਕਰਤੀ 23 ਮਾਰਚ ਤੱਕ। ਫਿਰ ਹੋਇਆ ਜੀ ਚਲੋ ਜਗਮੀਤ ਸਿੰਘ ਹੁਣ 24 ਮਾਰਚ ਨੂੰ ਵਾਪਸ ਆਣਗੇ ਤੇ ਫਿਰ ਕੁਝ ਕਰਨਗੇ, ਸਰਕਾਰ ਡਿੱਗਣਗੇ। ਫਿਰ ਵਿੱਚ ਲਿਬਰਲ ਪਾਰਟੀ ਵੀ ਸ਼ਰਾਰਤੀ ਹੈ, ਉਹਨਾਂ ਦੀ ਖ਼ਬਰ ਇੱਕ ਲੀਕ ਕਰਾਤੀ ਸੂਤਰਾਂ ਦੇ ਹਵਾਲੇ ਤੋਂ, ਖ਼ਬਰ ਆ ਗਈ ਕਿ ਜੀ ਫੈਡਰਲ ਸਰਕਾਰ ਨੇ ਇੱਕ ਰਿਲੀਫ ਪੈਕੇਜ ਤਿਆਰ ਕੀਤਾ ਹੋਇਆ ਕਿ ਜੇ ਟਰੰਪ ਟੈਰਿਫ ਲਗਾਉਂਦੇ ਨੇ ਤਾਂ ਫਿਰ ਜੀ ਵਰਕਰਸ ਨੂੰ ਤੇ ਬਿਜ਼ਨਸਿਸ ਨੂੰ ਸਮਰਥਨ ਦੀ ਲੋੜ ਪੈਣੀ ਆ, ਬਿਲੀਅਨਸ ਆਫ ਡਾਲਰਸ ਜਿਵੇਂ ਕੋਵਿਡ-19 ਵੇਲੇ ਵੰਡੇ ਸੀ ਉਸ ਤਰ੍ਹਾਂ ਦੇ ਫਿਰ ਵੰਡਣੇ ਪੈਣਗੇ। ਉਦੋਂ ਹੀ ਆਪਾਂ ਗੱਲ ਕਰਦੇ ਸੀ ਕਿ ਹੁਣ ਕਿਹੜੀ ਪਾਰਟੀ ਦੇ ਵਿੱਚ ਇੰਨਾ ਦਮ ਹੈ ਤੇ ਉਸ ਤਰ੍ਹਾਂ ਦੇ ਰਿਲੀਫ ਪੈਕੇਜ ਦੇ ਖਿਲਾਫ਼ ਵੋਟ ਕਰੇਗੀ, ਤੇ ਉਸੇ ਹੀ ਦਿਨ ਨਾਲ ਦੇ ਨਾਲ ਹੀ ਬਰਨਵੀ ਚ ਜਗਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕਹਿਤਾ, ਕਹਿੰਦੇ ਤਾਂ ਗੱਲ ਹੀ ਬੜੀ ਸੋਹਣੀ ਹੈ ਤੇ ਕਹਿੰਦੇ ਯੈਸ ਵੀ ਵਰਕਰਸ ਨੂੰ ਸਮਰਥਨ ਦੀ ਲੋੜ ਪੈਣੀ ਹੈ ਤੇ ਸਾਡੇ ਨਾਲ ਆਪੋਜੀਸ਼ਨ ਲੀਡਰਸ ਨਾਲ ਬੈਠ ਕੇ ਗੱਲਬਾਤ ਕਰੋ, ਅਸੀਂ ਤੁਹਾਨੂੰ ਸਪੋਰਟ ਕਰਨ ਲਈ ਤਿਆਰ ਹਾਂ।
ਫਿਰ ਉਸ ਤੋਂ ਬਾਅਦ ਫਿਰ ਹੋਇਆ ਵੀ ਕੀ ਹੁਣ ਜਗਮੀਤ ਸਿੰਘ ਸਰਕਾਰ ਨੂੰ ਜਿਹੜੇ ਪਹਿਲਾਂ ਗੱਲ ਕਰਦੇ ਸੀ ਮਾਰਚ 'ਚ ਅਸੀਂ ਸਰਕਾਰ ਡੇਗ ਦੇਣੀ ਆ ਵੀ ਹੁਣ ਇਲੈਕਸ਼ਨ ਬਸ ਅਸੀਂ ਛੇਤੀ ਕਰਾ ਲੈਣਾ, ਵੀ ਕੀ ਹੁਣ ਦੁਬਾਰਾ ਤੋਂ ਆਪਣੇ ਉਸ ਸਟੈਂਸ ਦੇ ਤੋਂ ਪਾਸਾ ਵੱਟ ਰਹੇ ਨੇ? ਕਿਉਂਕਿ ਪਹਿਲਾਂ ਜਗਮੀਤ ਸਿੰਘ ਤੋਂ ਉਹਨਾਂ ਦੇ ਆਪਣੇ ਮੂੰਹੋਂ ਇਹ ਕਮਿਟਮੈਂਟ ਲੈਣੀ ਜਾਂ ਇਹ ਗੱਲ ਖਵਾਉਣੀ ਕਿ ਕੀ ਤੁਸੀਂ ਮਾਰਚ ਦੇ ਵਿੱਚ ਸਰਕਾਰ ਡੇਗੋਗੇ, ਬੜਾ ਜ਼ੋਰ ਲਾਉਣਾ ਪਿਆ ਸੀ ਪਹਿਲਾਂ ਉਹਦੇ ਆਲੇ ਦੁਆਲੇ, ਉਸ ਥੋਟ ਦੇ ਆਲੇ ਦੁਆਲੇ ਡਾਂਸ ਅਰਾਊਂਡ ਕਰਦੇ ਰਹੇ, ਪਰ
ਆਲ ਆਪਸ਼ਨਸ ਆਰ ਔਨ ਦ ਟੇਬਲ, ਜਸਟਿਨ ਟਰੂਡੋ ਹੈਜ਼ ਟੂ ਗੋ। ਫਿਰ ਕਲੈਰਿਟੀ ਆਈ ਕਿ ਜੀ ਰਿਗਾਰਡਲੈਸ ਹੂ ਇਜ਼ ਦ ਲੀਡਰ, ਲਿਬਰਲ ਪਾਰਟੀ ਦੀ ਸਰਕਾਰ ਡਿੱਗਾਂਗੇ। 3 ਪੜਾਵਾਂ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਕਲੈਰਿਟੀ ਕੀਤੀ ਸੀ।
ਕਰੈਕਟ। ਸੋ ਇਹ ਸਭ ਕੁਝ ਹੋਇਆ ਤੇ ਉਸ ਤੋਂ ਮਗਰੋਂ ਫਿਰ ਜਦੋਂ ਆ ਪਰਸੋਂ ਉਹਨਾਂ ਨੇ ਗੱਲ ਕਰਤੀ ਕਿ ਜੇ ਵਰਕਰਸ ਨੂੰ ਬੈਨੀਫਿਟ ਦੇਣਾ ਫਿਰ ਆ ਜਾਓ ਬਹਿ ਲੈਂਦੇ ਹਾਂ ਕਰ ਲੈਂਦੇ ਹਾਂ ਗੱਲ, ਫਿਰ ਉਹ 'ਚੋਂ ਸੰਕੇਤ ਆ ਗਿਆ ਵੀ ਸਰਕਾਰ ਤਾਂ ਅਜੇ ਵੀ ਨਹੀਂ ਡਿੱਗਣਗੇ ਇਹ। ਫਿਰ ਵਾਸੂ ਜੀ ਕੱਲ੍ਹ ਇਹਨਾਂ ਨੇ ਦੁਬਾਰਾ ਹੁਣ ਜਿਹੜੀ ਇਹ ਪ੍ਰੈਸ ਕਾਨਫਰੰਸ ਓਨਟੈਰੀਓ ਦੇ ਵਿੱਚ ਜਾ ਕੇ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਫਿਰ ਕਿਹਾ ਕਹਿੰਦੇ ਵੀ ਕਹਿੰਦੇ ਹੁਣ ਗੱਲ ਇਹ ਆ ਕਹਿੰਦੇ ਸਰਕਾਰ ਨੂੰ ਅਸੀਂ ਡੇਗਣ ਦੀ ਜਿਹੜੀ ਪਲੈਜ ਕੀਤੀ ਹੋਈ ਆ ਉਹਨਾਂ ਨੇ ਦੁਬਾਰਾ ਤੋਂ ਉਹਨੂੰ ਦੁਹਰਾਇਆ, ਕਹਿੰਦੇ ਮਾਰਚ ਦੇ ਵਿੱਚ ਬੇਭਰੋਸਗੀ ਦੇ ਮਤੇ ਤੇ ਸਰਕਾਰ ਡੇਗਾਂਗੇ।
ਸੋ ਬੇਸਿਕਲੀ ਹੁਣ ਇਹ ਕਹਿ ਰਹੇ ਨੇ ਅਸੀਂ ਦੋਨੋਂ ਹੀ ਕੰਮ ਕਰਨੇ ਆ, ਸਰਕਾਰ ਨੂੰ ਸਪੋਰਟ ਵੀ ਕਰਨਾ, ਸਰਕਾਰ ਡਿੱਗਣੀ ਵੀ ਆ, ਕਿਵੇਂ? ਸੋ ਕਹਿੰਦੇ ਵੀ ਸੈਸ਼ਨ ਜਿਹੜਾ ਅਰਲੀ ਰਿਕਾਲ ਕਰੇ ਸਰਕਾਰ, ਜਿੱਦਾਂ ਜਿੱਦਾਂ ਮੈਂ ਜਾਂਦਾ ਵੀ ਉਦਾਂ ਉਦਾਂ ਹੀ ਕੈਨੇਡਾ ਚੱਲੇ। ਸੋ ਸਰਕਾਰ ਪਹਿਲਾਂ ਇੱਕ ਜਿਹੜਾ ਸੈਸ਼ਨ ਪ੍ਰੋਰੋਗ ਕੀਤਾ ਹੋਇਆ 23 ਮਾਰਚ ਤੱਕ, ਉਹਨੂੰ ਅਰਲੀ ਰੀਕਾਲ ਕਰੇ ਤੇ ਉਹਦਾ ਸਿੰਗਲ ਏਜੰਡਾ ਹੋਵੇ ਇਹ ਜਿਹੜਾ ਸਪੋਰਟ ਪੈਕੇਜ ਪਾਸ ਕਰਨਾ। ਉਦੋਂ ਕਹਿੰਦੇ ਸੀ ਸਰਕਾਰ ਨੂੰ ਸਪੋਰਟ ਕਰਾਂਗੇ, ਇਹ ਬਿੱਲ ਪਾਸ ਕਰਾਵਾਂਗੇ।
ਕਿਉਂਕਿ ਉਹਨਾਂ ਨੇ ਗੱਲ ਇਹ ਕੱਲ੍ਹ ਇਹ ਕਹੀ ਨਾ ਵੀ ਹਜੇ ਪਾਰਲੀਮੈਂਟ ਵਾਪਸ ਆਉਣ ਨੂੰ ਤਾਂ ਪਏ ਨੇ ਦੋ ਮਹੀਨੇ, ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਦੋ ਮਹੀਨੇ ਕੰਮ ਹੀ ਕੋਈ ਨਹੀਂ ਕਰਨਾ?
ਯਾ ਉਹਨਾਂ ਨੇ ਕਿਹਾ ਵੀ ਡੋਨਲਡ ਟਰੰਪ 1 ਫਰਵਰੀ ਨੂੰ, ਮਤਲਬ ਕੱਲ੍ਹ ਤੋਂ ਹੀ ਸ਼ਨੀਵਾਰ ਤੋਂ ਟੈਰਿਫ ਲਗਾਉਣ ਦੀ ਗੱਲ ਕਰ ਰਹੇ ਨੇ, ਤੇ ਤੁਸੀਂ ਫਿਰ 23 ਮਾਰਚ ਤੱਕ ਵਰਕਰਸ ਨੂੰ ਸਪੋਰਟ ਹੀ ਨਹੀਂ ਕਰੋਗੇ? ਤੇ ਕਹਿੰਦੇ ਇੱਦਾਂ ਨਹੀਂ ਚੱਲਣਾ, ਸੋ ਸੈਸ਼ਨ ਜਲਦੀ ਬੁਲਾਓ। ਬਾਏ ਦ ਵੇ ਕੰਸਰਵੇਟਿਵਸ ਵੀ ਇਹੀ ਕਹਿੰਦੇ ਨੇ ਕਿ ਸੈਸ਼ਨ ਰੀਕਾਲ ਕਰੋ, ਉਹ ਇਸ ਸਪੋਰਟ ਪੈਕੇਜ ਤੇ ਨਹੀਂ ਬੋਲਦੇ, ਉਹ ਕਹਿੰਦੇ ਕਿ ਵੈਸੇ ਸਾਡੀ ਸਟ੍ਰੈਟੇਜੀ ਕੀ ਰਹਿਣੀ ਡੋਨਲਡ ਟਰੰਪ ਦੇ ਪ੍ਰਤੀ, ਉਹ ਡਿਸਾਈਡ ਕਰਨ ਵਾਸਤੇ ਤੁਸੀਂ ਸੈਸ਼ਨ ਜਲਦੀ ਰੀਕਾਲ ਕਰੋ। ਸੋ ਜਗਮੀਤ ਸਿੰਘ ਨੇ ਕੱਲ ਕੀ ਕਿਹਾ ਕਿ ਸੈਸ਼ਨ ਜਲਦੀ ਬੁਲਾਓ, ਸਪੋਰਟ ਪੈਕੇਜ ਉੱਥੇ ਲੈਜਿਸਲੇਸ਼ਨ ਜਿਹੜੀ ਆ ਪ੍ਰੈਜੈਂਟ ਕਰੋ, ਇਹਨੂੰ ਅਸੀਂ ਸਪੋਰਟ ਕਰਾਂਗੇ, ਇਹਨੂੰ ਪਾਸ ਕਰਾ ਦਾਂਗੇ,
ਫਿਰ ਜੋ ਮਾਰਚ 'ਚ ਆਵਾਂਗੇ
ਫਿਰ ਤੁਹਾਡੀ ਸਰਕਾਰ ਡਿੱਗ ਦਾਂਗੇ,
ਸਰਕਾਰ ਡਿੱਗ ਦਾਂਗੇ।
ਸੋ ਹਾਊ ਕਨਵੀਨੀਅੰਟ ਹੈ ਨਾ। ਸੋ ਫਿਰ ਉਹ ਕਹਿੰਦੇ ਉਦੋਂ ਸਰਕਾਰ ਡਿੱਗਣੀ ਆ, ਦੈਟ ਪ੍ਰੋਮਿਸ ਸਟੈਂਡਸ। ਸੋ ਬੇਸਿਕ ਸਮਝ ਕੀ ਆ ਰਿਹਾ, ਦਾ ਕਾਮਨ ਡਿਨੋਮੀਨੇਟਰ ਇਸ ਵੀ ਜਿਹੜਾ ਮੌਜੂਦਾ ਕੋਈ ਸੈਸ਼ਨ ਹੁੰਦਾ ਵੀ ਅੱਜ ਨਹੀਂ ਉਧਾਰ ਕੱਲ ਸੇ ਸ਼ੁਰੂ, ਸੋ ਉਹ ਲੱਗਦਾ ਵੀ ਜਗਮੀਤ ਸਿੰਘ ਦੀ ਜਿਵੇਂ ਸਟ੍ਰੈਟਜੀ ਵੀ ਅੱਜ ਨਹੀਂ, ਅੱਜ ਸਪੋਰਟ ਕਰਾਂਗੇ, ਕੱਲ ਸਰਕਾਰ ਡਿੱਗਾਂਗੇ, ਉਧਾਰ ਕੱਲ ਸੇ ਸ਼ੁਰੂ।
ਅੱਛਾ, ਉਹਦੇ ਵਿੱਚ ਫਿਰ ਹੋਰ ਚੱਕਰ ਕੀ ਹੋਣਾ ਨਾ ਕਿ ਜਦੋਂ ਜੇ ਇਸ ਤਰ੍ਹਾਂ ਦਾ ਸੈਸ਼ਨ ਅਰਲੀ ਆ ਕੇ ਉਹਦੇ ਵਿੱਚ ਕੋਈ ਪਹਿਲੀ ਗੱਲ ਟੈਰਿਫ ਲੱਗਦੇ ਨੇ, ਟੈਰਿਫ ਤੋਂ ਬਾਅਦ ਸਰਕਾਰ ਕੋਈ ਇੱਦਾਂ ਦਾ ਪੈਕੇਜ ਪ੍ਰੈਜੈਂਟ ਕਰਦੀ ਹੈ, ਜਗਮੀਤ ਸਿੰਘ ਉਹਨੂੰ ਪਾਸ ਕਰਾ ਦਿੰਦੇ ਨੇ, ਇਹ ਗੱਲ ਲਿਬਰਲਸ ਨੂੰ ਵੀ ਪਤਾ ਹੈ ਫਿਰ ਕਿ ਉਹਦਾ ਕ੍ਰੈਡਿਟ ਲਿਬਰਲਸ ਨੂੰ ਨਹੀਂ ਮਿਲਣਾ, ਉਹਦਾ ਕ੍ਰੈਡਿਟ ਸਾਰਾ ਦਾ ਸਾਰਾ ਉਹ ਜਗਮੀਤ ਸਿੰਘ ਤੇ ਐਨਡੀਪੀ ਨੇ ਲੈ ਜਾਣਾ।
ਫੈਡਰਲ ਸਰਕਾਰ ਵੱਲੋਂ ਨਾਲ ਦੇ ਨਾਲ ਹੀ ਪ੍ਰਤੀਕਰਮ ਆ ਗਿਆ, ਜੋ ਮੀਡੀਆ ਨੇ ਪੁੱਛਿਆ ਸਟੇਟਮੈਂਟ ਉਹਨਾਂ ਦਿੱਤੀ ਹੈ, ਕਹਿੰਦੇ ਵੀ ਇੱਦਾਂ ਦਾ ਕੋਈ ਵੀ ਪਲਾਨ ਨਹੀਂ ਹੈ
ਪਾਰਲੀਮੈਂਟ।
ਤੇ ਪੁੱਛਿਆ ਗਿਆ ਕਹਿੰਦੇ ਵੀ ਜਿਹੜਾ ਤੁਸੀਂ ਫਿਰ ਬਿੱਲ ਤਿਆਰ ਕਰੀ ਬੈਠੇ ਹੋ ਸਪੋਰਟ ਕਰਨ ਵਾਸਤੇ, ਜਿਹੜਾ ਰਿਲੀਫ ਪੈਕੇਜ ਸੋ ਕਾਲਡ ਬਿਲੀਅਨਸ ਆਫ ਡਾਲਰਸ ਦਾ, ਫਿਰ ਉਹ ਪਾਸ ਤਾਂ ਕਰਾਉਣਾ ਪੈਣਾ ਹਾਊਸ ਆਫ ਕਾਮਨਸ ਵਿੱਚੋਂ, ਫਿਰ ਤੁਸੀਂ ਵੇਟ ਕਰੋਗੇ ਮਾਰਚ ਤੱਕ? ਫਿਰ ਉਹਦੇ ਜਵਾਬ ਵਿੱਚ ਮਿਨਿਸਟਰ ਵਗੈਰਾ ਦੱਸ ਰਹੇ ਨੇ, ਕਹਿੰਦੇ ਵੀ ਸਾਡੇ ਕੋਲ ਹੋਰ ਬੜੇ ਹੀਲੇ ਵਸੀਲੇ ਨੇ, ਜਿਹੜਾ ਅਸੀਂ ਰਿਲੀਫ ਪੈਕੇਜ ਤਿਆਰ ਕੀਤਾ ਉਹਨਾਂ ਵਿੱਚੋਂ ਕਈ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਸਿਰਫ ਕੈਬਨਿਟ ਦੇ ਅਪਰੂਵਲ ਨਾਲ ਜਾਰੀ ਕੀਤੀਆਂ ਜਾ ਸਕਦੀਆਂ ਨੇ, ਤੇ ਕਹਿੰਦੇ ਕੋਈ ਨੀ ਅਸੀਂ ਦੇਖ ਲਾਂਗੇ, ਪਰ ਸੈਸ਼ਨ ਜਲਦੀ ਰੀਕਾਲ ਕਰਾਉਣ ਦੀ ਸਾਡੀ ਕੋਈ ਯੋਜਨਾ, ਕੋਈ ਪਲਾਨ, ਕੋਈ ਮਨਸੂਬਾ ਨਹੀਂ ਹੈ। ਹੁਣ ਵਿਜੇ ਜੀ ਫਿਰ ਗੱਲ ਇਹਦਾ ਮਤਲਬ ਇਹ ਹੋਈ ਕਿ 24 ਮਾਰਚ ਨੂੰ ਸੈਸ਼ਨ ਜਦੋਂ ਰਿਜ਼ਿਊਮ ਹੋਣਾ, 23 ਮਾਰਚ ਤੱਕ ਪ੍ਰੋਰੋਗਡ ਆ, 24 ਮਾਰਚ ਨੂੰ ਜਦੋਂ ਵਾਪਸ ਆਉਂਦੇ ਨੇ, ਸਾਨੂੰ ਪਤਾ ਉਦੋਂ ਤਾਂ 24 ਮਾਰਚ ਨੂੰ ਵਾਪਸ ਆਉਣਾ ਕਿਉਂਕਿ ਇੰਟਰਿਮ ਸਪਲਾਈ ਬਿੱਲ ਪਾਸ ਕਰਾਉਣਾ ਲਾਜ਼ਮੀ ਹੈ।
ਕਰੈਕਟ,
31 ਮਾਰਚ ਤੋਂ ਪਹਿਲਾਂ ਹੋਣਾ ਜ਼ਰੂਰੀ ਹੈ ਕਿਉਂਕਿ ਅਗਲੇ 3 ਮਹੀਨਿਆਂ ਦਾ ਬਜਟ ਸਰਕਾਰ ਕੋਲ ਹੋਣਾ ਚਾਹੀਦਾ, ਲੀਗਲ ਰਿਕੁਆਇਰਮੈਂਟ ਆ,
ਜਿਹੜੇ ਸਰਕਾਰੀ ਡਿਪਾਰਟਮੈਂਟਸ ਨੇ ਉਹਨਾਂ ਨੂੰ ਆਪਣੇ ਜਿਹੜੇ ਖਰਚੇ ਚਲਾਉਣ ਦੇ ਵਾਸਤੇ ਫੰਡਿੰਗ ਚਾਹੀਦੀ ਹੈ।
ਸੋ ਉਹ ਇੱਕ ਮਨੀ ਬਿੱਲ ਜਿਹੜਾ ਹੈ ਉਹ ਪਾਸ ਕਰਾਉਣਾ ਪੈਣਾ ਸਰਕਾਰ ਨੂੰ, ਉਹ ਸਪਲਾਈ ਬਿੱਲ, ਇੱਥੇ ਸਪਲਾਈ ਬਿੱਲ ਕਹਿੰਦੇ ਆਪਾਂ। ਸੋ ਸਪਲਾਈ ਬਿੱਲ ਸਰਕਾਰ ਨੂੰ ਪਾਸ ਕਰਾਉਣਾ ਪੈਣਾ, ਉਹਦੇ ਨਾਲ ਹੁਣ ਮੈਨੂੰ ਇਦਾਂ ਲੱਗ ਰਿਹਾ ਵੀ ਸਰਕਾਰ ਨੇ ਆ ਰਿਲੀਫ ਪੈਕੇਜ ਵੀ ਜੋੜ ਦੇਣਾ,
ਉਹਦੇ ਨਾਲ ਜੋੜ ਦੇਣਾ।
ਤੇ ਫਿਰ ਸਾਰੀਆਂ ਪਾਰਟੀਆਂ ਨੂੰ ਪਤਾ ਕਿ ਇਲੈਕਸ਼ਨ ਤਾਂ ਹੋਣਾ ਹੀ ਹੋਣਾ ਹੈ, ਸਪਰਿੰਗ ਵਿੱਚ ਹੋਏ ਜਾਂ ਫਿਰ ਅਕਤੂਬਰ ਵਿੱਚ ਹੋਏ, ਤੈਅ ਤਾਂ ਹੈ ਵੀ ਕਿਹੜੀ ਪਾਰਟੀ ਦੇ ਵਿੱਚ ਦਮ ਹੈ ਕਿ ਉਸ ਰਿਲੀਫ ਪੈਕੇਜ ਦੇ ਖਿਲਾਫ ਵੋਟ ਕਰੇਗੀ, ਕਿਉਂਕਿ ਲਿਬਰਲਸ ਨੇ ਬਾਰ ਬਾਰ ਕਹਿਣਾ ਕਿ ਦਿਸ ਇਜ਼ ਟੂ ਸਪੋਰਟ ਵਰਕਰਸ ਐਂਡ ਬਿਜ਼ਨੈਸਿਸ।
ਪਰ ਅੱਛਾ, ਇਹ
ਵਰਕਰਸ ਜਿਹੜੇ ਨੇ ਉਹ ਵੋਟਰ ਬੈਂਕ ਹੈ ਐਨਡੀਪੀ ਦਾ ਸੋ ਕਾਲਡ, ਤੇ ਜਿਹੜੇ ਬਿਜ਼ਨੈਸਿਸ ਨੇ ਉਹ ਵੋਟਰ ਬੈਂਕ ਹੈ ਕੰਸਰਵੇਟਿਵਸ ਦਾ। ਸੋ ਦੋਨੋਂ ਹੀ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਉਹ ਕਿਵੇਂ ਇਹਦੇ ਖਿਲਾਫ ਵੋਟ ਕਰਨਗੇ।
ਬਾਕੀ ਇਹ ਸਾਰੀ ਚੀਜ਼ ਇਸ ਤੇ ਵੀ ਡਿਪੈਂਡ ਕਰੇਗੀ ਕਿ ਦੇਖੋ ਡੋਨਲਡ ਟਰੰਪ ਦੇ ਟੈਰਿਫ ਦੀ ਧਮਕੀਆਂ ਨੂੰ ਅਸੀਂ ਜੇ ਕੋਈ ਐਗਜ਼ਾਮਪਲ ਸਾਡੇ ਕੋਲ ਇੱਕ ਲੌਕਡ ਇਨ ਐਗਜ਼ਾਮਪਲ ਹੈਗਾ ਉਹ ਬੀਤੇ ਦਿਨਾਂ ਦਾ ਹੈਗਾ ਕੋਲੰਬੀਆ ਦਾ ਐਗਜ਼ਾਮਪਲ। ਕੋਲੰਬੀਆ ਦੇ ਉੱਪਰ ਉਹਨਾਂ ਨੇ ਪਿਛਲੇ ਵੀਕਐਂਡ 'ਤੇ ਕਿਹਾ ਸੀ ਟੈਰਿਫ ਲਗਾ ਤਾ 25% ਟੈਰਿਫ ਲਓ ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ 50% ਟੈਰਿਫ ਹੋ ਜਾਏਗਾ, ਪਰ ਉੱਥੇ ਮੰਗ ਕੀ ਸੀ ਕਿ ਮਾਈਗ੍ਰੈਂਟਸ ਦੀਆਂ ਜਿਹੜੀਆਂ ਫਲਾਈਟਸ ਵਾਪਸ ਭੇਜੀਆਂ ਜਾ ਰਹੀਆਂ ਨੇ ਅਮਰੀਕਾ ਵੱਲੋਂ, ਕੋਲੰਬੀਆ ਉਹਨਾਂ ਨੂੰ ਮਨਜ਼ੂਰ ਕਰੇ, ਉਹਨਾਂ ਨੂੰ ਲੈਂਡ ਹੋਣ ਦੇਵੇ ਅਤੇ ਮਾਈਗ੍ਰੈਂਟਸ ਵਾਪਸ ਲਵੇ। ਉਹਦੇ ਉੱਪਰ ਸਹਿਮਤੀ ਉਹਨਾਂ ਦੀ ਬਣ ਗਈ, ਰਜ਼ਾਮੰਦੀ ਬਣ ਗਈ। ਕੀ ਕੈਨੇਡਾ ਦੇ ਨਾਲ ਵੀ ਇਸੇ ਤਰ੍ਹਾਂ ਦੀ ਕੋਈ ਗੱਲ ਹੋ ਸਕਦੀ ਹੈ? ਕੱਲ੍ਹ ਨੂੰ ਟੈਰਿਫ ਲਗਾਉਣ ਦੀ ਕੋਈ ਗਿੱਦੜ ਭਪਕੀ ਸੱਚਮੁੱਚ ਦਿੱਤੀ ਜਾਵੇ, ਇੱਕ ਵਾਰ ਗੱਲ ਫਲੋਟ ਹੋਵੇ, ਪਰ ਕੁਝ ਘੰਟੇ ਤੋਂ ਬਾਅਦ ਉਸ ਚੀਜ਼ ਨੂੰ ਜੇ ਰਿਵਰਸ ਕਰ ਦਿੱਤਾ ਜਾਂਦਾ ਜਾਂ ਜੇ ਕੁਝ ਦਿਨਾਂ ਦੇ ਵਿੱਚ ਰਿਵਰਸ ਕਰ ਦਿੱਤਾ ਜਾਂਦਾ, ਦੇਖਣਾ ਤਾਂ ਇਹ ਹੋਏਗਾ ਜਦੋਂ 24 ਮਾਰਚ ਨੂੰ ਵਾਪਸ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਨੇ ਪਾਰਲੀਮੈਂਟੇਰੀਅਨਸ, ਤਾਂ ਕੀ ਉਦੋਂ ਤੱਕ ਟੈਰਿਫ ਦੀ ਤਲਵਾਰ ਲਟਕੀ ਹੋਏਗੀ ਜਾਂ ਉਦੋਂ ਤੱਕ ਇਹ ਮਾਮਲਾ ਸੁਲਟ ਜਾਏਗਾ? ਦੈਟਸ ਵਾਟ ਰਿਮੇਨਸ ਟੂ ਬੀ
ਸੀਨ। ਲਟਕੀ ਹੋਏਗੀ ਵਿਜੇ ਜੀ, ਕਿਉਂਕਿ 1 ਅਪ੍ਰੈਲ ਵਾਲੀ ਡੈਡਲਾਈਨ ਤਾਂ ਹੈ ਹੀ ਆ ਨਾ,
ਉਹ ਤਾਂ ਹੈ ਹੀ ਆ ਜਿਹੜੀ
ਉਹ ਜਿਹੜਾ ਰਿਵਿਊ ਕੀਤਾ ਜਾ ਰਿਹਾ। ਸੋ 25% ਵਾਲੀ ਟੈਰਿਫ ਜਿਹੜੀ ਕੈਨੇਡਾ ਤੇ ਮੈਕਸੀਕੋ ਵਾਸਤੇ ਐਕਸਕਲੂਸਿਵ ਆ ਸੈਪਰੇਟਲੀ, ਉਹ ਭਾਵੇਂ ਉਹ ਤਲਵਾਰ ਅਸੀਂ ਉੱਥੋਂ ਬਚ ਜਾਈਏ ਕਿ ਉਹ ਕਿਤੇ ਉਹ ਕੋਈ ਹੋ ਜਾਏ ਰਾਜ਼ੀਨਾਮਾ ਜਾਂ ਕੋਈ ਡੋਨਲਡ ਟਰੰਪ ਮੰਨ ਜਾਣ, ਪਰ ਜਿਹੜਾ ਉਹਨਾਂ ਨੇ ਰਿਵਿਊ ਟ੍ਰਿਗਰ ਕਰਾਇਆ ਹੋਇਆ ਟ੍ਰੇਡ ਇੰਬੈਲੈਂਸਿਸ ਵਾਲਾ ਕਿ ਕਿਹੜੇ ਕਿਹੜੇ ਮੁਲਕ ਨਾਲ ਟ੍ਰੇਡ ਕਰਕੇ ਘਾਟਾ ਪੈਂਦਾ, ਉਹ ਤਾਂ ਟੈਰਿਫ ਅਸੀਂ ਸਾਰੇ ਮੁਲਕਾਂ ਦੇ ਕਹਿੰਦੇ ਲਗਾਉਣੀ ਹੈ।
ਹਾਵਰਡ ਲਟਨਿਕ ਪਰਸੋਂ ਆਪਣੀ ਕਨਫਰਮੇਸ਼ਨ ਹੀਅਰਿੰਗ ਦੇ ਵਿੱਚੋਂ ਗੱਲ ਕਰਕੇ ਵੀ ਗਏ ਸੀ ਕਿ ਜੇ ਸੈਟਰਡੇ ਬਚ ਵੀ ਗਏ, ਜੇ ਸੈਟਰਡੇ ਮੰਨ ਲਓ ਟੈਰਿਫ ਨਾ ਵੀ ਲੱਗਾ, ਤੁਸੀਂ ਇਹ ਗੱਲ ਨੂੰ ਪ੍ਰੂਵ ਕਰਤਾ ਕਿ ਜੀ ਆਪਣੇ ਬਾਰਡਰ 'ਤੇ ਜਿਹੜੇ ਤੁਸੀਂ ਮੈਜਰਸ ਲਗਾਉਣੇ ਸੀ, ਤੁਸੀਂ ਬਾਰਡਰ ਉਹ ਡੋਨਲਡ ਟਰੰਪ ਦੀਆਂ ਮੰਗਾਂ ਦੇ ਵਿੱਚ ਕੋਈ ਕਟੌਤੀ ਨਹੀਂ ਹੋਣ ਲੱਗੀ
ਤੇ ਉਹ ਜਿਹੜੀ ਟਾਈਮਿੰਗ ਆ ਉਹ ਤਾਂ ਲਿਬਰਲ ਪਾਰਟੀ ਨੂੰ ਬੜੀ ਪਸੰਦ ਆਈ ਹੋਣੀ।
ਆਹੋ ਸਹੀ ਗੱਲ ਆ
ਕਿ ਸਾਡਾ ਸੈਸ਼ਨ ਜਿਹੜਾ ਹੈਗਾ ਉਹ 24 ਮਾਰਚ ਨੂੰ ਰੀਕਨਵੀਨ ਹੋਣਾ, ਪ੍ਰੋਰੋਗੇਸ਼ਨ ਖਤਮ ਹੋਣੀ ਆ,
ਅਸੀਂ ਪਹਿਲਾਂ ਹੀ ਇਹ ਖਤਰੇ ਦਾ ਬੱਦਲ ਮੰਡਰਾਉਂਦਾ ਹੋਇਆ ਲੈ ਕੇ ਆਵਾਂਗੇ,
ਸਪਲਾਈ ਬਿੱਲ ਪਾਸ ਕਰਾਉਣਾ ਤੇ ਉਦੋਂ ਹੀ ਫਿਰ ਰਿਲੀਫ ਪੈਕੇਜ ਪ੍ਰੈਜ਼ੈਂਟ ਕਰਾਂਗੇ ਕਿ ਡੋਨਲਡ ਟਰੰਪ ਨੇ 1 ਅਪ੍ਰੈਲ ਨੂੰ ਟੈਰਿਫ ਲਗਾ ਦੇਣੀ। ਸੋ ਉਹ ਸਾਰਾ ਕੁਝ, ਸੋ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਸਰਕਾਰ ਦੀ, ਦੇਖੋ ਪਹਿਲੀ ਕੋਸ਼ਿਸ਼ ਇਹੀ ਰਹਿਣੀ ਆ, ਕੋਈ ਵੀ ਜਿਹੜੀ ਪਾਰਟੀ ਹੁੰਦੀ ਐਂਟੀ ਨੈਸ਼ਨਲ ਨਹੀਂ ਹੁੰਦੀ
ਸਾਰੀ।
ਹਾਂ, ਸੋ ਵੋਟਾਂ ਨਾਲੋਂ ਵੀ ਜ਼ਿਆਦਾ ਜਿਹੜਾ ਇੰਪੋਰਟੈਂਟ ਹਰ ਕਿਸੇ ਪਾਰਟੀ ਨੂੰ, ਹਰ ਕੈਨੇਡੀਅਨ ਨੂੰ ਆਪਣਾ ਮੁਲਕ ਹੁੰਦਾ ਆਫਕੋਰਸ
ਜੀ,
ਤੇ ਉਹ ਪਹਿਲਾਂ ਚਾਹੁੰਗੇ ਕਿ ਟੈਰਿਫ ਨਾ ਲੱਗੇ, ਪਰ ਜੇ ਟੈਰਿਫ, ਸੋ ਉਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਟੈਰਿਫ ਨਾ ਲੱਗੇ। ਪਹਿਲੀ ਜਿਹੜੀ ਉਹ ਜਿਹੜੀ ਧਮਕੀ ਹੈ 1 ਫਰਵਰੀ ਵਾਲੀ, ਉਹਨਾਂ ਪੂਰਾ ਜ਼ੋਰ ਲਾਇਆ, ਆਪਣੇ ਮਿਨਿਸਟਰ ਵਗੈਰਾ ਭੇਜੇ ਹੋਏ ਨੇ, ਕੋਸ਼ਿਸ਼ ਇਹੀ ਹੈ ਕਿ ਨਾ ਲੱਗੇ, ਪਰ ਨਾਲ ਨਾਲ ਆਪਣੀ ਸੀਟ ਵੀ ਬਚਾ ਕੇ ਰੱਖਣੀ ਹੈ। ਸੋ ਜਿਹੜੀ ਦੂਜੀ ਸਭ ਤੋਂ ਪਿਆਰੀ ਚੀਜ਼ ਹੁੰਦੀ ਹੈ, ਪਹਿਲਾਂ ਸਭ ਤੋਂ ਪਹਿਲਾਂ ਮੁਲਕ, ਦੂਜੇ ਨੰਬਰ 'ਤੇ ਆਪਣੀ ਕੁਰਸੀ, ਅਤੇ ਦੂਜੇ ਨੰਬਰ ਜਿਹੜੀ ਕੁਰਸੀ ਹੈ ਫਿਰ ਉਹਦੀ ਗੱਲ ਆ ਜਾਏਗੀ। ਅਤੇ ਉਹਦੇ ਵਾਸਤੇ ਉਹ ਭਾਵੇਂ ਅੰਦਰ ਖਾਤੇ ਕੋਸ਼ਿਸ਼ ਕਰਦੇ ਰਹਿਣਗੇ ਕਿ ਟੈਰਿਫ ਨਾ ਲੱਗੇ, ਪਰ ਟੈਰਿਫ ਦੀ ਜਿਹੜੀ ਧਮਕੀ ਹੈ ਨਾ, ਉਹ ਇਹਨਾਂ ਨੂੰ ਪਸੰਦ ਹੈ।
Never let a crisis go to waste, ਜਿਹੜੀ
ਐਗਜੈਕਟਲੀ, ਸੋ ਪੜੋਸੀ ਮੁਲਕ ਸੇ ਖਤਰਾ ਹੈ, ਤੇ ਉਹ ਤਾਂ ਬੜੀ ਇੱਕ ਲਾਹੇਵੰਦ ਚੀਜ਼ ਹੁੰਦੀ ਪੋਲੀਟਿਕਸ ਦੇ ਵਿੱਚ, ਤੇ ਉਹ ਜਿਹੜਾ ਖਤਰਾ ਉਹ ਬਣਿਆ ਰਹੇ, ਪੜੋਸੀ ਮੁਲਕ ਕੋਈ ਐਕਸ਼ਨ ਨਾ ਲਵੇ ਸਾਡੇ ਖਿਲਾਫ, ਜੇ ਉਹ ਲਿਆ ਫਿਰ ਸਰਕਾਰ, ਫਿਰ ਸਰਕਾਰ ਵੀ ਜਾਣੀ ਹੈ,
ਕਰੈਕਟ,
ਮੁਲਕ ਦਾ ਵੀ ਨੁਕਸਾਨ ਹੋਣਾ, ਸਰਕਾਰ ਵੀ ਜਾਣੀ ਹੈ, ਐਕਸ਼ਨ ਨਾ ਕੋਈ ਹੋਵੇ।
ਪਰ ਜੇ ਉਹ ਖਤਰਾ ਬਣਿਆ ਹੋਇਆ ਤੇ ਖਤਰਾ ਟਲ ਗਿਆ, ਫਿਰ ਇਹ ਕ੍ਰੈਡਿਟ ਲਿਆ ਜਾ ਸਕਦਾ ਵੀ ਖਤਰਾ ਸਾਡੇ ਕਰਕੇ ਟਲ ਗਿਆ ਕਿਉਂਕਿ ਅਸੀਂ ਮਨਾਉਣ ਦੇ ਵਿੱਚ ਕਾਮਯਾਬ ਹੋ ਗਏ।
ਬਿਲਕੁਲ, ਸੋ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਵੀ ਕੰਜ਼ਰਵੇਟਿਵਸ ਦੇ ਕੋਲ ਜਿਵੇਂ ਲਿਬਰਲ ਪਾਰਟੀ ਨੇ ਮੁੱਦੇ ਖਤਮ ਕਰ ਦਿੱਤੇ ਨੇ, ਡੋਨਲਡ ਟਰੰਪ ਨੇ ਲਿਬਰਲ ਸਰਕਾਰ ਨੂੰ ਮੁੱਦਾ ਦਿੱਤਾ ਹੋਇਆ।
ਬਿਲਕੁਲ,
ਉਹ ਨਹੀਂ ਚਾਹੁੰਦੇ ਕਿ ਸਾਡਾ ਵੀ ਮੁੱਦਾ ਜਿਵੇਂ ਕੰਜ਼ਰਵੇਟਿਵਸ ਅਸੀਂ ਖਤਮ ਕੀਤਾ ਤੇ ਡੋਨਲਡ ਟਰੰਪ ਸਾਡੇ ਵੀ ਮੁੱਦੇ ਖਤਮ ਕਰ ਦੇਣ।
ਪਰ ਇੱਕ ਚੀਜ਼ ਜ਼ਰੂਰ,
ਮੁੱਦਾ ਜ਼ਰੂਰੀ ਇਲੈਕਸ਼ਨ ਲੜਨਾ,
ਇੱਕ ਚੀਜ਼ ਜ਼ਰੂਰ ਹੈ ਕਿ ਡੋਨਲਡ ਟਰੰਪ ਵੱਲੋਂ ਮਾਰੇ ਦਬਕੇ ਕਰਕੇ ਸਰਕਾਰਾਂ ਹੁਣ ਉਹ ਕੰਮ ਕਰਨ ਲੱਗ ਪਈਆਂ ਨੇ ਜਿਹੜਾ ਕਿ ਕਈ ਲੋਕਾਂ ਦੇ ਮਨ 'ਚ ਆਉਂਦਾ ਯਾਰ ਇਹ ਕੰਮ ਤੇ ਪਹਿਲਾਂ ਵੀ ਕਰਨੇ ਚਾਹੀਦੇ ਸੀ, ਜੇ ਕੰਮ ਪਹਿਲਾਂ ਦੇ ਕੀਤੇ ਹੋਏ ਹੁੰਦੇ ਤਾਂ ਸ਼ਾਇਦ ਅਸੀਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਨਾ ਫਸਦੇ। ਇੱਕ ਨਾ RCMP ਦੇ ਕੋਈ ਰਿਵਿਊ ਦੇ ਬੜਾ ਚਰਚਾ ਹੈਗਾ ਇੱਕ ਔਨਲਾਈਨ ਕੁਝ ਚੀਜ਼ਾਂ ਦੇ ਵਿੱਚ, ਹੁਣ ਰਿਵਿਊ ਕਦੋਂ ਹੋਇਆ ਐਗਜੈਕਟਲੀ ਇਹਦੇ ਬਾਰੇ ਆਪਾਂ ਪੁਸ਼ਟੀ ਨਹੀਂ ਕਰ ਸਕਦੇ। RCMP ਨੇ ਹੁਣ 2 ਹੈਲੀਕਾਪਟਰ ਕੀਤੇ ਲੀਜ਼ ਹੈ ਨਾ, ਜਿਹੜੇ 2 ਹੈਲੀਕਾਪਟਰ ਨੇ ਬੰਦਾ ਸੋਚਦਾ ਦੋਵਾਂ ਨਾਲ ਕੀ ਹੋਣਾ, ਅੱਛਾ ਹੁਣੇ ਹੀ ਧਿਆਨ ਆਇਆ ਸਰਕਾਰ ਨੂੰ RCMP ਨੂੰ ਕਿ ਜੀ ਅਸੀਂ ਹਵਾਈ ਸਰਵੇਲੈਂਸ ਵੀ ਕਰੀਏ। ਹਵਾਈ ਸਰਵੇਲੈਂਸ ਤਾਂ ਚੱਲਦੀ ਆ ਰਹੀ ਹੈ ਪਿਛਲੇ ਕਈ ਦਹਾਕਿਆਂ ਤੋਂ, ਲਾਈਕ 1930s 1940s ਤੋਂ ਚੱਲਦੀ ਆ ਰਹੀ ਆ, ਪਰ ਜਿਹੜੇ ਵਾਸੂ ਜੀ ਹੁਣ ਤੱਕ ਦੀ ਸਰਵੇਲੈਂਸ ਦਾ ਹਿਸਾਬ ਕਿਤਾਬ ਸੀ, ਸਰਵੇਲੈਂਸ ਵਾਲੇ ਹੈਲੀਕਾਪਟਰ ਸਿਰਫ ਦਿਨ ਦੇ ਸਮੇਂ ਡੇ ਟਾਈਮ ਆਵਰਸ ਦੇ ਵਿੱਚ ਹੀ ਉੱਡਦੇ ਸੀ, ਔਨ ਵੀਕਡੇਜ਼ ਓਨਲੀ ਸ਼ਾਮ ਦੇ 4 ਵਜੇ ਤੱਕ। ਜਿਹੜੇ ਪਾਇਲਟ ਸੀਗੇ ਉਹਨਾਂ ਹੈਲੀਕਾਪਟਰਸ ਦੇ, ਉਹਨਾਂ ਨੂੰ ਨਾਈਟ ਵਿਜ਼ਨ ਗੋਗਲਸ ਵੀ ਨਹੀਂ ਸੀ ਦਿੱਤੇ ਹੋਏ। ਸੋ ਇਸ ਕਰਕੇ ਜਿਹੜੀ ਬਾਰਡਰ ਦੇ ਉੱਪਰ ਮੁਸਤੈਦੀ ਵਧਾਉਣ ਦੀ ਗੱਲ, ਜਿਹੜਾ ਲੱਗਦਾ ਨਾ ਵੀ ਯਾਰ 1 ਜਾਂ 2 ਹੈਲੀਕਾਪਟਰ ਨੇ ਕੀ ਕਰ ਦੇਣਾ, ਉਹ ਇਸ ਕਰਕੇ ਹੈ ਕਿਉਂਕਿ ਜਿਹੜਾ ਹੁਣ ਇਹ ਬੜਾ ਸਫਿਸਟੀਕੇਟਡ ਹੈਲੀਕਾਪਟਰ ਹੈ ਬਲੈਕ ਹੌਕ, ਇਟਸ ਅ ਵਰਕ ਹਾਰਸ ਅਰਾਊਂਡ ਦਾ ਵਰਲਡ, ਇਹਦੇ ਨਾਲ ਤੁਹਾਡੀ ਜਿਹੜੀ ਉਹ ਸਮਰੱਥਾ ਹੈਗੀ ਆ ਟੂ ਪੈਟਰੋਲ ਦਾ ਬਾਰਡਰਸ, ਜਾਂ ਕਿਸੇ ਥਾਂ 'ਤੇ ਤੁਹਾਨੂੰ ਜੇ ਦੇਰ ਰਾਤ ਕਿਤੇ ਕੋਈ ਗੜਬੜ ਹੁੰਦੀ ਪਈ ਆ, ਜਿੱਥੇ ਗੱਡੀ ਦੇ ਵਿੱਚ ਜਾਣ ਨੂੰ ਲੱਗਣਾ ਪੁਲਿਸ ਨੂੰ 1.5 ਘੰਟਾ 1.5 ਘੰਟਾ, ਹੈਲੀਕਾਪਟਰ ਤੁਸੀਂ ਪਹੁੰਚ ਜਾਣਾ 5 ਮਿੰਟਾਂ ਦੇ ਵਿੱਚ, ਜਿਹੜਾ ਰਿਸਪੋਂਸ ਹੈ ਉਹ ਹੋਰ ਜ਼ਿਆਦਾ ਨਿੰਬਲ ਹੋ ਜਾਏਗਾ। ਸੋ ਅਗੇਨ ਟਰੰਪ ਦੇ ਦਬਕੇ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ, ਅਤੇ ਜੇ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਦੇ ਵਿੱਚ ਜੇ ਇਸ ਬਾਰਡਰ ਦੀ ਪੈਟਰੋਲਿੰਗ ਕਰਕੇ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਂਦੇ ਸਮਾਨ ਦੇ ਉੱਪਰ ਵੀ ਤੁਸੀਂ ਇਲੀਗਲ ਚੀਜ਼ਾਂ ਦੇ ਉੱਪਰ, ਇਲੀਗਲ ਮਾਈਗ੍ਰੈਂਟਸ ਦੇ ਉੱਪਰ ਰੋਕ ਲਗਾ ਸਕਦੇ ਹੋ, ਉਹਦੇ ਵਿੱਚ ਵੀ ਅਲਟੀਮੇਟਲੀ ਫਾਇਦਾ ਤਾਂ ਕੈਨੇਡਾ ਦਾ ਹੀ ਹੋਣਾ ਨਾ।
ਬਿਲਕੁਲ, ਅਤੇ ਜੇ ਪਾਈਪਲਾਈਨਸ ਦੀ ਗੱਲ ਹੋ ਰਹੀ ਆ ਨੈਚੁਰਲ ਰਿਸੋਰਸਿਸ ਦੀ, ਅਤੇ ਇੰਟਰ ਜਿਹੜੇ ਪ੍ਰੋਵਿੰਸ਼ਲ ਟ੍ਰੇਡ ਬੈਰੀਅਰਸ ਨੇ ਹਟਾਉਣ ਦੀ ਗੱਲ ਹੋ ਰਹੀ ਆ, ਉਹ ਸਾਡੇ ਫਾਇਦੇ ਦੀਆਂ ਹੀ ਗੱਲਾਂ ਨੇ, ਤੇ ਨਾਲ ਮੁੱਦਾ ਵੀ ਬਣਾ ਕੇ ਦਿੱਤਾ ਹੋਇਆ ਸਰਕਾਰ ਨੂੰ,
ਨਾਲ
ਸਰਕਾਰ ਵਾਸਤੇ ਵੀ ਫਾਇਦਾ, ਵਿਨ ਵਿਨ ਹੈ ਵਿਜੇ ਜੀ, ਵਿਨ ਵਿਨ।
ਵੈਰੀ ਕੁਇਕਲੀ ਗੱਲ ਕਰ ਲਈਏ ਕਾਰਬਨ ਟੈਕਸ ਬਾਰੇ ਵੀ, ਮਾਰਕ ਕਾਰਨੀ ਅੱਜ ਹੈਲੀਫੈਕਸ ਵਾਲੇ ਆਪਾਂ ਉਹਦੇ ਡਿਟੇਲ ਨਹੀਂ ਆਪਾਂ ਸਾਂਝੀ ਕਰ ਸਕੇ ਸੀ, ਮਾੜਾ ਜਿਹਾ ਆਪਾਂ ਫਲੀਟਿੰਗ ਰੈਫਰੈਂਸ ਹੀ ਦਿੱਤਾ। ਮਾਰਕ ਕਾਰਨੀ ਹੁਣ ਕਹਿ ਰਹੇ ਨੇ ਕਿ ਜੀ ਕਾਰਬਨ ਟੈਕਸ ਨੂੰ ਸਕ੍ਰੈਪ ਕਰ ਦਿਆਂਗੇ ਕੰਜ਼ਿਊਮਰਸ ਉੱਪਰ ਜਿਹੜਾ ਕਾਰਬਨ ਟੈਕਸ ਲੱਗਦਾ, ਪਰ ਨਾਲ ਹੀ ਉਹ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਨੇ ਕਿ ਕਾਰਬਨ ਟੈਕਸ ਨੂੰ ਹਟਾਉਣ ਦੇ ਨਾਲ ਨਾਲ ਲੋਕਾਂ ਦੇ ਉੱਪਰੋਂ ਸਾਨੂੰ ਇਹਦਾ ਕੋਈ ਬਦਲ ਵੀ ਲੈ ਕੇ ਆਉਣਾ ਪੈਣਾ, ਅਤੇ ਉਹ ਬਦਲ ਵਜੋਂ ਸੁਝਾਉਂਦੇ ਪਏ ਨੇ ਕਿ ਕੋਈ ਗ੍ਰੀਨ ਇਨੀਸ਼ੀਏਟਿਵਸ ਹੋਣਗੇ ਲੋਕਾਂ ਵਾਸਤੇ, ਕਿ ਰਾਦਰ ਦੈਨ ਹੁਣ ਤੱਕ ਦਾ ਕਾਰਬਨ ਟੈਕਸ ਦਾ ਫਾਰਮੂਲਾ ਕੀ ਰਿਹਾ ਵਾਸੂ ਜੀ, ਕਿ ਲੋਕਾਂ ਦੇ ਉੱਪਰ ਕਾਰਬਨ ਟੈਕਸ ਲਾ ਦਿਓ, ਜਿਹੜੀ ਚੀਜ਼ 'ਤੇ ਟੈਕਸ ਲੱਗੇਗਾ ਲੋਕੀ ਉਸ ਚੀਜ਼ ਦੀ ਵਰਤੋਂ ਘਟਾ ਦੇਣਗੇ, ਅਤੇ ਹੌਲੀ ਹੌਲੀ ਜਿਹੜੀਆਂ ਗ੍ਰੀਨ ਚੀਜ਼ਾਂ ਨੇ ਜਿਹੜੀਆਂ ਕਿ ਪੋਲਿਊਸ਼ਨ ਘੱਟ ਕਰਦੀਆਂ ਨੇ ਉਹਨਾਂ ਨੂੰ ਅਪਣਾਉਣਾ ਸ਼ੁਰੂ ਕਰ ਦੇਣਗੇ। ਉਹ ਹੁਣ ਮਾਰਕ ਕਾਰਨੀ ਇਸ ਚੀਜ਼ ਨੂੰ ਫਲਿੱਪ ਕਰਨਾ ਚਾਹੁੰਦੇ ਨੇ ਕਿ ਲੋਕਾਂ ਨੂੰ ਗ੍ਰੀਨਰ ਚੋਇਸਿਸ ਵਾਸਤੇ ਇਨਸੈਂਟਿਵ ਦਿੱਤਾ ਜਾਏਗਾ, ਰਾਦਰ ਦੈਨ ਕਿ ਪੋਲਿਊਟਿੰਗ ਚੀਜ਼ਾਂ ਦੀ ਵਰਤੋਂ ਦੇ ਉੱਪਰ ਟੈਕਸ ਲਗਾਉਣ ਦੀ ਥਾਂ ਗ੍ਰੀਨ ਚੀਜ਼ਾਂ ਦੀ ਚੋਣ ਤੇ ਇਨਸੈਂਟਿਵ ਦੇ ਦਿਓ।
ਸੋ ਈਵੀ ਰਿਬੇਟਸ ਵਾਪਸ ਆਉਣਗੀਆਂ,
ਹਾਂ,
ਕਿਉਂਕਿ ਉਹਨਾਂ ਨੇ ਮੈਂਸ਼ਨ ਕੀਤਾ ਕਹਿੰਦੇ ਐਨਰਜੀ ਐਫੀਸ਼ੀਐਂਟ ਅਪਲਾਈਐਂਸਿਸ, ਇਲੈਕਟ੍ਰਿਕ ਵਹੀਕਲਸ ਤੇ ਜਿਹੜੇ ਕੋਈ ਇੰਪਰੂਵ ਕੋਈ ਹੋਮ ਇੰਸੂਲੇਸ਼ਨ ਆ, ਕੋਈ ਜਿਹੜੀਆਂ ਐਨਰਜੀ ਐਫੀਸ਼ੀਐਂਟ ਵਿੰਡੋਜ਼ ਵਗੈਰਾ ਨੇ, ਉਹਨਾਂ ਦੇ ਉੱਤੇ ਜਿਹੜੇ ਇਨਸੈਂਟਿਵਸ ਨੇ ਉਹ ਕਹਿੰਦੇ ਅਸੀਂ ਵਧਾਵਾਂਗੇ। ਫਿਰ ਸਵਾਲ ਇਹ ਆ ਵੀ ਇੱਥੋਂ ਪੈਸੇ ਕਿੱਥੋਂ ਆਉਣਗੇ? ਤੇ ਕਹਿੰਦੇ ਜਿਹੜੇ ਬਿਗ ਪੋਲਿਊਟਰਸ ਨੇ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਜਿਹੜੀ ਜ਼ਿਆਦਾ ਕੋਈ ਪੋਲਿਊਸ਼ਨ ਕਰਦੀਆਂ ਨੇ, ਇੰਡਸਟਰੀ ਵਗੈਰਾ, ਉਹਨਾਂ ਨੂੰ ਕਹਿੰਦੇ ਅਸੀਂ ਟੈਕਸ ਕਰਾਂਗੇ, ਉੱਥੋਂ ਰੈਵਨਿਊ ਆਏਗਾ। ਤੇ ਫਿਰ ਵਿਜੇ ਜੀ ਇਹ ਮੈਨੂੰ ਲੱਗਦਾ ਕਿ ਹੁਣ ਪੀਅਰ ਪੋਲੀਓ ਦੀ ਸਟੇਟਮੈਂਟ ਆਈ ਕਿ ਆਈ ਲੋ ਕਿ ਕਾਰਨੀ ਇਜ਼ ਜਸਟ ਲਾਈਕ ਜਸਟਿਨ, ਕਿ ਉਹ ਸਿਮਿਲਰ ਚੀਜ਼ਾਂ ਹੀ ਨੇ।
ਉਹਨਾਂ ਨੇ ਵੈਬਸਾਈਟ ਵੀ ਬਣਾਈ ਹੈ ਨਾ,
ਬਣਾਈ ਹੋਈ ਆ
ਜਸਟ ਲਾਈਕ ਜਸਟਿਨ,
ਉਹ ਸਾਰਿਆਂ ਦੇ ਨਾਮ ਪਾਏ ਹੋਏ ਨੇ,
ਸਾਰਿਆਂ ਦੇ ਨਾਮ ਪਾਏ।
ਲਾਸਟ ਟਾਈਮ ਮੈਂ ਚੈੱਕ, ਉਹ ਸਿਰਫ ਰੂਬੀ ਟੱਲਾ ਨਹੀਂ ਸੀਗੇ, ਬਾਕੀ ਸਾਰੇ ਉਹਦੇ ਵਿੱਚ ਸ਼ਾਮਲ ਸਨ, ਉਹਨੂੰ ਸ਼ਾਇਦ ਅਪਡੇਟ ਕਰਤਾ ਹੋਵੇ। ਅੱਛਾ, ਇਹਦੇ ਵਿੱਚ ਵਿਜੇ ਜੀ ਨਾਲ ਇਹਨਾਂ ਨੇ ਹੋਰ ਗੱਲ ਇਹ ਕਹੀ ਆ, ਕਹਿੰਦੇ ਜਿਹੜੇ ਇਹ ਇੰਪੋਰਟੈਂਟ ਗੱਲ ਆ, ਆਈ ਥਿੰਕ ਦਿਸ ਇਜ਼ ਵਾਟ ਮਾਈਟ ਡਿਸਟਿੰਗੁਇਸ਼ ਹਿਮ ਫਰੋਮ ਜਸਟਿਨ ਟਰੂਡੋ ਟੂ ਸਮ ਐਕਸਟੈਂਟ, ਕ੍ਰਿਟਿਕਸ ਮੇ ਡਿਸਐਗਰੀ, ਕਿ ਉਹ ਕਹਿ ਰਹੇ ਨੇ ਕਿ ਜਿਹੜੀ ਸਾਡੀਆਂ ਇੰਡਸਟਰੀਜ਼ ਨੇ,
ਹਾਂਜੀ,
ਅਸੀਂ ਉਹਨਾਂ ਨੂੰ ਹੋਰ ਕੰਪੈਟੀਟਿਵ ਬਣਾਵਾਂਗੇ। ਕਹਿੰਦੇ ਕਿ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਅਸੀਂ ਉਹਨਾਂ ਨੂੰ ਇੰਨਾ ਟੈਕਸ ਨਾ ਕਰ ਦਈਏ ਕਿ ਉਹ ਗਲੋਬਲ ਮਾਰਕੀਟ ਦੇ ਵਿੱਚ ਕੰਪੀਟ ਹੀ ਨਾ ਕਰ ਸਕਣ। ਕਹਿੰਦੇ ਉਹਨਾਂ ਵਾਸਤੇ ਇੱਕ ਫੇਅਰ ਗਰਾਊਂਡ ਹੋਣੀ ਚਾਹੀਦੀ ਆ, ਕਿ ਪਰ ਕੰਪੇਅਰ ਅਸੀਂ ਕਹਿੰਦੇ ਵੀ ਜਿਹੜੇ ਕੋਈ ਥਰਡ ਵਰਲਡ ਕੰਟਰੀਜ਼ ਉਹਨਾਂ ਨਾਲ ਨਹੀਂ ਕਰਨਾ, ਜਿਹੜੇ ਇਨਵਾਇਰਮੈਂਟ ਦੀ ਬਹੁਤੀ ਪਰਵਾਹ ਨਹੀਂ ਕਰਦੇ। ਕਹਿੰਦੇ ਕੰਪੇਅਰ ਉਹਨਾਂ ਨਾਲ ਕਰਾਂਗੇ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਕੋਈ ਇਨਵਾਇਰਮੈਂਟ ਪ੍ਰਤੀ, ਕਲਾਈਮੇਟ ਚੇਂਜ ਨਾਲ ਨਜਿੱਠਣ ਲਈ ਕੋਈ ਮੈਜਰਸ ਜਿਹੜੇ ਇੰਪਲੀਮੈਂਟ ਕੀਤੇ ਜਾਂਦੇ ਨੇ, ਟੈਕਸਿਸ ਵਗੈਰਾ ਹੈਗੇ ਨੇ, ਉਹਨਾਂ ਦੇ ਬਰਾਬਰ ਹੀ ਕਹਿੰਦੇ ਅਸੀਂ ਆਪਣੀਆਂ ਕੰਪਨੀਆਂ ਨੂੰ, ਆਪਣੀ ਇੰਡਸਟਰੀਜ਼ ਨੂੰ ਟੈਕਸ ਕਰਾਂਗੇ, ਸੋ ਦੈਟ ਦੇਰ ਇਜ਼ ਅ ਫੇਅਰ ਗਰਾਊਂਡ ਫਾਰ ਦੈਮ ਟੂ ਕੰਪੀਟ ਔਨ ਗਲੋਬਲ ਲੈਵਲ। ਤੇ ਨਾਲ ਉਹ ਕਹਿ ਰਹੇ ਨੇ ਕਿ ਜੇ ਅਸੀਂ ਆਪਣੀਆਂ ਕੰਪਨੀਆਂ ਨੂੰ, ਕੈਨੇਡੀਅਨ ਕੰਪਨੀਆਂ ਨੂੰ ਕੰਪੈਟੀਟਿਵ ਬਣਾਵਾਂਗੇ, ਤਾਂ ਫਿਰ ਉਹ ਅਮੈਰੀਕਨ ਕੰਪਨੀਜ਼ ਦੇ ਨਾਲ ਉਹਨਾਂ ਨੂੰ ਲੀਪ ਫਰੋਗ ਕਰ ਸਕਣਗੇ, ਕਿ ਉਹਨਾਂ ਉੱਤੋਂ ਵੀ ਛੜੱਪਾ ਮਾਰ ਕੇ ਉਹਨਾਂ ਤੋਂ ਅਗਾਂਹ ਨਿਕਲ ਸਕਣਗੇ। ਉਹ ਕਹਿ ਰਹੇ ਨੇ, ਬਾਰ ਬਾਰ ਕਹਿੰਦੇ ਨੇ, ਮਾਰ ਕਾਰਨੀ ਉਹਨਾਂ ਦੀ ਕੈਂਪੇਨ ਦਾ ਸਲੋਗਨ ਹੀ ਹੈ ਕਿ ਵੀ ਵਿਲ ਮੇਕ ਕੈਨੇਡਾ ਦਾ ਸਟਰੋਂਗੈਸਟ ਇਕਾਨਮੀ ਇਨ G7। ਸੋ G7 ਵਿੱਚ ਤਾਂ ਅਮਰੀਕਾ ਵੀ ਹੈ।
ਹਾਂ, ਤੇ ਨਾਲ ਫਿਰ ਆਪਣੀ ਵਾਸੂ ਜੀ ਜਿਹੜੀ ਉਹਨਾਂ ਦੇ ਇਕਨੋਮਿਕ ਕ੍ਰੈਡੈਂਸ਼ੀਅਲਸ ਨੇ ਉਹਨੂੰ ਹਾਈਲਾਈਟ ਕਰਦੇ ਨੇ ਆਫਕੋਰਸ। ਅੱਛਾ, ਵੈਸੇ ਜਦੋਂ ਨਾ ਬ੍ਰੈਕਸਿਟ ਵੇਲੇ ਇਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀਗੇ, ਉੱਥੇ ਇਹਨਾਂ ਦੀ ਕਾਰਗੁਜ਼ਾਰੀ ਦੀ ਬਹੁਤ ਨੁਕਤਾਚੀਨੀ ਹੁੰਦੀ ਆ ਉੱਥੇ, ਕਿਉਂਕਿ ਇਨਫਲੇਸ਼ਨ ਉਦੋਂ ਉੱਥੇ ਵੀ ਬਹੁਤ ਜ਼ਿਆਦਾ ਵਧੀ ਸੀ। ਸੋ ਜਿੰਨਾ ਕੈਨੇਡਾ ਦੇ ਵਿੱਚ ਜਦੋਂ ਜਿਹੜਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਸੀ 2008-09 ਵੇਲੇ, ਉਸ ਵੇਲੇ ਦੀ ਕਾਰਗੁਜ਼ਾਰੀ ਦੀ ਜਿੰਨੀ ਮਾਰਕਾਰਨੀ ਦੀ ਤਾਰੀਫ ਹੁੰਦੀ ਆ, ਬੈਂਕ ਆਫ ਇੰਗਲੈਂਡ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਉਸ ਹਿਸਾਬ ਦੀ ਨਹੀਂ ਸੀ ਰਹੀ, ਕਿਉਂਕਿ ਉੱਥੇ ਜਿਹੜੀਆਂ ਕੰਡੀਸ਼ਨ ਸਿਚੁਏਸ਼ਨ ਬੜੀਆਂ ਵੱਖਰੀਆਂ ਸੀਗੀਆਂ। ਸੋ ਜਿਹੜੇ ਇਹਨਾਂ ਦੇ ਕਈ ਆਲੋਚਕ ਨੇ ਉਹ ਬੈਂਕ ਆਫ ਇੰਗਲੈਂਡ ਵਾਲਾ ਜਿਹੜਾ ਸਮਾਂ ਹੈ ਉਹਨੂੰ ਬਹੁਤ ਹਾਈਲਾਈਟ ਕਰਦੇ ਨੇ। ਦੂਜਾ ਇੱਕ ਹੋਰ ਘੁਸਰਮੁਸਰ ਜਿਹੜੀ ਸ਼ੁਰੂ ਹੋਈ ਆ ਕਿ 2008-2009 ਦੇ ਵਿੱਚ ਜਿਹੜੀ ਵੀ ਸਥਿਤੀ ਕੈਨੇਡਾ ਜਿਵੇਂ ਠੀਕ ਠਾਕ ਨਿਕਲ ਗਿਆ ਸੀ, ਉਹਦਾ ਕ੍ਰੈਡਿਟ ਮਾਰਕ ਕਾਰਨੀ ਨੂੰ ਦਿੱਤਾ ਜਾਂਦਾ। ਸਟੀਵਨ ਹਾਰਪਰ ਨੇ ਵੀ ਉਦੋਂ ਇਹਨਾਂ ਦੀ ਸਿਫਤ ਕੀਤੀ ਸੀ। ਪਰ ਕਹਿੰਦੇ ਇੱਕ ਚੀਜ਼ ਜਿਹੜੀ ਨਾ ਭੁੱਲੀ ਜਾਵੇ ਕਿ ਉਸ ਵੇਲੇ ਫਾਈਨੈਂਸ ਮਿਨਿਸਟਰ ਸੀਗੇ ਜਿਮ ਫਲੈਰਟੀ, ਅਤੇ ਜਿਮ ਫਲੈਰਟੀ ਨੇ ਜਿਸ ਤਰ੍ਹਾਂ ਦੀਆਂ ਉਸ ਵੇਲੇ ਫਿਸਕਲ ਪੋਲਿਸੀਜ਼ ਲੈ ਕੇ ਆਉਂਦੀਆਂ ਸੀ, ਉਹਨਾਂ ਨੇ ਵੀ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਕਿ ਕੈਨੇਡੀਅਨ ਇਕਾਨਮੀ ਠੀਕ ਠਾਕ ਨਿਕਲ ਗਈ ਸੀ। ਆਫਕੋਰਸ ਉਦੋਂ ਜਿਹੜਾ ਇੱਕ ਕੰਬੀਨੇਸ਼ਨ ਦੇਖਣ ਨੂੰ ਮਿਲਿਆ ਸੀ ਨਾ, ਜਿਹਦੀ ਗੱਲ ਹੁਣ ਟਿਫ ਮੈਕਲਮ ਕਰਦੇ ਨੇ ਕਿ ਮੋਨਿਟਰੀ ਪੋਲਿਸੀ ਇਕੱਲਾ ਆਪਣੇ ਲੈਵਲ 'ਤੇ ਕੁਝ ਨਹੀਂ ਕਰ ਸਕਦੀ, ਫਿਸਕਲ ਪੋਲਿਸੀ ਭਾਵ ਸਰਕਾਰ ਦੇ ਆਪਣੇ ਖਰਚੇ ਕਿਹੋ ਜਿਹੇ ਨੇ, ਉੱਧਰ ਵੀ ਧਿਆਨ ਦੇਣਾ ਪੈਣਾ। ਜਿਹੜੀ ਉਹ ਤਾਲਮੇਲ ਦੇਖਣ ਨੂੰ ਮਿਲਿਆ ਸੀ ਉਹ ਬੜਾ ਵਧੀਆ ਐਗਜ਼ਾਮਪਲ, ਉਹ 2008-2009 ਦਾ ਸਮਾਂ ਸੀ ਜਦੋਂ ਕਿ ਉਹ ਤਾਲਮੇਲ ਬੜਾ ਵਧੀਆ ਦੇਖਣ ਨੂੰ ਮਿਲਿਆ ਸੀ।
ਸੋ ਸਿਮਿਲਰ ਟੂ ਪੀਵੀ ਨਰਸਿਮਾ ਰਾਓ ਤੇ ਡਾਕਟਰ ਮਨਮੋਹਨ ਸਿੰਘ,
ਹਾਂ,
ਪ੍ਰਾਈਮ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ, ਇਸ ਕੇਸ ਦੇ ਵਿੱਚ ਫਾਈਨੈਂਸ ਮਿਨਿਸਟਰ ਤੇ ਬੈਂਕ ਆਫ ਕੈਨੇਡਾ ਦੇ ਗਵਰਨਰ।
ਯੈਸ,
ਸੋ ਉਹ ਦੇਖੋ ਸ਼ੁਰੂਆਤ ਸ਼ੁਰੂ ਦੇ ਵਿੱਚ ਉਹਦਾ ਜਿਹੜਾ ਕ੍ਰੈਡਿਟ ਸੀ LPG ਦਾ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਦਾ, ਉਹ ਮਿਲਿਆ ਸੀ ਨਰਸਿਮਾ ਰਾਓ ਨੂੰ, ਪਰ ਇਨ ਦਾ ਲੌਂਗ ਰਨ ਉਹਦਾ ਕ੍ਰੈਡਿਟ ਮਿਲਿਆ ਸੀ ਡਾਕਟਰ ਮਨਮੋਹਨ ਸਿੰਘ ਨੂੰ। ਸੋ ਆਈ ਥਿੰਕ ਹੁਣ ਮਾਰਕ ਕਾਰਨੀ ਦਾ ਸਮਾਂ ਹੈ ਕਿ ਉਹ ਕ੍ਰੈਡਿਟ ਉਹਨਾਂ ਨੂੰ ਮਿਲਣ ਦਾ ਸਮਾਂ ਆ ਗਿਆ।
ਰਾਈਟ ਵਾਸੂ ਜੀ, ਅੱਜ ਨਾ ਸਵੇਰ GDP ਨੰਬਰਸ ਵੀ ਆਏ ਨੇ, ਤੇ ਨਵੰਬਰ ਦੇ ਵਿੱਚ ਕੈਨੇਡੀਅਨ GDP ਦੇ ਵਿੱਚ 0.2% ਦੀ ਗਿਰਾਵਟ ਦਰਜ ਕੀਤੀ ਗਈ ਆ।
ਪਰ ਜਿਹੜੇ ਪ੍ਰੀਲਿਮਿਨਰੀ ਐਸਟੀਮੇਟਸ ਨੇ ਉਹ ਕਹਿ ਰਹੇ ਦਸੰਬਰ ਦੇ ਵਿੱਚ 0.2% ਦੀ ਗਰੋਥ ਹੈ।
ਹਾਂ, ਇੱਕ ਤਾਂ ਮੇ ਬੀ GDP ਜਿਹੜਾ GST ਦੀ ਬ੍ਰੇਕ ਕਰਕੇ, ਵੈਸੇ ਵੀ ਦਸੰਬਰ ਦੇ ਵਿੱਚ ਕਿਉਂਕਿ ਐਕਟੀਵਿਟੀ ਵਧੀ ਹੋਈ ਹੁੰਦੀ ਆ ਹੋਲੀਡੇ ਸੀਜ਼ਨ ਕਰਕੇ, ਪਰ ਨਵੰਬਰ ਦੇ ਵਿੱਚ 0.2% ਦੀ ਗਿਰਾਵਟ, ਦਿਸ ਇਜ਼ ਦਾ ਲਾਰਜੈਸਟ ਮੰਥਲੀ ਕੰਟਰੈਕਸ਼ਨ ਸਿੰਸ December 2023। ਸੋ ਇਹ ਕਹਿ ਲਓ ਕਿ ਪਿਛਲੇ ਪੂਰੇ ਸਾਲ ਦੇ ਵਿੱਚ ਜੇ ਕੋਈ ਸਭ ਤੋਂ ਸੁਸਤ ਮਹੀਨਾ ਰਿਹਾ ਆਰਥਿਕ ਐਕਟੀਵਿਟੀ ਦੇ ਪੁਆਇੰਟ ਆਫ ਵਿਊ ਤੋਂ, ਦੈਨ ਦੈਟ ਵਾਜ਼ ਦਾ ਮੰਥ ਆਫ ਨਵੰਬਰ। ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੀ ਜੀ।